आवाज का खूबसूरत मॉर्निंग संवाद तुसी सुन रहे हो हरमन रेडियो ऑस्ट्रेलिया दे संग प्रोग्राम लहरा दिल पंजाबी जज्बा पंजाबी
तकदीर अपनी है आपे ही लिखनी पवेगी प्यारियो चिट्ठी नहीं है जो गहरा कोड़ो लिखवा लवोगे क्यों ठीक क्या ना मैं सुन दे रहो हरमन रेडियो ऑस्ट्रेलिया
हरमन रेडियो दे वेड़े जुड़ बैठे सब श्रोतिया का स्वागत है जी प्रोग्राम लहरा दे विच बुधवार दी सवेर है तारीक 26 शुरू करा जी हरमन रेडियो दे बेड़े छुड़ बैठे सब श्रोतियां दा स्वागत करदी हां जी प्रोग्राम लहरां दे विच बुधवार दी सवेर है तारीक 26 है महीना अक्टूबर दा चल रहा है ते साल जी 2016 है ਤੇ ਮੈਂ ਹਾਂਜੀ ਸੁਖਪ੍ਰੀਤ ਤੁਹਾਡੀਆਂ ਯਾਦਾਂ ਦਾ ਗੀਤ ਤੇ ਰੂਹ ਦੀ ਮੀਤ ਤੇ ਮੈਂ ਹਾਜ਼ਰ ਹਾਂ ਜੀ ਬੁੱਧਵਾਰ ਦਾ ਲਹਿਰਾ ਪ੍ਰੋਗਰਾਮ ਲੈ ਕੇ ਤੇ ਮੇਰੇ ਨਾਲ ਤਕਨੀਕੀ ਦੇਖ ਰੇਖ ਲਈ ਪਟਿਆਲਾ ਸਟੂਡੀਓ ਤੋਂ ਸਰਬਜੀਤ ਹੁਣੀ ਹਮੇਸ਼ਾ ਦੀ ਤਰ੍ਹਾਂ ਉਹਨਾਂ ਨੇ ਸਾਂਝ ਪਾਈ ਹੋਈ ਹੈ ਸੋ ਆਪ ਸਭ ਦਾ ਪ੍ਰੋਗਰਾਮ ਦੇ ਵਿਚ ਨਿੱਘਾ ਸਵਾਗਤ ਹੈ ਜੀ ਤੇ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਤੇ ਇਸ ਵੇਲੇ ਜੇ ਗੱਲ ਕਰਾਂ ਤੇ ਐਡੀਲੇਡ ਸਟੂਡੀਓ ਦੇ ਵਿਚ ਜੇ ਮੈਂ ਟਾਈਮ ਵੱਲ ਝਾਤੀ ਮਾਰਾਂ ਤੇ ਇਸ ਵੇਲੇ ਜੀ 7:34 ਸਵੇਰ ਦੇ ਹੋ ਚੁੱਕੇ ਨੇ ਤੇ ਸਿਡਨੀ ਦੇ ਵਿਚ ਇਸ ਵੇਲੇ ਜਿਹੜਾ ਟਾਈਮ ਹੈ ਸਿਡਨੀ ਤੇ ਮੈਲਬਰਨ ਦੇ ਵਿਚ 8:04 ਸਵੇਰ ਦੇ ਹੋ ਚੁੱਕੇ ਨੇ ਬ੍ਰਿਸਬੇਨ ਦੀਆਂ ਘੜੀਆਂ ਇਸ ਵੇਲੇ 7:04 ਸਵੇਰ ਦੇ ਦਿਖਾ ਰਹੀਆਂ ਨੇ ਤੇ ਨਿਊਜ਼ੀਲੈਂਡ ਵੱਲ ਜਾਈਏ ਥੋੜਾ ਜਿਹਾ ਤੇ ਉਥੋਂ ਅਜੇ ਜਿਹੜਾ ਟਾਈਮ ਹੈ ਆਸਟ੍ਰੇਲੀਆ ਤੋਂ ਅੱਗੇ ਚੱਲਦਾ ਹੈ ਜੀ ਹਮੇਸ਼ਾ 10:04 ਸਵੇਰ ਦੇ ਹੋ ਚੁੱਕੇ ਨੇ ਪਰਥ ਤੇ ਹਾਂਗਕਾਂਗ ਦੇ ਵਿਚ ਸਮਾਂ 5:04 ਹੋਇਆ ਇਸ ਸਵੇਰ ਦਾ ਜੀ ਤੇ ਪੰਜਾਬ ਦੀ ਗੱਲ ਕਰੀਏ ਤੇ ਇਸ ਵੇਲੇ ਵੱਡਾ ਤੜਕਾ ਚੱਲ ਰਿਹਾ ਜੀ 2:34 ਸਵੇਰ ਦੇ ਹੋ ਚੁੱਕੇ ਨੇ ਤੇ ਕੈਨੇਡਾ ਦੇ ਵਿਚ ਇਸ ਵੇਲੇ ਵਿਨੀਪੈਗ ਦੇ ਵਿਚ 4:04 ਸ਼ਾਮ ਦੇ ਹੋਏ ਨੇ ਤਰੀਕ ਉਥੇ 25 ਅਕਤੂਬਰ ਚੱਲ ਰਹੀ ਹੈ ਤੇ ਦਿਨ ਜੀ ਮੰਗਲਵਾਰ ਹੈ ਸੋ ਤੁਸੀਂ ਦੁਨੀਆਂ ਦੇ ਜਿਸ ਵੀ ਕੋਨੇ ਵਿਚ ਜਿਸ ਵੀ ਸਮੇਂ ਜਾਂ ਰੁੱਤ ਨੂੰ ਮਾਣ ਰਹੇ ਹੋ ਜੀ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਆਪਣੇ ਘਰ ਪਰਿਵਾਰ ਵਿਚ ਹੱਸਦੇ ਵਸਦੇ ਰਹੋ ਖੁਸ਼ ਰਹੋ ਤੇ ਖੁਸ਼ੀਆਂ ਵੰਡਦੇ ਰਹੋ ਤੇ ਨਾਲ ਹੀ ਆਪਣੀ ਸਾਂਝ ਜਿਹੜੀ ਆ ਉਹ ਲਹਿਰਾਂ ਦੇ ਨਾਲ ਹਰਮਨ ਰੇਡੀਓ ਦੇ ਨਾਲ ਪਾ ਕੇ ਰੱਖੋ ਹੁਣ ਤੋਂ ਕੋਈ 2 ਘੰਟੇ ਦਾ ਸਾਥ ਰਹੇਗਾ ਤੁਹਾਡੇ ਨਾਲ ਤੇ ਹਮੇਸ਼ਾ ਦੀ ਤਰ੍ਹਾਂ ਕੁਝ ਆਪਣੀਆਂ ਕਹਾਂਗੀ ਤੇ ਕੁਝ ਤੁਹਾਡੀਆਂ ਸੁਣਾਂਗੀ ਤੇ ਨਾਲ ਹੀ ਅਸੀਂ ਮਿੰਟੂ ਬਰਾੜ ਹੁਣਾਂ ਨਾਲ ਖਬਰਾਂ ਤੇ ਵੀ ਝਾਤ ਮਾਰਨੀ ਹੈ ਸੋ ਪ੍ਰੋਗਰਾਮ ਦੌਰਾਨ ਕੋਈ ਖਬਰ ਵਿਚਾਰ ਜਾਂ ਕੋਈ ਯਾਦ ਜੇ ਤੁਸੀਂ ਸਾਂਝੀ ਕਰਨਾ ਚਾਹੁੰਦੇ ਹੋ ਕੋਈ ਗੀਤ ਸੁਣਨਾ ਜਾਂ ਕਿਸੇ ਨੂੰ ਸੁਣਾਉਣਾ ਚਾਹੁੰਦੇ ਹੋ ਤਾਂ ਉਹ ਵੀ ਫਰਮਾਇਸ਼ ਕਰ ਸਕਦੇ ਹੋ ਜੀ ਤੁਹਾਡੀ ਫਰਮਾਇਸ਼ ਤੇ ਗੀਤ ਜ਼ਰੂਰ ਚੱਲਣਗੇ ਸੋ ਪ੍ਰੋਗਰਾਮ ਤੁਹਾਡਾ ਆਪਣਾ ਹੈ ਜੀ ਸੋ ਰੌਣਕਾਂ ਤੁਸੀਂ ਲਾਉਣੀਆਂ ਨੇ ਤੇ ਰੌਣਕਾਂ ਲਾਉਣ ਦੇ ਲਈ ਜਿਹੜਾ ਪਤਾ ਹੈ ਉਹ ਮੈਂ ਤੁਹਾਨੂੰ ਦੱਸ ਦਿੰਦੀ ਹਾਂ ਜੀ ਈਮੇਲ ਦੇ ਰਾਹੀਂ ਤੁਸੀਂ ਰਿਕੁਐਸਟ ਹੈ @harmanradio.com ਰਾਹੀਂ ਤੇ ਟੈਲੀਗ੍ਰਾਮ ਦੇ ਰਾਹੀਂ ਜੇ ਤੁਸੀਂ ਸਾਂਝ ਪਾਉਣੀ ਚਾਹੁੰਦੇ ਹੋ ਤੇ @harmanradio ਰਾਹੀਂ ਸਾਨੂੰ ਆਪਣੇ ਸੁੱਖ ਸੁਨੇਹੇ ਆਪਣੇ ਵਿਚਾਰ ਜਾਂ ਕੋਈ ਗੀਤ ਦੀ ਫਰਮਾਇਸ਼ ਜਿਹੜੀ ਆ ਉਹ ਕਰ ਸਕਦੇ ਹੋ ਜੀ। ਸੋ ਤੁਹਾਡੇ ਪਿਆਰੇ ਪਿਆਰੇ ਮੈਸੇਜਸ ਜਿਹੜੇ ਆ ਮੇਰੇ ਕੋਲ ਆਉਣੇ ਸ਼ੁਰੂ ਹੋ ਗਏ ਆ ਜੀ। ਹਰਮੀਤ ਸਿੰਘ ਚੰਨਾ ਹੁਣਾਂ ਨੇ ਮੈਲਬਨ ਤੋਂ, ਦਲਜੀਤ ਸਿੰਘ ਮਹਿਤਾ ਚੌਂਕ ਇਹਨਾਂ ਨੇ ਤੇ ਨਿੱਕਾ ਢਿੱਲੋ ਹੋ ਗਏ ਤੇ ਗੁਰਜੀਤ ਸਿੰਘ ਚਹਿਲ ਮੈਲਬਨ ਤੋਂ ਤੇ ਸਤਦੇਵ ਪੰਜੇਤਾ ਹੁਣਾਂ ਨੇ ਜੀ ਆਪਣੀ ਜਿਹੜੀ ਹਾਜ਼ਰੀ ਲਗਵਾ ਦਿੱਤੀ ਹੈ। ਸੋ ਆਪ ਸਭ ਦੇ ਜਿਹੜੇ ਮੈਸੇਜਸ ਆ ਉਹ ਵੀ ਮੈਂ ਜਲਦੀ ਤੋਂ ਜਲਦੀ ਪ੍ਰੋਗਰਾਮ ਦੇ ਵਿੱਚ ਲੈਣੇ ਨੇ ਤੇ ਉਸ ਤੋਂ ਪਹਿਲਾਂ ਪਰ ਕਿਉਂ ਨਾ ਇਹ ਖੂਬਸੂਰਤ ਜਿਹੜਾ ਸਵੇਰ ਹੈ ਉਹਦੀ ਇੱਕ ਜਿਹੜੀ ਸ਼ੁਰੂਆਤ ਹੈ ਇੱਕ ਖੂਬਸੂਰਤ ਜਿਹਾ ਗੀਤ ਨਾਲ ਕਰੀਏ। ਸੋ ਜੀ ਅੱਜ ਮੈਂ ਤੁਹਾਡੇ ਲਈ ਇੱਕ ਬੜਾ ਪਿਆਰਾ ਜਿਹਾ ਗੀਤ ਚੂਜ਼ ਕੀਤਾ ਹੈ, ਸੁਣੋ ਤੇ ਮੈਨੂੰ ਉਮੀਦ ਹੈ ਤੁਸੀਂ ਜ਼ਰੂਰ ਹੀ ਪਸੰਦ ਕਰੋਗੇ ਜੀ।
सलामत रहो रोशन तुम्हें से दुनिया रौनक तुम्हें जहां की फूलों में पलने वाली रानी हबुल सिपा के सलामत रहो सलामत रहो। ओ नाजुक हो नाज से भी तुम प्यार से भी प्यारे नाजुक हो नाज से भी तुम प्यार से भी प्यारे तुम हुस्न से हसी हो क्या बात है तुम्हारी क्या बात है तुम्हारी आंखों में दो जहां है मालिक हो तो जहां के सलामत रहो सलामत रहो सलामत रहो। मेरे दिल से ही चलो दिल चाहे टूट जाए मेरे दिल से ही चलो जीती रहो यही तुम मेरी भी उम्र ले लो मेरी भी उम्र ले लो किस दिन दुआ न मांगी तुम्हारी जाके सलामत रहो सलामत रहो रोशन तुम्हें से दुनिया रौनक तुम्हें जहां की फूलों में पलने वाली रानी हबुल सिता के सलामत रहो सलामत
ਜੀ ਤੁਸੀਂ ਸਾਰੇ ਜਿੱਥੇ ਵੀ ਬੈਠੇ ਹੋ ਰਾਜੀ ਖੁਸ਼ੀ ਰਹੋ ਸਲਾਮਤ ਰਹੋ, ਇਹ ਸਾਡੀ ਅਰਦਾਸ ਹੈ, ਦੁਆ ਹੁੰਦੀ ਹੈ ਜੀ ਸਾਡੀ। ਸੋ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਸਰੋਤਿਆਂ ਨੇ ਵੀ ਸਾਂਝ ਪਾਈ ਹੋਈ ਹੈ ਜੀ, ਤੇ ਆਪ ਤੁਹਾਡਾ ਸਭ ਦਾ ਨਿੱਘਾ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ, ਤੇ ਨਾਲ ਹੀ ਸਾਡੇ ਨਾਲ ਮਿੰਟੂ ਬਰਾੜ ਹੁਣੀ ਜਿਹੜੇ ਉਹ ਵੀ ਪ੍ਰੋਗਰਾਮ ਦੇ ਨਾਲ ਉਹਨਾਂ ਨੇ ਵੀ ਸਾਂਝ ਪਾ ਲਈ ਹੈ। ਸੋ ਹੁਣ ਅਸੀਂ ਥੋੜਾ ਜਿਹਾ ਸਮਾਂ ਜਿਹੜਾ ਉਹ ਆਪਣੀਆਂ ਖਬਰਾਂ ਤੇ ਬਾਕੀ ਮੁੱਦਿਆਂ ਬਾਰੇ ਗੱਲਬਾਤ ਕਰਨੀ ਹੈ। ਸੋ ਤੁਹਾਡੇ ਦਿਲ ਵਿੱਚ ਵੀ ਕੋਈ ਖਬਰ, ਕੋਈ ਮੁੱਦਾ ਇਹੋ ਜਿਹਾ ਹੋਵੇ ਜੋ ਤੁਸੀਂ ਬਰਾੜ ਸਾਹਿਬ ਨਾਲ ਸਾਂਝਾ ਕਰਨਾ ਚਾਹੁੰਦੇ ਹੋ, ਉਹ ਤੁਸੀਂ ਸਾਨੂੰ ਲਿਖ ਭੇਜੋ ਤੇ ਪ੍ਰੋਗਰਾਮ ਦੇ ਵਿੱਚ ਜ਼ਰੂਰ ਹੀ ਸ਼ਾਮਿਲ ਕਰਾਂਗੇ, ਤੇ ਨਾਲ ਦੀ ਨਾਲ ਮੈਂ ਬਰਾੜ ਸਾਹਿਬ ਦਾ ਪ੍ਰੋਗਰਾਮ ਦੇ ਵਿੱਚ ਸਵਾਗਤ ਕਰਦੀ ਹਾਂ। ਸਤਿ ਸ਼੍ਰੀ ਅਕਾਲ ਬਰਾੜ ਸਾਹਿਬ ਦੇ ਪ੍ਰੋਗਰਾਮ ਦੇ ਵਿੱਚ, ਬਹੁਤ ਬਹੁਤ ਸਵਾਗਤ ਹੈ ਤੁਹਾਡਾ।
ਬਹੁਤ ਮਿਹਰਬਾਨੀ ਸੁਖਪ੍ਰੀਤ ਜੀ ਤੇ ਸਾਰੇ ਹਰਮਨ ਰੇਡੀਓ ਸੁਣਨ ਵਾਲੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਤੇ ਉਮੀਦ ਕਰਦੇ ਹਾਂ ਜੀ ਉਹ ਪ੍ਰੋਗਰਾਮ ਦਾ ਆਨੰਦ ਉਠਾ ਰਹੇ ਹੋਣੇ ਆ।
ਜੀ ਬਰਾੜ ਸਾਹਿਬ ਪ੍ਰੋਗਰਾਮ ਦਾ ਵੀ ਆਨੰਦ ਉਠਾ ਰਹੇ ਆ, ਤੇ ਮੌਸਮ ਨੇ ਵੀ ਥੋੜੀ ਕਰਵਟ ਲਈ ਹੈ, ਥੋੜੀ ਹੁਣ ਉਹ ਜਿਹੜੀ ਠੰਡਕ ਹੈ ਉਹ ਘਟੀ ਹੈ, ਤੇ ਇਸ ਕਰਕੇ ਹੁਣ ਲੱਗਣ ਲੱਗ ਗਿਆ ਫਾਈਨਲੀ ਭਈ ਜਿਹੜਾ ਸਪਰਿੰਗ ਆ ਗਿਆ। ਬੇਸ਼ੱਕ ਮੈਨੂੰ ਲੱਗਦਾ 2 ਮਹੀਨੇ ਬਾਅਦ ਹੀ ਲੱਗਣ ਲੱਗਾ ਆ। ਕੀ ਕਹਿੰਦੇ ਹੋ, ਮੌਸਮ ਥੋੜਾ ਸੁਹਾਵਣਾ ਹੋ ਗਿਆ ਹੁਣ ਐਡੀਲੇਡ ਦੇ ਵਿੱਚ?
ਬਿਲਕੁਲ ਜੀ ਬਿਲਕੁਲ, ਦੇਖੋ ਜਿਹੜੀ ਟੈਂਪਰੇਚਰ 20 ਵਾਈਕ ਦੇ ਜਦੋਂ ਗੇਟ ਚ ਹੁੰਦਾ ਤਾਂ ਉਹ ਸਭ ਤੋਂ ਪਰਫੈਕਟ ਟਾਈਮ ਹੁੰਦਾ। ਸੋ ਇਹ ਪਰਫੈਕਟ ਟਾਈਮ ਆ ਚੁੱਕਿਆ ਜੀ, ਤੇ ਵਧੀਆ ਰਹਿੰਦਾ ਹੁਣ ਦਿਨ ਦੇ ਦੌਰਾਨ ਤੁਸੀਂ ਕੰਮ ਦਾ ਕਰਦੇ ਹੋਏ ਵੀ ਆਪਣੇ ਵਧੀਆ ਢੰਗ ਨਾਲ ਕੱਪੜੇ ਪਾ ਸਕਦੇ ਹੋ। ਇਹ ਨਹੀਂ ਹੈਗਾ ਵੀ ਤੁਹਾਨੂੰ ਪਤਾ ਨਾ ਲੱਗੇ ਵੀ ਪਹਿਲਾਂ ਇਹ ਹੁੰਦਾ ਸੀ ਸੁਬਹਾ ਸੁਬਹਾ ਠੰਡ ਵਾਲੇ ਪਾ ਲੈਣੇ ਤਾਂ ਫਿਰ ਗਰਮੀ ਬਹੁਤ ਹੋ ਜਾਣੀ, ਇੱਦਾਂ ਦੀਆਂ ਚੀਜ਼ਾਂ ਤੋਂ ਬਚਤ ਰਹੀ ਹੋ।
ਜੀ ਬਰਾੜ ਸਾਹਿਬ, ਤੇ ਖਬਰਾਂ ਦੇ ਵਿੱਚ ਬਰਾੜ ਸਾਹਿਬ ਗੱਲ ਕਰੀਏ ਤੇ ਉਹ ਖਬਰਾਂ ਜਿਹੜੀਆਂ ਪਾਕਿਸਤਾਨ ਦੇ ਨਾਲ ਜਿਹੜਾ ਮਾਹੌਲ ਕੋਈ ਜ਼ਿਆਦਾ ਸੁਖਾਵਾਂ ਨਹੀਂ ਹੈਗਾ, ਤੇ ਇੱਕ ਜਿਹੜੀ ਖਬਰ ਆ ਰਹੀ ਹੈ ਕਿ ਪਾਕਿਸਤਾਨ ਚ ਪੁਲਿਸ ਸਿਖਲਾਈ ਕੇਂਦਰ ਤੇ ਹਮਲਾ ਹੋਇਆ ਤੇ ਜਿਹਦੇ ਵਿੱਚ 61 ਲੋਕਾਂ ਦੀ ਮੌਤ ਹੋਈ ਹੈ।
ਬਿਲਕੁਲ ਜੀ, ਕਾਫੀ ਦੁਖਦਾਈ ਖਬਰ ਆਈ ਆ। ਇੱਕ ਪਾਸੇ ਅਸੀਂ ਪਾਕਿਸਤਾਨ ਨੂੰ ਸਾਰਾ ਦਿਨ ਇਸ ਗੱਲ ਲਈ ਕਹਿੰਦੇ ਆ ਵੀ ਭਾਈ ਉਹਨਾਂ ਨੇ ਦੁਨੀਆਂ ਭਰ ਦੇ ਵਿੱਚ ਅੱਤਵਾਦ ਫੈਲਾਇਆ ਹੋਇਆ, ਤੇ ਦੂਜੇ ਪਾਸੇ ਉਹ ਆਪ ਵੀ ਆਪਣੇ ਉਹਨਾਂ ਦੇ ਨੂੰ ਜ਼ਖਮ ਮਿਲੇ ਹੋਏ ਆ, ਤੇ ਉਹ ਜ਼ਖਮ ਉਹਦੇ ਵੇਲੇ ਵੇਲੇ ਸਿਰ ਰਿਸਦੇ ਰਹੇ ਆ। ਤੇ ਪਾਕਿਸਤਾਨ ਦੇ ਵਿੱਚ 2-4 ਅਟੈਕ ਤਾਂ ਇਹੋ ਜਿਹੇ ਹੋਏ ਆ ਜਿਹੜੇ ਪਿੱਛੇ ਜੇ ਇੱਕ ਸਕੂਲ ਦੇ ਵਿੱਚ ਹੋਇਆ ਸੀ, ਜਿਹੜੇ ਚ ਕਿ ਬਹੁਤ ਹੀ ਜਿਹੜੇ ਘਿਨਾਉਣੇ ਆ ਇਨਸਾਨੀਅਤ ਦੇ ਮਾਮਲੇ ਦੇ ਵਿੱਚ, ਉਦੋਂ ਘਟੀਆ ਕੰਮ ਨਹੀਂ ਹੋ ਸਕਦਾ। ਹੁਣ ਵੀ ਜਿਹੜਾ ਇਹ ਬਲੋਚਿਸਤਾਨ ਦੀ ਜਿਹੜੀ ਗੱਲ ਚੱਲਦੀ ਆ ਜਾਂ ਕੋਟੇ ਦੀ ਗੱਲ, ਕੋਟੇ ਦੇ ਵਿੱਚ ਇਹ ਜਿਹੜਾ ਇੱਕ ਟ੍ਰੇਨਿੰਗ ਸਕੂਲ ਸੀਗਾ ਜਿਹਦੇ ਵਿੱਚ ਕਿ ਪੁਲਿਸ ਟ੍ਰੇਨਿੰਗ ਸਕੂਲ, ਜਿਹ 'ਚ ਤਕਰੀਬਨ 700 ਨੌਜਵਾਨ ਟ੍ਰੇਨਿੰਗ ਲੈ ਰਿਹਾ ਸੀ 20 ਸਾਲ ਤੋਂ ਲੈ ਕੇ 25 ਸਾਲ ਦੀ ਉਮਰ ਦਾ, ਪਰ ਉਸ ਦੌਰਾਨ ਉੱਥੇ ਆ ਕੇ ਇੱਕ ਵੱਡਾ ਹਮਲਾ ਕੀਤਾ ਤੇ 60-70 ਬੰਦਿਆਂ ਦੀ ਜਿਹੜੀ ਮੌਤ ਹੋਈ ਆ, ਬੜੀ ਮੁਸ਼ਕਲ ਨਾਲ ਜਾਨ ਨਾ ਬਚਾਈਆਂ, ਤੇ ਜ਼ਿਆਦਾ ਮੌਤਾਂ ਉਦੋਂ ਹੋਈਆਂ ਜਦੋਂ ਉਹਨਾਂ ਨੇ ਆਤਮਘਾਤੀ ਲੋਕਾਂ ਨੇ ਆਪਦੇ ਆਪ ਨੂੰ ਉਡਾਇਆ। ਸੋ ਦੇਖੋ ਇਹ ਜਿਹੜੇ ਜਹਾਦ ਦੇ ਨਾਂ ਦੇ ਉੱਤੇ ਜਿਹੜੇ ਉਹ ਨੌਜਵਾਨਾਂ ਨੂੰ ਇੱਥੋਂ ਤੱਕ ਬ੍ਰੇਨ ਵਾਸ਼ ਕਰ ਦਿੱਤਾ ਜਾਂਦਾ ਵੀ ਤੁਸੀਂ ਆਪਣੇ ਆਪ ਨੂੰ ਉਡਾ ਦਿਓ, ਤਾਂ ਉਹ ਚੀਜ਼ਾਂ ਕਿਤੇ ਨਾ ਕਿਤੇ ਬਹੁਤ ਦੁਖਦਾਇਕ ਨੇ। ਬਹੁਤ ਜਿਹੜੀਆਂ ਉਹ ਗੱਲਾਂ ਅਸੀਂ ਜੇ ਕਹੀਏ ਤਾਂ ਇਕੱਲਾ ਅਸੀਂ ਜ਼ਖਮ ਭਾਰਤ ਨੂੰ ਨਹੀਂ, ਉਹ ਪਾਕਿਸਤਾਨ ਦੇ ਅੰਦਰੂਨੀ ਜ਼ਖਮ ਵੀ ਉਹਨਾਂ ਨੂੰ ਮਿਲ ਰਹੇ ਆ। ਪਰ ਹੁਣ ਦੂਜੇ ਪਾਸੇ ਜੇ ਗੱਲ ਕੀਤੀ ਜਾਵੇ ਤਾਂ ਇਹਦਾ ਸਿਆਸੀ ਘਟਨਾਕ੍ਰਮ ਨਾਲ ਇਹਦਾ ਇਹਨੂੰ ਜੋੜ ਕੇ ਦੇਖਿਆ ਜਾਵੇ ਤਾਂ ਕਈ ਗੱਲਾਂ ਇਹੋ ਜਿਹੀਆਂ ਵੀ ਨਾਲ ਜੁੜ ਕੇ ਸਾਹਮਣੇ ਆਉਂਦੀਆਂ, ਕਿਉਂਕਿ ਸਿਆਸਤ ਦੇ ਵਿੱਚ ਕੋਈ ਵੀ ਬੰਦਾ ਕਿੰਨਾ ਵੀ ਗਿਰ ਸਕਦਾ, ਇਹ ਗੱਲ ਤਾਂ ਸੱਚਾਈ ਹੈ, ਇਹਦੇ ਵਿੱਚ ਕੋਈ ਦੋ ਰਾਏ ਨਹੀਂ ਹੈ। ਹੁਣ ਬਲੋਚਿਸਤਾਨ ਦੇ ਮਾਮਲੇ ਦੇ ਵਿੱਚ ਲੋਕ ਜਦੋਂ ਵਿਰੋਧ ਤਾਂ ਕਰ ਰਹੇ ਸਨ, ਬਲੋਚਿਸਤਾਨ ਦੀ ਜਿਹੜੀ ਦੇ ਲੋਕ ਪਾਕਿਸਤਾਨੀ ਗਵਰਨਮੈਂਟ ਦੇ ਉੱਤੇ ਪ੍ਰੈਸ਼ਰ ਪਾ ਰਹੇ ਆ, ਮੋਦੀ ਬੰਨੀ ਉਹ ਛੇੜੀ ਗਈ ਉਹ ਤਰੰਗ ਆ, ਉਹ ਸਿਧਾਂਤਕ ਤੌਰ ਤੇ ਘੇਰਾਬੰਦੀ ਦੀ ਜਿਹੜੀ ਗੱਲ ਹੁੰਦੀ ਆ ਉਹ ਕਰਨ ਦੀ ਕੋਸ਼ਿਸ਼ ਕੀਤੀ ਗਈ ਆ, ਤੇ ਉਹਨਾਂ ਗੱਲਾਂ ਨੂੰ ਮਿਲਾ ਕੇ ਦੇਖੀਏ ਤਾਂ ਚੀਨ ਤੇ ਅਮਰੀਕਾ ਦੀ ਸਿਮਤੀ ਲੈਣ ਦੇ ਵਿੱਚ ਪਾਕਿਸਤਾਨ ਫੇਰ ਕਾਮਯਾਬ ਹੋ ਗਿਆ। ਕੱਲ ਚਾਹੇ ਉਹਨੇ ਆਪਦੇ 60-70 ਬੰਦੇ ਗਵਾ ਲਏ ਆ, ਉਹ ਵੀ ਨੌਜਵਾਨ ਗਵਾ ਲਏ ਆ, ਪਰ ਕਹਿੰਦੇ ਨੀ ਹੁੰਦੇ ਉਹ ਇਹੋ ਜਿਹੀ ਦਿਖਾਉਂਦੇ ਆ, ਇੰਨਾ ਕੁ ਨੈਚੁਰਲ ਦਿਖਾਉਂਦੇ ਆ, ਇਹੋ ਜਿਹਾ ਗੱਲ ਕਰਦੇ ਆ ਜਿੱਥੇ ਉਹਨਾਂ ਨੂੰ ਲੱਗੇ ਵੀ ਨਹੀਂ ਇਹ ਅਸੀਂ ਨਹੀਂ ਕੀਤਾ, ਤੇ ਇਹਦੇ ਚ ਮੁਨਕਰ ਨਹੀਂ ਹੋਇਆ ਜਾ ਸਕਦਾ, ਕਿਉਂਕਿ ਕੱਲ ਅਮਰੀਕਾ ਤੇ ਚਾਈਨਾ ਦਾ ਫੇਰ ਬਿਆਨ ਆਇਆ ਵੀ ਅਸੀਂ ਪਾਕਿਸਤਾਨ ਦਾ ਸਾਥ ਦੇਣ ਨੂੰ ਤਿਆਰ ਆ ਅੱਤਵਾਦ ਦੇ ਖਿਲਾਫ਼ ਉਹਨਾਂ ਦੀ ਲੜਾਈ ਚ। ਪਰ ਹੁਣ ਗੱਲ ਤੇ ਆ ਜਾਂਦੀ ਆ ਵੀ ਇੱਕ ਮੁਲਕ ਲਈ ਕਿੱਡੀ ਕੁ ਵੱਡੀ ਗੱਲ ਹੁੰਦੀ ਹੈ ਨਾ ਲੋਕਾਂ ਦਾ ਸਫਾਇਆ ਕਰਨਾ। ਪਾਕਿਸਤਾਨ ਦੀ ਫੌਜ ਭਾਰਤ ਨੂੰ ਤੀਜੇ ਦਿਨ ਅੱਖਾਂ ਕੱਢਦੀ ਆ, ਭਾਰਤ ਨੂੰ ਤੀਜੇ ਦਿਨ ਕਹਿੰਦੀ ਅਸੀਂ ਇਹ ਕਰ ਦਾਂਗੇ ਅਸੀਂ ਵੋ ਕਰ ਦਾਂਗੇ, ਤਾਂ ਉਹਨਾਂ ਤੋਂ ਇੱਕ ਛੋਟੇ ਜਿਹੇ ਪਾਕਿਸਤਾਨ ਦੇ ਵਿੱਚ ਜਿਹੜਾ ਕਿ ਭਾਰਤ ਨਾਲੋਂ 5ਵੇਂ ਹਿੱਸੇ ਚ ਆ, ਤਾਂ ਉਸ ਦੇ ਵਿੱਚ ਵੀ ਨਹੀਂ ਉਹਨਾਂ ਤੋਂ 19 ਕੁ ਆਬਾਦੀ ਤੋਂ ਕੰਟਰੋਲ ਹੁੰਦਾ, ਤਾਂ ਫੇਰ ਤਾਂ ਅਸੀਂ ਕਿਵੇਂ ਕਹਿ ਸਕਦੇ ਹਾਂ ਵੀ ਉਹ ਕੰਟਰੋਲ ਕਰ ਸਕਦੇ ਆ। ਸੋ ਇਹ ਤਾਰਾਂ ਸ਼ੱਕ ਦੀਆਂ ਕਿਤੇ ਨਾ ਕਿਤੇ ਮੇਰੇ ਹਿਸਾਬ ਨਾਲ ਤਾਂ ਜੁੜਦੀਆਂ ਵੀ ਇਹ ਕੋਈ ਇਹ ਨਹੀਂ ਕਹਿ ਸਕਦੇ ਵੀ ਸੱਚੀ ਮੁੱਚੀ ਹਮਲਾ ਹੋਇਆ, ਤੇ ਹੋ ਸਕਦਾ ਵੀ ਬਲੋਚਿਸਤਾਨ ਤਾਂ ਚੁਣਿਆ ਗਿਆ ਵੀ ਬਲੋਚਿਸਤਾਨੀ ਲੋਕਾਂ ਨੂੰ ਥੋੜੀ ਜੀ ਸਿਖਾਇਆ ਜਾ ਸਕੇ, ਥੋੜੀ ਜੀ ਉਹਨਾਂ ਨੂੰ ਸਬਕ ਦਿੱਤਾ ਜਾ ਸਕੇ, ਤੇ ਇਸ ਲਈ ਉਹਨਾਂ ਨੇ ਇਹ ਜਿਹਾ ਕਦਮ ਚੱਕਿਆ। ਸੋ ਪੂਰਨ ਰੂਪ ਚ ਜਿਨ੍ਹਾਂ ਚ ਇੱਕ ਸਾਬਤ ਨਹੀਂ ਹੁੰਦਾ ਅਸੀਂ ਉਹਨਾਂ ਚ ਇੱਕ ਕੁਛ ਕਹਿ ਨਹੀਂ ਸਕਦੇ, ਪਰ ਅਸੀਂ ਇਸ ਐਂਗਲ ਤੋਂ ਵਿਚਾਰਨਾ ਸਾਨੂੰ ਪੈਣਾ ਹੀ ਆ। ਪਰ ਮੈਂ ਇਸ ਖ਼ਬਰ ਨਾਲ ਰਲਦੀ ਮਿਲਦੀ ਨਾ ਇੱਕ ਦੋ ਗੱਲਾਂ ਹੋਰ ਸਾਂਝੀਆਂ ਕਰਨੀਆਂ ਚਾਹਾਂਗਾ ਪਾਕਿਸਤਾਨ ਦੀਆਂ ਸਿਧਾਂਤਕ ਘੇਰਾਬੰਦੀਆਂ ਦੀਆਂ। ਅਕਸਰ ਅਸੀਂ ਰੋਜ਼ ਇਹ ਗੱਲਾਂ ਸੁਣਦੇ ਹਾਂ, ਸਾਡੇ ਬੁੱਧੀਜੀਵੀ ਵਿਚਾਰਦੇ ਆ ਜਿਨ੍ਹਾਂ ਚ ਖਾਸ ਕਰਕੇ ਸਰਦਾਰ ਅਜਮੇਰ ਸਿੰਘ ਹੋਰਾਂ ਨੇ ਜਿਹੜਾ ਫਾਰਮੂਲਾ ਸਾਡੇ ਨੌਜਵਾਨ ਪੀੜ੍ਹੀ ਨੂੰ ਦੱਸਿਆ ਜਾਂ ਦੱਸ ਰਹੇ ਆ ਬੜੇ ਵਧੀਆ ਤਰੀਕੇ ਨਾਲ ਤੇ ਸਰਲ ਭਾਸ਼ਾ, ਜਿਹੜੀ ਸਿੱਖ ਦੀ ਸਿਧਾਂਤ ਘੇਰਾਬੰਦੀ ਹੋਈ ਤੇ ਕਿਵੇਂ ਉਹਨਾਂ ਨੂੰ ਇਕੱਠਾ ਕਰਕੇ ਕਿਹੜੇ ਥਾਂ ਚ ਲੈਂਦਾ ਗਿਆ ਵੀ ਜਿੱਥੇ ਉਹਨਾਂ ਦੀ ਬੜੋਤਰੀ ਦੀ ਥਾਂ ਤੇ ਉਹਨਾਂ ਦੀ ਘਟੋਤਰੀ ਹੋਣੀ ਸ਼ੁਰੂ ਹੋ ਗਈ। ਸੋ ਇਹੋ ਜਿਹੇ ਹੁਣ ਮੈਨੂੰ ਇਹ ਲੱਗ ਰਿਹਾ ਵੀ ਜਿੱਥੇ ਸਿੱਖਾਂ ਨਾਲ ਪਹਿਲੇ ਦਿਨ ਤੋਂ ਭਾਰਤ ਦੇ ਵਿੱਚ ਹਿੰਦੁਸਤਾਨ ਦੇ ਵਿੱਚ ਵੀ ਸਿਧਾਂਤਕ ਤੌਰ ਤੇ ਮੈਨੂੰ ਇਹ ਲੱਗ ਰਿਹਾ ਹੁਣ ਪਿਛਲੇ ਇੱਕ ਮਹੀਨੇ ਤੋਂ ਜਿਹੜੇ ਢੰਗ ਨਾਲ ਮੈਂ ਖਬਰਾਂ ਦੇਖ ਰਿਹਾ ਜਾਂ ਸੁਣ ਰਿਹਾ ਮੈਨੂੰ ਇਹ ਲੱਗ ਰਿਹਾ ਵੀ ਸਿੱਖਾਂ ਤੇ ਆ ਉਹ ਪਹਿਲਾਂ ਵੀ ਇਹ ਕੁਰਸ ਕਰ ਚੁੱਕਿਆ, ਪਹਿਲਾਂ ਵੀ ਜਿੰਨੇ ਵੀ ਹੈਲਪ ਸੀਗੀ ਜਾਂ ਟੇਢੇ ਬਿੰਗੇ ਤਰੀਕੇ ਨਾਲ ਸੀ ਉਹ ਪਾਕਿਸਤਾਨ ਦੇ ਵਿੱਚ ਹੀ ਟ੍ਰੇਨਿੰਗ ਜਾਂ ਹੈਲਪ ਕੀਤੀ ਜਾਂਦੀ ਰਹਿੰਦੀ ਸੀ ਤੇ ਉਹਦੇ ਪਿੱਛੇ ਜਿਹੜਾ ਮਕਸਦ ਇਹ ਸੀ ਵੀ ਇਹ ਸਿੱਖ ਕੌਮ ਨੂੰ ਕਿਵੇਂ ਨਾ ਕਿਵੇਂ ਬਾਗੀ ਕਰਕੇ ਤੇ ਉਹ ਤੋੜ ਲਿਆ ਜਾਵੇ ਭਾਰਤ ਨਾਲੋਂ, ਉਦੋਂ ਵੀ ਇੱਕ ਇਹ ਸੀ ਤੇ ਦੇਖੋ ਵੱਖਰੇ ਰਾਜ ਦੀ ਗੱਲ ਜਾਂ ਵੱਖਰਾ ਸਟੇਟ ਬਣਾਉਣ ਦੀ ਜਾਂ ਗੱਲਾਂ ਇੱਕ ਅੱਡ ਚੈਪਟਰ ਆ ਉਹ ਇੱਕ ਹੋਰ ਤਰੀਕੇ ਨਾਲ ਜਾਂ ਹੋਰ ਗੱਲਾਂ ਨਾਲ ਲਿਆ ਜਾ ਸਕਦਾ ਸੀ ਜਾਂ ਲਿਆ ਜਾ ਸਕਦਾ, ਪਰ ਜਿਹੜਾ ਤਰੀਕਾ ਦੂਜੇ ਮੁਲਕਾਂ ਦੀ ਜਿਹੜੀ ਹੈਲਪ ਦੇ ਬਹਾਨੇ ਦੇ ਵਿੱਚ ਅਪਣਾਉਣ ਦੀ ਕੋਸ਼ਿਸ਼ ਕੀਤੀ ਗਈ ਜਾਂ ਉਹ ਵਿੱਚ ਘੁਸਪੈਠ ਕੀਤੀ ਉਹਨਾਂ ਲੋਕਾਂ ਨੇ ਉਹ ਕਿਤੇ ਨਾ ਕਿਤੇ ਖਤਰਨਾਕ ਸੀ। ਹੁਣ ਜਿਹੜੀ ਦੋ ਤਿੰਨ ਘਟਨਾਕ੍ਰਮ ਦੇਖੋ ਤੁਸੀਂ ਮਿਲਾ ਕੇ ਦੇਖੋ ਵੀ ਪਹਿਲੀ ਗੱਲ ਤਾਂ ਪਹਿਲਾਂ ਇਹ ਬਿਆਨ ਆਉਣਾ ਵੀ ਭਾਈ ਨਨਕਾਣਾ ਸਾਹਿਬ ਪਾਕਿਸਤਾਨ ਦੇ ਵਿੱਚ ਆ, ਜੇ ਭਾਰਤ ਪਾਕਿਸਤਾਨ ਦੀ ਜੰਗ ਲੜਦੀ ਆ ਤਾਂ ਜਿਹੜੇ ਸਿੱਖ ਫੌਜੀ ਆ ਉਹ ਨਨਕਾਣਾ ਸਾਹਿਬ ਨੂੰ ਬਚਾਉਣਗੇ ਤੇ ਉਹ ਪਾਕਿਸਤਾਨ ਵੱਲੋਂ ਲੜਨਗੇ। ਇਹ ਬਿਆਨ ਦੇਣਾ ਵੀ ਇੱਕ ਸਿਧਾਂਤਕ ਤੌਰ ਤੇ ਲੋਕਾਂ ਦੇ ਅੰਦਰ ਸ਼ੰਕੇ ਖੜੇ ਕਰਨਾ, ਉਸ ਤੋਂ ਅਗਲਾ ਸਟੈਪ ਆਉਂਦਾ ਜੀ ਵੀ ਹੁਣ ਤੱਕ ਤਾਂ ਇਹਨਾਂ ਨੇ ਸੋਚਿਆ ਨਾ, ਹੁਣ ਆਇਆ ਜੀ ਵੀ ਗੁਰੂ ਨਾਨਕ ਦੇਵ ਜੀ ਯੂਨੀਵਰਸਿਟੀ ਕਾਇਮ ਕਰਨੀ ਪਾਕਿਸਤਾਨ ਦੇ ਵਿੱਚ ਤਾਂ ਕਿ ਸਿੱਖਾਂ ਨੂੰ ਸਿਧਾਂਤਕ ਤੌਰ ਤੇ ਹੋਰ ਆਪਦੇ ਨਾਲ ਜੋੜਿਆ ਜਾਵੇ। ਨੰਬਰ ਤੀਜੇ ਤੌਰ ਤੇ ਹੁਣ ਮੈਂ ਕੱਲ ਹੀ ਉਹ ਹਰ ਬੰਦੇ ਨੂੰ ਆਪਦੇ ਨਾਲ ਬਹਾ ਕੇ ਲੈ ਜਾਂਦਾ ਤੇ ਉਹ ਨੌਲੇਜ ਮੈਨੂੰ ਤਾਂ ਉਹਨੂੰ ਪਤਾ ਵੀ ਉਹਨੇ PhD ਕੀਤੀ ਹੋਈ ਹੈ ਹਿਸਟਰੀ ਦੇ ਮਾਮਲੇ ਦੇ ਵਿੱਚ ਤੇ ਕਾਫੀ ਵਧੀਆ ਨੌਲੇਜ ਰੱਖਦੇ ਆ, ਪਰ ਉਹ ਮੈਨੂੰ ਇਹ ਵੀ ਪਤਾ ਵੀ ਉਹ ਇੰਸਟਾਲਡ ਲੋਕ ਆ, ਉਹਨਾਂ ਨੂੰ ਇਸ ਲਈ ਜੋਬ ਦਿੱਤੀ ਗਈ ਹੈ ਇਹੋ ਜਿਹੀ ਸ਼ਬਦਾਵਲੀ ਬੋਲਣ ਲਈ, ਇਹੋ ਜਿਹੀਆਂ ਤਕਰੀਰਾਂ ਦੇਣ ਲਈ, ਇਹੋ ਜਿਹੀਆਂ ਇਤਿਹਾਸਕ ਜਿਹੜੇ ਕੱਢ ਕੇ। ਜਦੋਂ ਮੈਂ 25 ਮਿੰਟ ਜਿਹੜੀ ਉਹਨਾਂ ਦੀ ਰਾਤੀ ਵੀਡੀਓ ਸੁਣੀ ਤਾਂ 25 ਮਿੰਟਾਂ ਦੇ ਵਿੱਚ ਜਿਹੜੇ ਬਹੁਤ ਵਾਰੀ ਕਰ ਰਿਹਾ ਉਹ ਗੱਲਾਂ ਝੂਠੀਆਂ ਨਹੀਂ ਕਰ ਰਿਹਾ ਸੀ, ਪਰ ਜਦੋਂ ਅਸੀਂ ਤੀਜੀ ਅੱਖ ਖੋਲ ਕੇ ਆਪਦੀ ਦੇਖਦੇ ਹਾਂ, ਤੀਜੀ ਅੱਖ ਨਾਲ ਸੋਚਦੇ ਹਾਂ ਤਾਂ ਉਦੋਂ ਫਿਰ ਸਾਨੂੰ ਇੱਕ ਚੀਜ਼ ਜੇ ਅਸੀਂ ਉਦੋਂ ਸੋਚ ਲਈਏ ਵੀ ਕਿਤੇ ਮੈਂ ਇਸ ਬਹਿਣ ਚ ਤਾਂ ਨਹੀਂ ਬਹਿ ਰਿਹਾ, ਕਿਤੇ ਕੋਈ ਮੇਰੀ ਵੀ ਆਪਣੀ ਸੋਚ ਹੋਊਗੀ ਪਰਸਨਲ ਜਾਂ ਕੋਈ ਇਸ ਤੋਂ ਬਾਹਰ ਵੀ ਕੋਈ ਸੰਸਾਰ ਹੋਊਗਾ, ਤਾਂ ਮੈਂ ਉਹ ਜਦੋਂ ਉਹਨੂੰ ਬਰੀਕੀ ਨਾਲ ਸਾਰੀ ਜਿਹੜੀ ਸਪੀਚ ਆ ਉਹਦੇ ਬਾਰੇ ਸੋਚਿਆ ਤੇ ਉਹਦੇ ਦੇਖਿਆ ਤਾਂ ਮੈਨੂੰ ਲੱਗਿਆ ਵੀ ਇਹ ਸਿਧਾਂਤਕ ਘੇਰਾਬੰਦੀ ਦਾ ਇੱਕ ਅਗਲਾ ਚੈਪਟਰ ਆ ਤੇ ਜਿਹੜੇ ਸਿੱਖ ਜਿਹੜੇ ਲੋਕਾਂ ਨੂੰ ਇਹ ਪਾਕਿਸਤਾਨ ਵੱਲੋਂ ਇੱਕ ਇਸ ਢੰਗ ਨਾਲ ਵੀ ਭਰਮਾਇਆ ਜਾ ਰਿਹਾ ਵੀ ਤੁਸੀਂ ਹੁਣੇ ਤਿਆਰ ਹੋ ਜਾਓ, ਜੇ ਕੱਲ ਨੂੰ ਕੋਈ ਜੰਗ ਲੱਗਦੀ ਹੈ ਜਾਂ ਕੁਛ ਵੀ ਹੁੰਦਾ ਤਾਂ ਤੁਸੀਂ ਪਾਕਿਸਤਾਨ ਦਾ ਜਿਹੜਾ ਸਾਥ ਦੇਣਾ। ਤੇ ਉਸ ਬੰਦੇ ਦੀ ਜਿਹੜੀ ਜਿੰਨਾ ਵੀ ਲੈਕਚਰ ਸੀ ਉਸ ਲੈਕਚਰ ਦੇ ਵਿੱਚ ਉਹਨੇ ਘੱਟੋ ਘੱਟ 10 ਇਹੋ ਜਿਹੇ ਹਿੰਦੂ ਹਿਸਟਰੀ ਦੇ ਵਿੱਚ ਆਈਆਂ ਹਿੰਦੂ ਜਿਹੜੀਆਂ ਸ਼ਖਸੀਅਤਾਂ ਨਹੀਂ ਕਹੂੰਗਾ ਮੈਂ, ਕਿਉਂਕਿ ਜਿਹੜੇ ਬੰਦੇ ਨੇ ਚੰਗਾ ਕੰਮ ਨਹੀਂ ਕੀਤਾ, ਜਿਹੜੇ ਕਰੈਕਟਰ ਆਏ ਇਹੋ ਜਿਹੜੇ ਹਿੰਦੂ ਜਿਨ੍ਹਾਂ ਚ ਚੰਦੂ ਵਰਗੇ ਕਰੈਕਟਰ ਜਾਂ ਹੋਰ ਇਹੋ ਜਿਹੇ ਕਰੈਕਟਰ ਜਿਹੜੇ ਸਿੱਖ ਇਤਿਹਾਸ ਦੇ ਵਿੱਚ ਆਏ ਜਿਨ੍ਹਾਂ ਨੇ ਗਦਾਰੀ ਕੀਤੀ ਕਿਤੇ ਨਾ ਕਿਤੇ ਤੇ ਉਹਨਾਂ ਨੇ ਸਿੱਖ ਕੌਮ ਦਾ ਮਾੜਾ ਕੀਤਾ, ਉਹਨਾਂ ਨੇ ਉਹ ਸਾਰਿਆਂ ਨੂੰ ਬੜੇ ਵਧੀਆ ਢੰਗ ਨਾਲ ਪਰੋ ਕੇ ਉਸ ਆਪਦੇ ਲੈਕਚਰ ਚ ਦੱਸਿਆ ਵੀ ਕਿਵੇਂ ਨਾ ਕਿਵੇਂ ਤੁਸੀਂ ਆਹ ਬੰਦਿਆਂ ਨੇ ਸਦਾ ਹੀ ਤੁਹਾਡੇ ਨਾਲ ਗਰਦਾਰੀ ਕੀਤੀ ਆ, ਉਹ ਬਾਬੇ ਨਾਨਕ ਤੋਂ ਸ਼ੁਰੂ ਲੈ ਕੇ ਤੇ ਲੜੀਵਾਰ ਪਰੋ ਕੇ ਹੁਣ ਤੱਕ ਉਹਨੇ ਸਾਰੇ ਬੰਦਿਆਂ ਬਾਰੇ ਦੱਸਿਆ। ਪਰ ਉਹਨੇ ਜਿਹੜੀਆਂ ਚੀਜ਼ਾਂ ਦੱਸੀਆਂ ਬੜੀਆਂ ਸੱਚੀਆਂ ਤੇ ਬੜੀਆਂ ਉਹਨਾਂ ਦੇ ਨਾਲ ਬਹਿਣ ਨੂੰ ਜੀ ਕੀਤਾ ਤੇ ਪਰ ਫਿਰ ਜਦੋਂ ਮਨ ਨੇ ਸੋਚਿਆ ਵੀ ਉਹ ਕਰੈਕਟਰ ਕਿੱਥੇ ਗਏ ਜਿਹੜੇ ਇਹਨੇ ਦੱਸੇ ਹੀ ਨਹੀਂ, ਇਹ ਤਾਂ ਇਹਨੇ 10 ਜਾਂ 12 ਕਰੈਕਟਰ ਦੱਸਤੇ ਵੀ ਜਿਹੜੇ ਬੰਦੇ ਨੇ ਕੀਤਾ, ਪਰ ਸਾਡੇ ਤੇ ਤਾਂ ਸਭ ਤੋਂ ਵੱਧ ਜ਼ੁਲਮ ਇਸਲਾਮ ਨੇ ਢਾਏ ਸਾਡੇ ਤੇ ਤਾਂ ਸਭ ਤੋਂ ਵੱਧ ਜੁਲਮ ਮੁਗਲਾਂ ਨੇ ਢਾਏ। ਸਾਡੇ ਬਾਬੇ ਬੰਦਾ ਸਿੰਘ ਬਹਾਦਰ ਦੇ ਬੱਚਿਆਂ ਨੂੰ ਉਹਨਾਂ ਦੇ ਮੂੰਹ ਚ ਪਾਉਣ ਤੱਕ ਦਾ ਕੰਮ ਤਾਂ ਮੁਗਲਾਂ ਨੇ ਕੀਤਾ। ਸਾਡੇ ਗੁਰੂ ਸਾਹਿਬ ਦੇ ਵਿੱਚ ਜਿਹੜੇ ਬੱਚਿਆਂ ਨੂੰ ਨੀਹਾਂ ਚ ਚਲਾਉਣ ਦਾ ਕੰਮ ਤਾਂ ਉਹਨਾਂ ਮੁਗਲਾਂ ਨੇ ਇਸਲਾਮਾਂ ਨੇ। ਪਰ ਉਸ ਬੰਦੇ ਦੀ 25 ਮਿੰਟ ਦੀ ਤਕਰੀਰ ਦੇ ਵਿੱਚ ਮੈਂ ਬਹਿ ਚੁੱਕਿਆ ਸੀ, ਅੱਖਾਂ ਭਰ ਚੁੱਕਿਆ ਸੀ। ਪਰ ਜਦੋਂ ਮੈਂ ਮੁੜਿਆ, ਮੁੜ ਕੇ ਮੈਂ ਸੋਚਿਆ ਯਾਰ ਫਿਰ ਮੈਂ ਗੁਰੂ ਗੋਬਿੰਦ ਸਿੰਘ ਜੀ ਨੇ ਨੂੰ ਇਹ ਚੀਜ਼ਾਂ ਕਰਨ ਦੀ ਕੀ ਲੋੜ ਪਈ ਸੀ, ਉਹਨਾਂ ਨੇ ਇਸਲਾਮ ਨਾਲ ਇਹਨਾਂ ਚੀਜ਼ਾਂ ਨਾਲ ਲੜਨ ਦੀ ਕੀ ਲੋੜ ਪਈ ਸੀ, ਕਿਉਂ ਇੰਨਾ ਕੁਛ ਕੀਤਾ, ਇਹ ਗੱਲਾਂ ਕੀਤੀਆਂ, ਕਿਉਂ ਸਾਰਾ ਪਰਿਵਾਰ ਮਾਰਿਆ, ਜੇ ਇੰਨੇ ਚੰਗੇ ਸੀ ਤਾਂ ਇਕੱਲੇ ਹਿੰਦੂ ਮਾੜੇ ਸੀ ਤਾਂ। ਸੋ ਇਹ ਨਾ ਕਿਤੇ ਨਾ ਕਿਤੇ ਬਹੁਤ ਵੱਡੀ ਗਿਣੀ ਮਿਣੀ ਮਿਥੀ ਸਾਜਿਸ਼ ਦੇ ਤਹਿਤ ਸਿੱਖ ਕੌਮ ਨੂੰ ਫੇਰ ਸਿਧਾਂਤਕ ਤੌਰ ਤੇ ਪਾਕਿਸਤਾਨ ਵੱਲੋਂ ਵੀ ਵਰਤਿਆ ਜਾ ਰਿਹਾ, ਜਿੱਥੇ ਭਾਰਤ ਵੱਲੋਂ ਤਾਂ ਅਸੀਂ ਸਾਬਤੀ ਹੋ ਚੁੱਕਿਆ, ਸਾਡੇ ਬੁੱਧੀਜੀਵੀਆਂ ਨੇ ਏਡੇ ਵਧੀਆ ਕਿਤਾਬਾਂ ਲਿਖਤੀਆਂ, ਇੰਨਾ ਕੁਛ ਕਰਤਾ, ਅੱਖਾਂ ਖੋਲਣ ਵਾਲੀਆਂ ਗੱਲਾਂ ਕਰਤੀਆਂ, ਉਹੀ ਕੰਮ ਹੁਣ ਪਾਕਿਸਤਾਨ ਵੀ ਕਰ ਰਿਹਾ, ਉਹੀ ਚੀਜ਼ਾਂ ਹੁਣ ਪਾਕਿਸਤਾਨ ਦੀ ਇੱਕ ਜਿਹੜੀ ਨੀਤੀ ਬਣੀ ਹੋਈ ਹੈ, ਜਿਹੜੀ ਕਿ ਉਸ ਤਹਿਤ ਸਾਨੂੰ ਉਹ ਬਹਾਉਣ ਦੀ ਕੋਸ਼ਿਸ਼ ਕਰ ਰਿਹਾ। ਮੈਂ ਗਰੰਟੀ ਕਰਦਾ ਵੀ ਜਿਹੜਾ ਵੀ ਨੌਜਵਾਨ ਉਹ ਵੀਡੀਓ ਸੁਣੂਗਾ ਤੇ ਉਹ ਨੌਜਵਾਨ ਬਾਗੀ ਹੋਊਗਾ ਸਿੱਧਾ, ਉਹ ਗੱਲਾਂ ਸੁਣ ਕੇ ਤੈਨੂੰ ਏਦਾਂ ਲੱਗੂਗਾ ਵੀ ਬਸ ਯਾਰ ਵਾਕਿਆ ਸਾਡੇ ਨਾਲ ਤਾਂ ਇੰਨਾ ਧੱਕਾ ਹੋਇਆ। ਪਰ ਜਦੋਂ ਤੁਸੀਂ ਉਦੋਂ ਅਗਲਾ ਸਟੈਪ ਸੋਚੋਗੇ ਵੀ ਇਸ ਬੰਦੇ ਇਹ ਕਿਉਂ ਇੰਨੀ, ਉਹ ਰੋ ਰਿਹਾ, ਰੋ ਕੇ ਡਰਾਮਾ ਕਰ ਰਿਹਾ ਬਹੁਤ ਜ਼ਿਆਦਾ, ਅੱਖਾਂ ਭਰ ਭਰ ਕੇ, ਗਲਾ ਭਰ ਭਰ ਕੇ, ਤੇ ਉਹ ਇਹ ਜੇ ਲੋਕ ਹੁੰਦੇ ਨਾ ਜਿਹੜੇ ਇਹ ਪਹਿਲਾਂ ਸਕ੍ਰਿਪਟ ਲਿਖਦੇ ਆ, ਇਹ ਸਕ੍ਰਿਪਟ ਲਿਖ ਕੇ ਗੱਲਾਂ ਕਰਦੇ ਆ ਤੇ ਇਹ ਇਸ ਢੰਗ ਨਾਲ ਜੋੜਦੇ ਆਪਦੇ ਆਪ ਨੂੰ ਭਾਵੁਕਤਾ ਦੇ ਨਾਲ ਵੀ ਜਿਹੜਾ ਮੂਹਰੇ ਬੈਠੇ ਲੋਕ ਹੁੰਦੇ ਆ ਉਹ ਇੰਨੇ ਕੁ ਭਾਵੁਕ ਹੋ ਜਾਂਦੇ ਆ ਵੀ ਉਹਨਾਂ ਨੂੰ ਐਂ ਲੱਗਦਾ ਵੀ ਇਹ ਤਾਂ 100% ਜੈਨੂਨ ਬੰਦਾ। ਹੁਣ ਉਸ ਬੰਦੇ ਨੇ ਲੈਕਚਰ ਸ਼ੁਰੂ ਕਰਨ ਤੋਂ ਪਹਿਲੀ ਗੱਲ ਜਿਹੜੀ ਕਹੀ ਨਾ, ਉਹ ਪਹਿਲੀ ਗੱਲ ਨੇ ਮਜਬੂਰ ਕਰਤਾ ਮੈਨੂੰ 25 ਮਿੰਟ ਵੀਡੀਓ ਦੇਖਣ ਲਈ। ਉਸ ਬੰਦੇ ਨੇ ਪਹਿਲੀ ਗੱਲ ਇਹ ਕਹੀ ਜਦੋਂ ਡੈਸਕ ਤੇ ਆ ਕੇ ਖੜਿਆ ਨਾ, ਡੈਸਕ ਤੇ ਆ ਕੇ ਖੜਿਆ, ਕਹਿੰਦਾ ਜੀ ਪਹਿਲਾਂ ਤਾਂ ਜਕਾਰਾ ਬੁਲਾ ਕੇ ਆਦਾ, ਕਹਿੰਦਾ ਜੀ ਮੈਂ ਪ੍ਰਬੰਧਕਾਂ ਨੂੰ ਇੱਕ ਬੇਨਤੀ ਕਰਨਾ ਚਾਹੂੰਗਾ ਵੀ ਮੇਰੀ ਇੰਨੀ ਔਕਾਤ ਨਹੀਂ, ਪਿੱਛੇ ਸੰਤ ਜਰਨੈਲ ਸਿੰਘ ਭਿੰਡਰਾਣਾ ਦਾ ਪੋਸਟਰ ਲੱਗਿਆ ਹੋਇਆ ਸੀ, ਉਹਨਾਂ ਦੀ ਫੋਟੋ ਲੱਗੀ ਹੋਈ ਸੀ, ਕਹਿੰਦੇ ਮੇਰੀ ਇੰਨੀ ਔਕਾਤ ਨਹੀਂ ਵੀ ਮੈਂ ਉਹਨਾਂ ਇਸ ਮਹਾਨ ਯੋਧੇ ਕੰਨੀ ਪਿੱਠ ਕਰਕੇ ਤੁਹਾਨੂੰ ਲੈਕਚਰ ਦੇ ਸਕਾਂ। ਸੋ ਮੇਰੀ ਬੇਨਤੀ ਆ ਵੀ ਮੇਰਾ ਡੈਸਕ ਆ ਇਹ ਕਿਸੇ ਹੋਰ ਪੋਜੀਸ਼ਨ ਤੇ ਲਾ ਦਿਓ ਜਿੱਥੋਂ ਕਿ ਮੈਂ ਇਹਨਾਂ ਨਾਲ ਵੱਲ ਮੇਰੀ ਪਿੱਠ ਨਾ ਹੋਵੇ। ਸੋ ਜਦੋਂ ਇਹੋ ਜਿਹੀ ਗੱਲ ਨਾਲ ਕੋਈ ਲੈਕਚਰ ਤੋਰਦਾ ਤਾਂ ਸਾਡਾ ਭਾਵਨਾਵਾਂ ਨਾਲ ਬਹਿਣਾ, ਸਾਡੇ ਕੋਈ ਨਾਰਮਲ ਗੱਲ ਅਸੀਂ ਬਹਾਂਗੇ ਭਾਵਨਾ ਵੀ ਸਾਡੇ ਯਾਰ ਇੱਕ ਮੁਸਲਮਾਨ ਹੋ ਕੇ ਸਾਡੇ ਧਰਮ ਕਰਮ ਨੂੰ ਇੰਨੀ ਕੁ ਤਰਜੀਹ ਦੇ ਰਿਹਾ, ਗੁਰਬਾਣੀ ਦੀਆਂ ਤੁਕਾਂ ਬੋਲ ਰਿਹਾ, ਉਹ ਸਾਨੂੰ ਭਾਵੁਕ ਕਰ ਦਿੰਦੀਆਂ। ਪਰ ਓਵਰਆਲ ਮੇਰਾ ਕਹਿਣ ਦਾ ਭਾਵ ਇਸ ਖਬਰ ਨਾਲ ਮੈਂ ਤਾਂ ਇਹ ਗੱਲ ਜੋੜੀ, ਮੈਂ ਕੱਲ ਦਾ ਆਪਦਾ ਨਿੱਜੀ ਤਜਰਬਾ ਜੋੜਿਆ ਵੀ ਸਾਡੇ ਨੌਜਵਾਨ ਵਰਗ ਨੂੰ ਬੇਨਤੀ ਆ ਵੀ ਅੱਖਾਂ ਬੰਦ ਕਰਕੇ, ਅੱਖਾਂ ਮੀਚ ਕੇ ਕਿਸੇ ਵੀ ਗੱਲ ਦੇ ਵਹਿਣ ਚ ਨਾ ਬਹੋ, ਅਸੀਂ ਇਹਦਾ ਅਗਲਾ ਪਿਛਲਾ ਚੀਜ਼ਾਂ ਫਰੋਲੀਏ ਵੀ ਕਿੱਥੇ ਕਿੱਥੇ ਕਿਹਨੇ ਕਿਹਨੇ ਸਾਨੂੰ ਵਰਤਿਆ। ਜੇ ਅਸੀਂ ਕਹੀਏ ਵੀ ਇਕੱਲੇ ਹਿੰਦੂ ਹੀ ਸਾਡੇ ਲਈ ਵਰਤ ਗਏ ਜਾਂ ਹਿੰਦੂਆਂ ਨੇ ਸਾਡੇ ਲਈ ਉਹ ਕੀਤਾ, ਤਾਂ ਦੂਜੇ ਪਾਸੇ ਘੱਟ ਘੱਟ ਸਾਡੇ ਇਸਲਾਮ ਮੁਸਲਮਾਨਾਂ ਨੇ ਵੀ ਨਹੀਂ ਸਾਡੇ ਨਾਲ ਕੀਤੀ। ਪਰ ਸਿੱਖ ਕੌਮ ਦਾ ਤਾਂ ਜਿਹੜੀ ਮੈਨੂੰ ਲੱਗਦਾ ਜਿਹੜੀ ਮੇਰੀ ਸੋਚ ਆ ਮੇਰੇ ਹਿਸਾਬ ਨਾਲ ਇਹ ਆ ਵੀ ਸਾਨੂੰ ਨਾ ਇੱਕ ਬੜਾ ਜ਼ਬਰਦਸਤ ਜਿਹੜੀ ਤਾਕਤ ਗੁਰੂ ਸਾਹਿਬਾਨਾਂ ਨੇ ਬਖਸ਼ੀ ਆ ਉਹ ਮਿਹਨਤ ਕਰਨ ਦੀ ਤੇ ਸਾਫ ਨੀਅਤ ਨਾਲ ਸਿੱਧੀ ਨੀਤੀ ਨਾਲ ਚੱਲਣ ਦਾ ਸਾਨੂੰ ਬਲ ਬਖਸ਼ਿਆ। ਤੇ ਮੈਨੂੰ ਲੱਗਦਾ ਵੀ ਅਸੀਂ ਇੱਕ ਇਹ ਜੀ ਕੌਮ ਆ ਜੇ ਅਸੀਂ ਕੱਲੀ ਮਿਹਨਤ ਤੇ ਲੜ ਪੈ ਜਾਈਏ ਨਾ ਤੇ ਅਸੀਂ ਸਾਰੀ ਦੁਨੀਆਂ ਨੂੰ ਆਪਦੇ ਕਬਜ਼ੇ ਚ ਕਰ ਸਕਦੇ ਹਾਂ। ਸਿਰਫ ਲੱਗਣੇ ਆ 20-50 ਸਾਲ ਜੇ ਜਿਹਦਾ ਨਤੀਜਾ ਦੇਖੋ ਚਾਈਨਾ ਨੇ ਦਿੱਤਾ। ਚਾਈਨਾ ਨੂੰ ਇੱਕ ਨਸ਼ਈ ਮੁਲਕ ਕਿਹਾ ਗਿਆ ਸੀ ਵੀ ਨਸ਼ੈੜੀ ਲੋਕ ਆ ਚਾਈਨਾ ਦੇ ਤੇ ਚਾਈਨਾ ਨੇ ਉਸ ਨੂੰ ਬਦਲ ਕੇ ਮਿਹਨਤ ਕਰਕੇ ਸਾਰੀ ਦੁਨੀਆਂ ਦੇ ਮੂਹਰੇ ਆ ਕੇ ਖੜਾ ਹੋ ਗਿਆ ਚਾਈਨਾ। ਸੋ ਇਵੇਂ ਸਿੱਖ ਕੌਮ ਇੱਕ ਇਹੋ ਜਿਹੀ ਕੌਮ ਆ ਜਿਹਦੇ ਚ ਇੱਕ ਜਜ਼ਬਾ, ਜਿਹਦੇ ਚ ਮਿਹਨਤ ਕਰਨ ਦੀ ਰੁਤਬਾ, ਜਿਹੜਾ ਸਾਫ਼ ਨੀਅਤ ਨਾਲ ਚੱਲਣ ਦੀ ਕੋਸ਼ਿਸ਼ ਕਰਦਾ, ਜਿਹੜਾ ਵੰਡ ਕੇ ਛਕਣ ਦੀ ਜਿਹੜੀ ਕੋਸ਼ਿਸ਼ ਕਰਦਾ, ਇਹ ਸਾਰੀਆਂ ਚੀਜ਼ਾਂ ਰਲਾ ਕੇ ਇਕੱਠੀਆਂ ਹੋ ਕੇ ਇੱਕ ਪਰਫੈਕਟ ਬੰਦਾ ਬਣਦਾ। ਜਿਹੜਾ ਜੇ ਅਸੀਂ ਸਾਰੀਆਂ ਸਿੱਖ ਕਦਰਾਂ ਕੀਮਤਾਂ ਨੂੰ ਲਾਈਏ ਨਾ ਤੇ ਇੱਕ ਪਰਫੈਕਟ ਬੰਦਾ ਬਣਦਾ, ਤੇ ਪਰਫੈਕਟ ਬੰਦਾ ਕਿਵੇਂ ਨਹੀਂ ਕਾਮਯਾਬ ਹੋ ਸਕਦਾ ਜੇ ਉਹ ਆਹ ਚੀਜ਼ਾਂ ਛੱਡਦੇ, ਇਹਨਾਂ ਚੀਜ਼ਾਂ ਲੋਕਾਂ ਦੇ ਲੋਕ ਜਿਹੜੇ ਸਾਨੂੰ ਵਰਤ ਰਹੇ ਆ ਇਹਨਾਂ ਵਰਤਣਾ ਤੋਂ ਬਾਹਰ ਹੋ ਕੇ ਤੇ ਪੂਰੇ ਜੰਗੀ ਪੱਧਰ ਦੇ ਉੱਤੇ ਇੱਕ ਦੂਜੇ ਦੀ ਹੈਲਪ ਕਰਕੇ ਇੱਕ ਦੂਜੇ ਨੂੰ ਅੱਗੇ ਤੋਰੀਏ, ਇੱਕ ਦੂਜੇ ਦਾ ਜਿਵੇਂ ਚਾਈਨੀਜ਼ ਇੱਕ ਦੂਜੇ ਦੇ ਬਿਜ਼ਨਸਾਂ ਨੂੰ ਮਦਦ ਕਰਦੇ ਆ, ਇਵੇਂ ਜੇ ਸਾਰਾ ਕੁਛ ਇਕਜੁੱਟ ਹੋ ਜਾਈਏ ਜੇ ਅਸੀਂ ਤੇ ਬਸ ਲੋੜ ਹੀ ਨਹੀਂ ਜੀ ਇਹਨਾਂ ਲੋਕਾਂ ਦੀ ਜਿਹੜੇ ਸਾਨੂੰ ਆ ਕੇ ਭੜਕਾਉਂਦੇ ਆ ਲੈਕਚਰ ਦਿੰਦੇ ਆ।
ਜੀ ਬਿਲਕੁਲ ਬਰਾੜ ਸਾਹਿਬ। ਸੋ ਬਾਕੀ ਗੱਲ ਹੋਈ ਕਿ ਸਮਝਣ ਦੀ ਗੱਲ ਹੈ ਜੀ, ਜਿਸ ਤਰ੍ਹਾਂ ਤੁਸੀਂ ਵੀਡੀਓ ਦੇਖ ਕੇ ਕਿਹਾ ਕਿ ਅਸੀਂ ਕਈ ਵਾਰੀ ਕਿਸ ਤਰ੍ਹਾਂ ਭਾਵਨਾਵਾਂ ਦੇ ਵੇਗ ਚ ਵਹਿ ਤੁਰਦੇ ਹਾਂ, ਤੇ ਖਾਸ ਕਰਕੇ ਜਿਹੜਾ ਸਾਡਾ ਯੂਥ ਹੁੰਦਾ ਉਹ ਇਕਦਮ ਭਾਵੁਕ ਹੋ ਜਾਂਦਾ ਔਰ ਜੋਸ਼ ਚ ਵੀ ਆ ਜਾਂਦਾ। ਜਿਸ ਤਰ੍ਹਾਂ ਤੁਸੀਂ ਕਿਹਾ ਕਿ ਤੁਸੀਂ ਵੀ ਇੱਕ ਵਾਰੀ ਸੁਣ ਕੇ ਤੁਹਾਡੀਆਂ ਵੀ ਅੱਖਾਂ ਭਰ ਆਈਆਂ, ਪਰ ਤੁਸੀਂ ਫੇਰ ਬੈਠ ਕੇ ਇੱਕ ਵਾਰੀ ਉਹਨੂੰ ਸੋਚਿਆ। ਸੋ ਇੱਕ ਵਾਰੀ ਮੈਨੂੰ ਲੱਗਦਾ ਕੋਈ ਵੀ ਚੀਜ਼ ਰਿਐਕਟ ਕਰਨ ਤੋਂ ਪਹਿਲਾਂ ਸਾਨੂੰ 2 ਵਾਰ ਸੋਚਣਾ ਚਾਹੀਦਾ ਕਿ ਹਾਂ ਇਹ ਸਾਨੂੰ ਕਿਉਂ ਪਰੋਸਿਆ ਗਿਆ ਆ, ਇਹਦਾ ਕੀ ਰੀਜ਼ਨ ਹੈ, ਇਹਦੇ ਕੀ ਸਿੱਟੇ ਹੋ ਸਕਦੇ ਨੇ। ਸੋ ਇਹ ਖਬਰ ਸਾਂਝੀ ਕਰਨ ਲਈ ਵੀ ਬਰਾੜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਗੁਰਜੀਤ ਸਿੰਘ ਚਹਿਲ ਮੈਲਬਨ ਤੋਂ ਜੁੜੇ ਨੇ ਤੇ ਉਹਨਾਂ ਨੇ ਕਿਹਾ ਹੈ ਕਿ ਮਿੰਟੂ ਭਾਜੀ ਧੁੰਮੇ ਨੇ ਜੋ ਕੱਲ ਅਰਦਾਸ ਕੀਤੀ ਇਸ ਬਾਰੇ ਵੀ ਵਿਚਾਰ ਦਿਓ ਤੁਸੀਂ ਆਪਣੇ।
ਦੇਖੋ ਜੀ ਮੈਂ ਮਾਫੀ ਚਾਹੂੰਗਾ, ਮੈਂ ਅਰਦਾਸ ਸੁਣੀ ਨਹੀਂ ਹੈ ਧੁੰਮੇ ਦੀ, ਤੇ ਜੇ ਕੋਈ ਹੈ ਜਰੂਰ ਸੁਣਾਇਓ ਮੈਨੂੰ ਤੇ ਮੈਂ ਜਰੂਰ ਟਿੱਪਣੀ ਕਰੂੰਗਾ ਜੇ ਆਪਦੀ ਜਿੰਨੀ ਕੁ ਬੁੱਧੀ ਮੁਤਾਬਕ। ਪਰ ਮੈਨੂੰ ਇੰਨਾ ਕੁ ਪਤਾ ਵੀ ਦੁਬਾਰੇ ਕੱਲ ਮੈਂ ਢੱਡਰੀਆਂਵਾਲਿਆਂ ਦਾ ਇੱਕ ਸੁਣ ਰਿਹਾ ਸੀ ਜਿਹਦੇ ਵਿਚ ਉਹ ਕਹਿ ਰਹੇ ਸੀਗੇ ਵੀ ਉਹ ਦੁਬਾਰੇ ਉਹਨਾਂ ਨਾਲ ਉਹਨਾਂ ਨੂੰ ਡਾਇਰੈਕਟ ਹੀ ਜਿਹੜੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਜਿਹੜੀ ਉਹਨਾਂ ਨੇ ਸਰੋਵਰ ਦੇ ਮਾਮਲੇ ਚ ਗੱਲ ਕੀਤੀ ਸੀ ਤੇ ਉਹ ਕਹਿੰਦੇ ਵੀ ਉਹ ਇੱਕ ਪਲੋਟ ਫੇਰ ਇੱਕ ਪਲੋਟ ਤਿਆਰ ਕੀਤਾ ਜਾ ਰਿਹਾ ਜਿਹਦੇ ਤਹਿਤ ਇਹ ਕਿਹਾ ਜਾਵੇ ਵੀ ਭਾਈ ਇਹ ਚੀਜ਼ ਸਿੱਖੀ ਕਦਰਾਂ ਕੀਮਤਾਂ ਨੂੰ ਨਹੀਂ ਮੰਨਦਾ ਸੀ ਤਾਂ ਕਰਕੇ ਅਸੀਂ ਇਹਨੂੰ ਸੋਧਾ ਲਾਇਆ। ਉਹ ਆਪਣੇ ਆਪ ਨੂੰ ਸੋਧਾ ਲਾਉਣ ਦੀ ਜਿਹੜੀ ਉਹ ਡਰ ਮਹਿਸੂਸ ਕਰ ਰਹੇ ਆ।
ਤੇ ਇੱਕ ਜਿਹੜੀ ਖਬਰ ਆ ਰਹੀ ਬੜੀ ਵਧੀਆ ਜੀ ਕਿ ਹਰਿਮੰਦਰ ਸਾਹਿਬ ਨੂੰ ਜਾਣ ਵਾਲੇ ਵਿਰਾਸਤੀ ਰਸਤੇ ਦਾ ਜਿਹੜਾ ਉਦਘਾਟਨ ਕੀਤਾ ਗਿਆ ਹੈ। 200 ਕਰੋੜ ਦਾ ਪ੍ਰੋਜੈਕਟ ਹੈ ਤੇ ਜਿਹੜਾ 300 ਦਿਨਾਂ ਅੰਦਰ ਮੁਕੰਮਲ ਹੋਏਗਾ। ਜੀ
ਬਹੁਤ ਵਧੀਆ ਜਿਹੜਾ ਇਹ ਪ੍ਰੋਜੈਕਟ ਸ਼ੁਰੂ ਕੀਤਾ ਸੀਗਾ ਤੇ ਬੜੀ ਤੇਜ਼ੀ ਨਾਲ ਕੰਪਲੀਟ ਹੋਇਆ ਜਿਹਦੇ ਚ ਰੁਪਈਆ 200 ਕਰੋੜ 300 ਦਿਨਾਂ ਦੇ ਵਿਚ ਹੀ ਲਾਉਣਾ ਸੀ। 300 ਦਿਨਾਂ ਦੇ ਵਿਚ ਉਹਨੂੰ ਪ੍ਰੋਜੈਕਟ ਨੂੰ ਸਿਰੇ ਲਾਉਣਾ ਸੀ ਤਾਂ ਕਾਫੀ ਵੱਡੀ ਪੱਧਰ ਦੇ ਉੱਤੇ ਜਿਹੜਾ ਇਸ ਦੇ ਉੱਤੇ ਕੰਮ ਹੋਇਆ ਤੇ ਕੱਲ ਜਿਹੜਾ ਉਹ ਲੋਕ ਅਰਪਿਤ ਕਰ ਦਿੱਤਾ ਗਿਆ। ਤੇ ਮੈਂ ਦੱਸਾਂ ਵੀ ਇੱਥੇ ਹਰਮਨ ਰੇਡੀਓ ਨੂੰ ਵੀ ਸਪੈਸ਼ਲ ਇਨਵੀਟੇਸ਼ਨ ਆਇਆ ਹੋਇਆ ਸੀ ਜੀ ਪੰਜਾਬ ਗੌਰਮੈਂਟ ਵੱਲੋਂ ਇਸ ਇਤਿਹਾਸਿਕ ਮੌਕੇ ਦੇ ਉੱਤੇ ਸ਼ਮੂਲੀਅਤ ਕਰਨ ਦਾ। ਸੋ ਇਸ ਜਿਹੜੀ ਸਾਰੇ ਪ੍ਰੋਜੈਕਟ ਦੇ ਵਿਚ ਜਿਹੜਾ ਸੁਖਬੀਰ ਬਾਦਲ ਨੂੰ ਸਾਰਾ ਕ੍ਰੈਡਿਟ ਦਿੱਤਾ ਜਾ ਰਿਹਾ। ਕੱਲ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਵੀ ਕਿਹਾ ਵੀ ਇਹ ਸੇਵਾ ਜਿਹੜੀ ਸੁਖਬੀਰ ਹੋਰਾਂ ਦੇ ਹਿੱਸੇ ਆਈ ਸੀ ਤੇ ਉਨ੍ਹਾਂ ਨੇ ਬੜੀ ਤਨਦੇਹੀ ਨਾਲ ਨਿਭਾਈ ਆ। ਚਲੋ ਜੀ ਜੇ ਕੋਈ ਚੰਗਾ ਕਾਰਜ ਕੀਤਾ ਤੇ ਉਨ੍ਹਾਂ ਨੇ ਮਿਹਨਤ ਕੀਤੀ ਆ ਤਾਂ ਅਸੀਂ ਵੀ ਉਨ੍ਹਾਂ ਨੂੰ ਇੱਥੇ ਧੰਨਵਾਦ ਕਹਿਣੇ ਆ, ਉਨ੍ਹਾਂ ਨੂੰ ਸ਼ੁਕਰੀਆ ਕਹਿਣੇ ਆ ਵੀ ਉਨ੍ਹਾਂ ਨੇ ਇੱਕ ਇਤਿਹਾਸਿਕ ਸ਼ਹਿਰ ਦੇ ਵਿਚ ਉਹਦੀ ਦਿੱਖ ਨੂੰ ਇਤਿਹਾਸਿਕ ਬਣਾਉਣ ਦੀ ਕੋਸ਼ਿਸ਼ ਕੀਤੀ ਆ। ਤੇ ਜੇ ਜਿਹੀਆਂ ਭਾਵਨਾਵਾਂ ਜੇ ਜੀ ਪਿਕਚਰ ਲੈ ਕੇ ਅਸੀਂ ਜਾਂਦੇ ਆ ਉਹ ਉਹਨੂੰ ਉੱਥੇ ਜਾ ਕੇ ਮਿਲੇ ਨਾ ਕਿ ਉਹਨੂੰ ਉੱਥੇ ਜਾ ਕੇ ਉਹ ਇਸ ਚੀਜ਼ ਤੋਂ ਡਿਸਪੋਇੰਟਡ ਹੋਵੇ ਵੀ ਭਾਈ ਜਿਹੜੀ ਇਹੋ ਜਿਹਾ ਇੱਕ ਸਾਡਾ ਹੋਲੀ ਪਲੇਸ ਆ ਜਿਹੜਾ ਉਹਦਾ ਇਹੋ ਜਿਹੇ ਰਸਤੇ ਉਹੋ ਜਿਹੀਆਂ ਐਂਟਰੀਆਂ ਉਹ ਕਿਤੇ ਨਾ ਕਿਤੇ ਦੁੱਖ ਦੇਣ ਵਾਲੀਆਂ ਗੱਲਾਂ ਸਨ। ਸੋ ਕੁੱਲ ਮਿਲਾ ਕੇ ਜੀ ਵਧੀਆ ਪ੍ਰੋਜੈਕਟ ਸੀ ਤੇ ਟਾਈਮ ਦੇ ਸਿਰ ਦੇ ਉੱਤੇ ਪੂਰਾ ਹੋਇਆ। ਪਰ ਕੱਲ ਨਾਲ ਨਾਲ ਅਫਵਾਹਾਂ ਦਾ ਦੌਰ ਵੀ ਬੜੇ ਜ਼ੋਰਾਂ ਸ਼ੋਰਾਂ ਦੇ ਨਾਲ ਨਾਲ ਚੱਲ ਰਿਹਾ ਸੀ। ਜਿਹੜੇ ਬੰਦੇ ਇਸ ਪ੍ਰੋਜੈਕਟ ਨੂੰ ਚਾਹੁੰਦੇ ਸੀ ਵੀ ਕਿਵੇਂ ਨਾ ਕਿਵੇਂ ਕ੍ਰੈਡਿਟ, ਕਿਉਂਕਿ ਇਹ ਪ੍ਰੋਜੈਕਟ ਪੂਰੇ ਟਾਈਮ ਦੇ ਵਿਚ 200 ਦਿਨਾਂ ਦੇ ਵਿਚ ਕਿਉਂ ਪੂਰਾ ਕੀਤਾ, ਇਹਦਾ ਇਹ ਪਹਿਲਾਂ ਸਵਾਲੀਆ ਨਿਸ਼ਾਨ ਆ ਵੀ ਇਹ 200 ਇਹਦੇ ਲਈ ਟਾਈਮ ਕਿਉਂ ਫਿਕਸ ਕੀਤਾ, ਹੋਰ ਟਾਈਮ ਕਿਸੇ ਲਈ ਤਾਂ ਟਾਈਮ ਇਹਨਾਂ ਨੇ ਫਿਕਸ ਨਹੀਂ ਕੀਤਾ, ਹੋਰ ਬਹੁਤ ਸਾਰੇ ਪ੍ਰੋਜੈਕਟ ਆ ਜਿਹੜੇ ਉਹ 20-20 ਸਾਲਾਂ ਤੋਂ ਲੰਮ ਕਰ ਰਹੇ ਆ ਤੇ ਇਹ ਪ੍ਰੋਜੈਕਟ ਕਿਉਂ ਕੀਤਾ। ਇਹਦਾ ਸਿਰਫ ਇੱਕੋ ਕਾਰਨ ਜੀ ਵੀ ਜਿਹੜਾ ਭਾਵਕ ਲੋਕਾਂ ਨੂੰ ਉਹ ਕੱਲ ਪਰਸੋਂ ਦਵਿੰਦਰ ਦੀ ਕਵਿਤਾ ਵਾਲੀ ਗੱਲ ਆ ਵੀ ਉਹ ਕਹਿੰਦਾ ਸੀ ਵੀ ਭੇਡ ਕੋਲੇ ਉੱਨ ਹੁੰਦੀ ਆ ਉੱਨ ਮੁੰਨ ਲੈਂਦੇ ਆ ਤੇ ਜਿਹੜੇ ਆਮ ਲੋਕਾਂ ਕੋਲੇ ਉਹ ਭਾਵਕਤਾ ਤੇ ਉਹ ਫਿਰ ਉਹ ਲੀਡਰ ਮੁੰਨ ਲੈਂਦੇ ਆ ਉਹ ਭਾਵਕਤਾ। ਸੋ ਇਹ ਭਾਵਕਤਾ ਮੁੰਨਣ ਲਈ 200 ਦਿਨਾਂ ਦੇ ਵਿਚ ਕੀਤਾ ਗਿਆ ਸੀ ਵੀ ਇਲੈਕਸ਼ਨ ਆ ਜਿਹੜੇ ਉਹ ਹੋਣੇ ਆ ਫਰਵਰੀ ਦੇ ਵਿਚ ਤੇ ਇਹ ਜਾਬਤੇ ਤੋਂ ਪਹਿਲਾਂ ਜੇ ਪ੍ਰੋਜੈਕਟ ਬਣ ਜੇ ਤਾਂ ਜਿਹੜੇ ਭਾਵੁਕ ਕਿਸਮ ਦੇ ਲੋਕ ਆ ਧਾਰਮਿਕ ਤੌਰ ਦੇ ਉੱਤੇ ਜੁੜ ਸਕਦੇ ਆ ਤੇ ਉਹ ਬੜੇ ਵੱਡੇ ਪੱਧਰ ਦੇ ਉੱਤੇ ਸਾਡੇ ਨਾਲ ਜੁੜਨਗੇ। ਸੋ ਇਸ ਲਈ ਇਹ ਰਿਕਾਰਡ ਟਾਈਮ ਦੇ ਵਿਚ ਕੀਤਾ, ਹੋਰ ਇਹੋ ਜਿਹਾ ਕੋਈ ਨਹੀਂ ਸੀ ਵੀ ਉੱਥੇ ਕੋਈ ਵਿਆਹ ਰੱਖਿਆ ਹੋਇਆ ਸੀਗਾ ਤੇ ਭਾਈ ਵੀ ਉਦੋਂ ਪਹਿਲਾਂ ਇਹ ਕੰਮ ਕਰਨੇ ਜ਼ਰੂਰੀ ਸਨ। ਸੋ ਇਹਦੇ ਪਿੱਛੇ ਜਿਹੜੀ ਭਾਵਨਾ ਇਹ ਸੀ, ਜਿਹੜੀਆਂ ਵਿਰੋਧੀ ਧਿਰ ਦੀਆਂ ਭਾਵਨਾਵਾਂ ਉਹਨਾਂ ਨੇ ਕੱਲ ਇੱਕ ਬੜੀਆਂ ਅਫਵਾਹਾਂ ਫੈਲਾ ਰੱਖੀਆਂ ਸੀ, ਕਹਿੰਦੇ ਜੀ ਲਓ ਜੀ ਹਰੀ ਸਿੰਘ ਨਲੂਏ ਦੇ ਜਿਹੜੀ ਬੁੱਤ ਦੀ ਬਾਂਹ ਡਿੱਗੀ ਉਦਘਾਟਨ ਤੋਂ ਪਹਿਲਾਂ ਹੀ ਤੇ ਪੋਲ ਖੁੱਲੀ ਸੁਖਬੀਰ ਬਾਦਲ ਦੀ, ਇਹੋ ਜਿਹੇ ਕਿਸਮ ਦੇ ਪਤਾ ਨਹੀਂ ਹੋ ਸਕਦਾ ਡਿੱਗੀ ਵੀ ਹੋਵੇ ਕਿਤੇ, ਪਰ ਇਹੋ ਜਿਹੇ ਕਿਸਮ ਦੇ ਬਹੁਤ ਸਾਰੇ ਮੈਸੇਜ ਹੋਰ ਵੀ ਫਲੋਟ ਹੋ ਰਹੇ ਸੀਗੇ ਜਿਹੜੇ ਕਿ ਉਹ ਇਸ ਪ੍ਰੋਜੈਕਟ ਨੂੰ ਜਿਹੜੇ ਦੀ ਖਟਾਈ ਚ ਪਾਉਣ ਦੀ ਕੋਸ਼ਿਸ਼ ਦੇ ਵਿਚ ਸਨ। ਪਰ ਚਲੋ ਕੁਛ ਵੀ ਹੈ ਜੀ, ਜੇ ਕੋਈ ਚੰਗਾ ਕਾਰਜ ਹੋਇਆ ਕਿਸੇ ਵੀ ਬਹਾਨੇ ਚ ਤਾਂ ਉਹਦੇ ਲਈ ਅਸੀਂ ਧੰਨਵਾਦ ਵੀ ਕਰਦੇ ਹਾਂ, ਵਧਾਈ ਦੇ ਪਾਤਰ ਵੀ ਇਹ ਤੇ। ਪਰ ਨਾਲ ਨਾਲ ਜੇ ਦੱਸੀਏ ਤਾਂ ਇਲੈਕਸ਼ਨਾਂ ਲਈ ਇਹ ਕੀਤੇ ਗਏ ਕੰਮ ਆ ਜੀ, ਇਲੈਕਸ਼ਨਾਂ ਦੇ ਫੰਡੇ ਆ। ਚਾਹੇ 30,000 ਕੱਲ ਜਿਹੜਾ ਮੁਲਾਜ਼ਮ ਪੱਕਾ ਕੀਤਾ ਉਹ ਵੀ ਅਸੀਂ ਪਿਛਲੇ ਦਿਨ ਵੀ ਦੱਸਿਆ ਸੀ ਜਿਸ ਦਿਨ ਅਨਾਊਂਸ ਹੋਇਆ ਸੀ, ਪਰ ਕੱਲ ਫਾਈਨਲੀ ਜਿਹੜੀ ਉਹਦੀ ਚਿੱਠੀ ਜਾਰੀ ਹੋ ਗਈ ਆ ਤੇ ਜਿਹੜੇ ਠੇਕਿਆਂ ਦੇ ਉੱਤੇ ਭਰਤੀ ਕੀਤੇ ਹੋਏ ਬੰਦੇ ਸੀ ਉਹਨਾਂ ਸਾਰਿਆਂ ਨੂੰ ਪਰਮਾਨੈਂਟ ਕਰ ਦਿੱਤਾ ਗਿਆ ਪੰਜਾਬ ਸਰਕਾਰ ਵੱਲੋਂ। ਹੁਣ ਕਿਉਂ ਕੀਤਾ ਗਿਆ ਇਹ ਤੁਸੀਂ ਸਾਰੇ ਸਿਆਣੇ ਹੋ ਜੀ। ਸੋ ਹੁਣ ਇਹ ਚੀਜ਼ਾਂ ਦੱਸਦੀਆਂ, ਜਿਹੜੇ ਲੋਕ ਕਈ ਵਾਰੀ ਮੈਨੂੰ ਮੇਰੇ ਵਰਗੇ ਨੂੰ ਕਹਿ ਦਿੰਦੇ ਆ, ਹੁਣ ਮੈਨੂੰ ਕੱਲ ਪਰਸੋਂ ਕਿਸੇ ਦੀ ਕਾਲ ਆਈ ਕਹਿੰਦੇ ਬਾਈ ਜੀ ਅੱਜ ਕੱਲ ਤੇਰੀਆਂ ਗੱਲਾਂ ਚ ਨਾ ਫੇਰ ਅਕਾਲੀ ਝਲਕਣ ਲੱਗ ਗਏ। ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਯਾਰ ਤੁਸੀਂ ਪੰਜ ਚਾਰ ਦਿਨਾਂ ਦੀਆਂ ਗੱਲਾਂ ਨਾ ਸੁਣਿਆ ਕਰੋ, ਤੁਸੀਂ ਓਵਰਆਲ ਗੱਲਾਂ ਸੁਣ ਕਰੋ। ਪੰਜ ਚਾਰ ਦਿਨਾਂ ਦੀਆਂ ਹੋ ਸਕਦਾ ਮੈਂ ਮੇਰੀਆਂ ਗੱਲਾਂ ਚ ਕਿਤੇ ਅਕਾਲੀ ਭਾਰੂ ਹੋ ਗਏ ਹੁਣ, ਉਹ ਤਾਂ ਭਾਰੂ ਹੋ ਗਏ ਹੋਣੇ ਆ ਵੀ ਉਹ ਜਿਹੜਾ ਕੁਛ ਕਰ ਰਹੇ ਆ ਉਹ ਜਾਂ ਉਹ ਕਰੀ ਜਾਂਦੇ ਆ ਇਸ ਟਾਈਮ ਦੇ ਵਿੱਚ ਤਾਂ ਉਹ ਚੀਜ਼ਾਂ ਜ਼ਿਕਰ ਆਉਂਦੀਆਂ, ਜੋ ਜ਼ਿਕਰ ਆਉਂਦਾ ਤਾਂ ਉਹ ਲੱਗਦਾ ਭਾਰੂ ਹੋ ਗਏ। ਪਰ ਇਹ ਚੀਜ਼ ਨਹੀਂ ਦੇਖਣੀ ਚਾਹੀਦੀ। ਦੂਜੇ ਪਾਸੇ ਮੈਂ ਖੁਦ ਇੱਕ ਬਦਲਾਵ ਚਾਹੁੰਦਾ, ਮੈਂ ਚਾਹੁੰਦਾ ਵੀ ਇੱਕ ਬਦਲਾਵ ਆਉਣਾ ਚਾਹੀਦਾ। ਤੇ ਜੇ ਬਦਲਾਵ ਆਉਣ ਲਈ ਮੈਂ ਇਹ ਗੱਲਾਂ ਕਹੀ ਜਾਵਾਂ ਵੀ ਚੱਕ ਤੇ ਡਿੱਡੇ ਹੋ ਗਿਆ, ਚੱਕ ਤਾਂ ਕੰਮ ਹੁਣ ਤਾਂ ਕੋਈ ਫਰਕ ਨਹੀਂ ਪੈਂਦਾ, ਹੁਣ ਤਾਂ ਬਸ ਜਿੱਤੇ ਜਿਤਾਏ ਆ, ਇਹ ਕਰਕੇ ਮੈਂ ਕਿਸੇ ਨੂੰ ਨਿਵੇਸਲਾ ਨਹੀਂ ਕਰਨਾ ਚਾਹੁੰਦਾ। ਮੈਂ ਨਹੀਂ ਚਾਹੁੰਦਾ ਵੀ ਕੋਈ ਵੀ ਪਾਰਟੀ ਆ ਮੈਨੂੰ ਜੇ ਕਦੇ ਵੀ ਪੁੱਛੀ ਜਾਣ, ਜੇ ਮੰਨ ਲਓ ਬਦਲਾਵ ਦੇ ਤੌਰ ਤੇ ਆਮ ਆਦਮੀ ਪਾਰਟੀ ਨੂੰ ਹੁਣ ਕੋਸ਼ਿਸ਼ ਆ ਵੀ ਭਾਈ ਉਹ ਆਵੇ ਤੇ ਸ਼ਾਇਦ ਤੀਜਾ ਬਦਲ ਕੋਈ ਚੰਗਾ ਹੀ ਹੋਵੇ, ਤਾਂ ਮੈਂ ਕਦੇ ਨਹੀਂ ਕਹੂੰਗਾ ਵੀ ਆਮ ਆਦਮੀ ਪਾਰਟੀ ਹੈ ਜਿਹੜੀ 117 ਚੋਂ 100 ਸੀਟਾਂ ਲੈ ਕੇ ਆ ਰਹੀ ਆ। ਮੈਂ ਤਾਂ ਉਹਨਾਂ ਨੂੰ ਹਮੇਸ਼ਾ 30-40 ਸੀਟਾਂ ਦਿੰਦਾ ਰਹਿਣਾ, ਤੇ ਉਹਦੇ ਪਿੱਛੇ ਹੋ ਸਕਦਾ ਵੀ ਮੈਨੂੰ ਪਤਾ ਵੀ ਮੈਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਦੇ ਲਈ ਨਮੋਸ਼ੀ ਵੀ ਝੱਲਣੀ ਪਵੇ, ਪਰ ਮੈਨੂੰ ਕੋਈ ਫਰਕ ਨਹੀਂ ਪੈਂਦਾ ਨਮੋਸ਼ੀ ਝੱਲਣ ਚ, ਕਿਉਂਕਿ ਮੈਨੂੰ ਪਤਾ ਮੈਂ ਕਿਸੇ ਵੀ ਬੰਦੇ ਨੂੰ ਨਿਵੇਸਲਾ ਨਹੀਂ ਕਰਨਾ ਚਾਹੁੰਦਾ ਵੀ ਕੋਈ ਵੀ ਬੰਦਾ ਇਸ ਚਾਹ ਦੇ ਵਿੱਚ ਨਿਵੇਸਲਾ ਹੋ ਜੇ ਵੀ ਭਾਈ ਨਹੀਂ ਨਹੀਂ ਹੁਣ ਤਾਂ ਜਿੱਤੇ ਬੈਠੇ ਆ ਪੱਕੇ ਆ। ਸੋ ਮੁਕਾਬਲਾ ਹੋਊਗਾ ਜੀ, ਮੁਕਾਬਲਾ ਮੂਹਰਲੇ ਨੇ ਵੀ ਕੋਈ ਚੂੜੀਆਂ ਨਹੀਂ ਪਾਈਆਂ, ਮੂਹਰਲੇ ਨੇ ਹਰੇਕ ਨੇ ਚਾਹੇ ਉਹ ਕੈਪਟਨ ਅਮਰਿੰਦਰ ਸਿੰਘ ਆ ਉਹ ਆਪਦੇ ਤੀਰ ਚਲਾ ਰਿਹਾ, ਚਾਹੇ ਉਹ ਸੁਖਬੀਰ ਬਾਦਲ ਆ ਉਹ ਆਪਦੇ ਤੀਰ ਚਲਾ ਰਿਹਾ। ਤੁਸੀਂ ਦੇਖ ਹੀ ਰਹੇ ਹੋ ਵੀ ਪੰਜਾਬ ਦੇ ਵਿੱਚ ਜਿਹੜੇ ਚਾਹੇ 30,000 ਬੰਦੇ ਨੂੰ ਜਿਹਨੂੰ ਪੱਕਾ ਕਰਤਾ, ਉਹ 30,000 ਬੰਦੇ ਨੂੰ 4 ਨਾਲ ਗੁਣਾ ਕਰ ਲਓ, ਉਹ 1,20,000 ਵੋਟ ਆ ਉਹ ਜਿੱਥੇ ਜਿੱਥੇ ਵੀ ਹੋਏਗੀ ਉਹ ਪਊਗੀ, ਉਹਨੂੰ ਰੋਕ ਨਹੀਂ ਸਕਦੇ ਤੁਸੀਂ ਅਕਾਲੀ ਦਲ ਨੂੰ ਪੈਣ ਤੋਂ। ਜੋ ਭਾਵੁਕਤਾ ਦੇ ਲੋਕ ਬਹਿਣ ਚ ਬਹਿੰਦੇ ਆ ਉਹ ਆਹ ਜਿਹੜਾ ਪ੍ਰੋਜੈਕਟ ਹੁਣ ਹੈਰੀਟੇਜ ਬਣਾਇਆ ਇਹ ਵੋਟਾਂ ਬਾਦਲ ਨੂੰ ਪੈਣਗੀਆਂ। ਸੋ ਇਸ ਢੰਗ ਨਾਲ ਜਿਨ੍ਹਾਂ ਦੇ ਘਰਾਂ ਨੂੰ ਢਾਣੀਆਂ ਨੂੰ ਸੜਕਾਂ ਬਣਾਤੀਆਂ ਉਹ ਪੈਣਗੀਆਂ, ਉਹਨਾਂ ਨੂੰ ਤੁਸੀਂ ਕਿਵੇਂ ਰੋਕ ਲਓਗੇ? ਸੋ ਦੂਜੇ ਪਾਸੇ ਜੇ ਕੈਪਟਨ ਅਮਰਿੰਦਰ ਸਿੰਘ ਦੀ ਗੱਲ ਕਰੀਏ ਤਾਂ ਕਾਂਗਰਸ ਦੀ ਵੀ ਇਹੀ ਪੋਜੀਸ਼ਨ ਆ। ਕਾਂਗਰਸ ਦਾ ਜਿਹੜਾ ਇੱਕ ਗਾੜਾ, ਕਾਂਗਰਸ ਦੇ ਜਿਹੜੇ ਪੱਕੇ ਜਿਹੜੀਆਂ ਵੋਟਾਂ ਉਹਨਾਂ ਨੇ ਪੈਣੀਆਂ, ਉਦੋਂ ਬਾਅਦ ਪਰਸਨਲ ਪੱਧਰ ਤੇ ਉਹ ਲੋਕਾਂ ਦੀਆਂ ਵੋਟਾਂ ਪੈਣੀਆਂ ਜਿਹੜੇ ਭਾਵਕ ਲੋਕ ਜਿਨ੍ਹਾਂ ਨੂੰ ਇਹਨਾਂ ਗੱਲਾਂ ਨਾਲ ਲਿਆ ਜਾਊਗਾ ਵੀ ਕਾਂਗਰਸ ਨੇ ਹੁਣ ਜਿਵੇਂ ਅਕਾਲੀਆਂ ਨੇ ਇੱਕ ਗੱਲ ਹੋਰ ਸ਼ੋਸ਼ਾ ਛੱਡਿਆ, ਅੱਜ ਅੰਕੜੇ ਦਿੱਤੇ ਆ ਵੀ ਜਿਹੜੇ ਮੁਲਾਜ਼ਮ ਆ ਪਹਿਲਾਂ 45,000 ਮੁਲਾਜ਼ਮ ਪੱਕੇ ਹੋਏ ਸੀ ਬਾਦਲ ਦੀ ਪਿਛਲੀ ਸਰਕਾਰ ਦੌਰਾਨ, 30,000 ਬਾਦਲ ਨੇ ਹੁਣ ਪੱਕੇ ਕਰੇ ਆ। ਤੇ ਕੈਪਟਨ ਅਮਰਿੰਦਰ ਸਿੰਘ ਦੌਰਾਨ ਇੱਕ ਆਰਡੀਨੈਂਸ ਜਾਰੀ ਹੋਇਆ ਸੀ ਜਿਹਦੇ ਚ ਕਿਹਾ ਗਿਆ ਸੀ ਵੀ ਕੋਈ ਵੀ ਮੁਲਾਜ਼ਮ ਨਵਾਂ ਨਹੀਂ ਭਰਤੀ ਹੋਊਗਾ ਤੇ ਕੋਈ ਵੀ ਪੱਕਾ ਨਹੀਂ ਕੀਤਾ ਜਾਊਗਾ। ਸੋ ਹੁਣ ਇਹ ਇੱਕ ਪਿਕਚਰ ਦਿਖਾਉਣ ਦਾ ਤਰੀਕਾ, ਪਰ ਹੁਣ ਜੇ ਇਹਦਾ ਦੂਜਾ ਪੱਖ ਮੈਥੋਂ ਪੁੱਛਣਾ ਹੋਵੇ ਤਾਂ ਦੂਜਾ ਪੱਖ ਮੈਂ ਇਹ ਦੱਸਾਂ ਵੀ ਜਦੋਂ ਕੈਪਟਨ ਅਮਰਿੰਦਰ ਸਿੰਘ ਨੇ ਸਰਕਾਰ ਸਾਂਭੀ ਸੀ ਉਸ ਟਾਈਮ ਦੇ ਉੱਤੇ ਜਿਹੜਾ ਕਰਜ਼ੇ ਦਾ ਬੋਝ ਇੰਨਾ ਕੁ ਜ਼ਿਆਦਾ ਸੀਗਾ ਤੇ ਕੈਪਟਨ ਅਮਰਿੰਦਰ ਸਿੰਘ ਨੂੰ ਇਹ ਸੀ ਆਪਦੀਆਂ ਪਾਲਿਸੀ ਚ ਵੀ ਮੈਂ 5 ਸਾਲਾਂ ਦੇ ਵਿੱਚ ਸਾਰੇ ਇੱਕ ਵਾਰੀ ਇਹ ਚੀਜ਼ਾਂ ਫਾਲਤੂ ਖਰਚੇ ਰੋਕ ਕੇ ਤੇ ਖਜ਼ਾਨੇ ਨੂੰ ਗੱਡੀ ਦਿੱਲੀ ਤੇ ਲਿਆ ਕੇ ਤੇ ਉਦੋਂ ਬਾਅਦ ਵਿਕਾਸ ਵਾਲੇ ਪਾਸੇ ਚੱਲੂਗਾ। ਉਹਦੀ ਇਹ ਪਾਲਿਸੀ ਤਹਿਤ ਉਹਨੇ ਸਾਰੀਆਂ ਚੀਜ਼ਾਂ ਬੰਦ ਕੀਤੀਆਂ ਵੀ ਮੈਂ ਕਿਵੇਂ ਨਾ ਕਿਵੇਂ ਖਜ਼ਾਨਾ ਭਰ ਲਾਂ ਤੇ ਉਹ ਉਹਨੂੰ ਕਰਕੇ ਮੈਂ ਕਾਮਯਾਬ ਕਰ ਲਾਂ। ਪਰ ਉਹ ਬਦਕਿਸਮਤੀ ਉਹਦੀ ਇਹ ਰਹੀ ਵੀ ਜਦੋਂ ਗੱਡੀ ਲੀਹ ਤੇ ਆਉਣ ਲੱਗੀ ਤੇ ਉਦੋਂ ਨੂੰ ਉਹਦੀ ਸਰਕਾਰ ਚਲੀ ਗਈ, ਉਹਨੂੰ ਦੂਜੀ ਚ ਭਾਰੀ ਖੇਡਣ ਦਾ ਮੌਕਾ ਨਹੀਂ ਮਿਲਿਆ। ਹੁਣ ਬਾਦਲ ਸਰਕਾਰ ਨੇ ਪਿਛਲੇ ਵਾਰੀ 45,000 ਬੰਦਾ ਪੱਕਾ ਕਿਵੇਂ ਕਰਿਆ? ਬਾਦਲ ਸਰਕਾਰ ਨੇ ਉਹਨੇ 45,000 ਬੰਦਾ ਪੱਕਾ ਕਰਤਾ ਸਿਰਫ ਇਸ ਲਈ ਕਰਤਾ ਵੀ ਗਾਂਹ ਨੂੰ ਸਾਡੀ ਕਿਹੜਾ ਸਰਕਾਰ ਦੀ ਆ, ਖਜ਼ਾਨਾ ਖਾਲੀ ਹੁੰਦਾ ਤਾਂ ਹੋ ਹੀ ਜਾਵੇ, ਪਰ ਆਪਾਂ ਇੱਕ ਤੀਰ ਚਲਾ ਕੇ ਦੇਖਦੇ ਹਾਂ ਕਿ ਹਨੇਰੇ ਚ ਤੀਰ ਛੱਡ ਕੇ ਦੇਖਦੇ ਹਾਂ, ਜੇ ਕਾਮਯਾਬ ਹੋ ਗਿਆ ਤਾਂ ਠੀਕ ਆ, ਨਹੀਂ ਹੋਇਆ ਤਾਂ ਨਹੀਂ, ਹੋਰ ਕਰਜ਼ਾ ਵੱਧ ਜੂ ਐਡੀ ਕਿੱਡੀ ਗੱਲ ਆ। ਤੇ ਉਹਨਾਂ ਨੂੰ ਹੋਰ ਕਰਜ਼ਾ ਵਧਣ ਦੇ ਨਿਸਬਤ ਦੇ ਵਿੱਚ ਉਹਨਾਂ ਨੂੰ ਮਿਲ ਗਿਆ, ਪਰ ਓਵਰਆਲ ਅੰਕੜੇ ਜੇ ਤੁਸੀਂ ਕੰਪੇਅਰ ਕਰਨੇ ਆ ਨਾ, ਚਾਹੇ ਉਹ ਕੋਈ ਵੀ ਸਰਕਾਰ ਆਈ ਹਰ ਪਲਾਨ ਦੇ ਵਿੱਚ ਹਰ 5 ਸਾਲਾਂ ਬਾਅਦ ਓਵਰਆਲ ਆ ਜਿਹੜਾ ਪੰਜਾਬ ਚ ਤਰੱਕੀ ਹੋਈ ਆ ਇਹ ਵੀ ਗੱਲ ਤੋਂ ਮੁਨਕਰ ਨਹੀਂ ਕਹੋ ਸਕਦੇ। ਸੜਕਾਂ ਬਣੀਆਂ, ਖਾਲ ਪੱਕੇ ਹੋਏ, ਜੋ ਵੀ ਜਿਹੜੀਆਂ ਜਿਹਨਾਂ ਆਪਾਂ ਨਾਰਮਲ ਤਰੱਕੀਆਂ ਕਹਿਣੇ ਆ ਉਹ ਹੋਈਆਂ, ਪਰ ਨਾਲ ਨਾਲ ਜਿਹੜੀ ਕਰਜ਼ੇ ਦੀ ਪੰਡ ਆ ਉਹ ਬਹੁਤ ਭਾਰੀ ਹੁੰਦੀ ਗਈ ਆ ਤੇ ਹੁਣ ਤਾਂ ਜਿਹੜੀ ਇੰਨੀ ਕੁ ਭਾਰੀ ਹੋ ਚੁੱਕੀ ਆ ਵੀ ਜੇ ਅੰਕੜਿਆਂ ਨੂੰ ਸਹੀ ਢੰਗ ਨਾਲ ਦੇਖੀਏ ਤਾਂ ਕਈ ਵਾਰੀ ਰਾਤ ਨੂੰ ਨੀਂਦ ਨਹੀਂ ਆਉਂਦੀ, ਜਿਵੇਂ ਆਪ ਦੇ ਉੱਤੇ ਵਿਆਜ ਨਹੀਂ ਪੈ ਰਿਹਾ ਹੁੰਦਾ, ਐ ਮਹਿਸੂਸ ਹੋਣ ਲੱਗ ਜਾਂਦਾ।
ਜੀ ਬਿਲਕੁਲ। ਸੋ ਬਰਾੜ ਸਾਹਿਬ, ਹੋਰ ਵੀ ਕਈ ਅਹਿਮ ਫੈਸਲੇ ਹੋਏ ਆ ਜਿਨ੍ਹਾਂ ਦੇ ਵਿੱਚ 1965 ਤੇ 71 ਦੀ ਭਾਰਤ ਪਾਕ ਜੰਗ ਤੇ 1962 ਦੀ ਜਿਹੜੀ ਭਾਰਤ ਚੀਨ ਦੀ ਜੰਗ ਹੋਈ ਸੀ ਉਸ ਸਮੇਂ ਦੇ ਜਿਹੜੇ ਸ਼ਹੀਦ ਸੈਨਿਕਾਂ ਦੀਆਂ ਜੰਗੀ ਵਿਧਵਾਵਾਂ ਜਾਂ ਉਹਨਾਂ ਦੇ ਜਿਹੜੇ ਕਾਨੂੰਨੀ ਵਾਰਸ ਸੀ ਉਹਨਾਂ ਦੇ ਲਈ 50 ਲੱਖ ਰੁਪਏ ਦੀ ਵਿਸ਼ੇਸ਼ ਗ੍ਰਾਂਟ ਦਾ ਵੀ ਐਲਾਨ ਕੀਤਾ ਗਿਆ। ਸੋ ਇਹੋ ਜਿਹੇ ਹੋਰ ਵੀ ਕਈ ਅਹਿਮ ਫੈਸਲੇ ਜਿਹੜੇ ਉਹ ਲਏ ਗਏ ਨੇ।
ਸੁਖਪ੍ਰੀਤ, ਇਹਨਾਂ ਕੈਟਾਗਰੀਜ਼ ਦੇ ਵਿੱਚ ਵੰਡੀਆਂ ਜਾਂਦੀਆਂ ਜਦੋਂ ਇਹ ਚੀਜ਼ਾਂ ਹੁੰਦੀਆਂ ਨਾ, ਜਾਂ ਚੋਣ ਮੈਨੀਫੈਸਟੋ ਬਣਦੇ ਆ ਜਾਂ ਕੋਈ ਵੀ ਪਲਾਨਿੰਗਸ ਹੁੰਦੀਆਂ ਜਾਂ ਪਲਾਨ ਬਣਦੇ ਆ, ਉਦੋਂ ਇਹ ਨਹੀਂ ਹੁੰਦਾ ਵੀ ਸੁਖਬੀਰ ਬਾਦਲ ਤੇ ਹਰਸਿਮਰਤ ਅੰਦਰ ਬੈਡਰੂਮ ਚ ਬੈਠ ਕੇ ਆਪਦੀ ਬਣਾ ਲੈਂਦੇ ਆ ਪਲਾਨਿੰਗ ਤੇ ਦੂਜੇ ਦਿਨ ਉਹ ਦੱਸ ਦਿੰਦੇ ਆ, ਇਹ ਨਹੀਂ ਹੁੰਦਾ ਹੁੰਦਾ। ਉਦੋਂ ਹਮੇਸ਼ਾ ਉਹਦੇ ਵੱਡੇ ਵੱਡੇ ਦਿਮਾਗ ਹਾਇਰ ਕੀਤੇ ਜਾਂਦੇ ਆ, ਵੱਡੇ ਵੱਡੇ ਜਿਹੜੇ ਆਫਿਸਰ ਆ ਉਹਨਾਂ ਨੂੰ ਉਹਨਾਂ ਦੀਆਂ ਬੈਠ ਕੇ ਪਲਾਨਿੰਗਾਂ ਕਰਦੇ ਆ, ਫਿਰ ਉਹ ਟਾਰਗੇਟ ਕਰਦੇ ਆ ਵੀ ਕਿਹਨੂੰ ਕਿੱਥੋਂ ਟਾਰਗੇਟ ਕਰਨਾ। ਤਾਂ ਉਹਦੇ ਚ ਵੋਟਾਂ ਦੀ ਟਾਰਗੇਟ ਚ ਰੇਸ਼ੋ ਹੁੰਦੀ ਹੈ, ਇਹਨਾਂ ਕੋਲੇ ਅੰਕੜੇ ਹੁੰਦੇ ਆ ਵੀ ਜੇ ਜੰਗੀ ਫੌਜੀ ਜਾਂ ਪੁਰਾਣੇ ਫੌਜੀ ਆ ਜਿਹੜੇ ਉਹ ਕਿੰਨੇ ਆ ਪੰਜਾਬ ਦੇ ਵਿੱਚ। ਤਾਂ ਉਹ ਜੇ ਅੰਕੜਾ ਆ ਗਿਆ ਵੀ ਉਹ ਜੀ 5 ਲੱਖ ਆ, 5 ਲੱਖ ਦੇ ਫਿਰ ਉਹਨਾਂ ਦਾ ਪਰਿਵਾਰ ਦੇ ਵੋਟਾਂ ਲਾ ਕੇ ਵੀ 25 ਲੱਖ ਵੋਟਾਂ ਆਉਂਗਾ। ਸੋ ਇਹ 25 ਲੱਖ ਵੋਟਾਂ ਨੂੰ ਆਪਾਂ ਕਿਵੇਂ ਪ੍ਰਭਾਵਿਤ ਕਰ ਸਕਦੇ ਆ, ਉਹਦੇ ਲਈ ਉਹਨਾਂ ਨੇ ਇਹ 50 ਲੱਖ ਦੀ ਸਕੀਮ ਜਿਹੜੀ ਭੇਜਤੀ। ਠੀਕ ਹੈ ਨਾ, ਪੈਸੇ ਤਾਂ ਗਵਰਨਮੈਂਟ ਦੇ ਆ, ਪੈਸੇ ਕੋਈ ਉਹ ਪਾਰਟੀ ਦੇ ਨਹੀਂ ਹੈਗੇ, ਪਰ ਉਹ ਬੱਜੂ ਤਾਂ ਇਹੀ ਆ ਵੀ ਭਾਈ ਬਾਦਲ ਨੇ ਕਰਤਾ ਸੀ। ਹੁਣ ਜੇ ਕਿਸੇ ਬਜ਼ੁਰਗ ਦਾ ਕੋਈ ਕਾਰਡ ਬਣਿਆ ਜਾਂ ਪੈਨਸ਼ਨ ਆਉਂਦੀ ਆ ਤਾਂ ਉਹ ਸਾਡੇ ਚਟਾਲਾ ਆਪ ਜੇਲ੍ਹ ਚ ਬੈਠਾ ਤੇ, ਪਰ ਹਜੇ ਵੀ ਸਾਡੇ ਬਜ਼ੁਰਗ ਆ ਜਿਹੜੇ ਉਹਨਾਂ ਨੂੰ ਉੱਥੇ 1500 ਪੈਨਸ਼ਨ ਮਿਲਦੀ ਹੈ ਤੇ ਉਹ ਆਖਣਗੇ ਆ ਤਾਂ ਭਾਈ ਚਟਾਲੇ ਦੇ ਪੁੱਤ ਜਿਉਂਦੇ ਰਹਿਣ, ਉਹ ਸੀਸਾਂ ਦਿੰਦੇ ਆ। ਸੋ ਇਹ ਕਾਰਨ ਹੁੰਦਾ ਸਾਰਾ ਕੁੱਲ ਮਿਲਾ ਕੇ।
ਹੈਲੋ
ਜੀ ਜੀ ਸੁਖਪ੍ਰੀਤ, ਮੇਰੀ ਆਵਾਜ਼ ਆ ਰਹੀ ਹੈ
ਜੀ? ਆ ਰਹੀ ਬਰਾੜ ਸਾਹਿਬ ਤੇ ਗੁਰਜੀਤ ਸਿੰਘ ਚਹਿਲ ਹੁਣਾਂ ਨੇ ਮੈਲਬਨ ਤੋਂ ਬਰਾੜ ਸਾਹਿਬ ਜਿਹੜੀ ਉਹਨਾਂ ਨੇ ਤੂੰ ਮੇ ਜੋੜੀ ਅਰਦਾਸ ਕੀਤੀ ਸੀ ਉਹਦੇ ਰਿਗਾਰਡਿੰਗ ਲਿਖਿਆ ਹੈ ਕਿ ਧੁੰਨਾ ਨੇ ਕਿਹਾ ਕਿ ਸਵੇਰੇ ਤੜਕੇ ਉੱਠ ਇਸ਼ਨਾਨ ਕਰਕੇ ਸ੍ਰੀ ਗੁਰੂ ਰਾਮਦਾਸ ਜੀ ਅੱਗੇ ਅਰਦਾਸ ਕਰੋ ਕਿ ਬਾਦਲ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੀ। ਸੋ ਇਹ ਸੀ ਜੀ ਅਰਦਾਸ।
ਸੋ ਧੁੰਮੇ ਨੇ ਪਹਿਲਾਂ ਵੀ ਇਹ ਸਾਬਤ ਕਰਤੀ ਸੀ, ਪਹਿਲਾਂ ਵੀ ਜਿਹੜੀ ਦਮਦਮੀ ਟਕਸਾਲ ਦੀ ਜਿਹੜੀ ਉੱਚ ਰਵਾਇਤ ਸੀ ਤੇ ਉਸ ਰਵਾਇਤ ਨੂੰ ਧੁੰਮੇ ਨੇ ਮਿੱਟੀ ਮਿਲਾ ਦਿੱਤਾ ਸੀ ਪਹਿਲਾਂ ਵੀ, ਜਦੋਂ ਬਹੁਤ ਸਾਰੀਆਂ ਫੋਟੋਆਂ ਆਈਆਂ ਸੀ ਜਦੋਂ ਬਾਦਲ ਸਾਹਿਬ ਦੇ ਚਰਨਾਂ ਚ ਬੈਠ ਕੇ ਜਾਂ ਉਹਨਾਂ ਨੂੰ ਚਾਹ ਪਾਣੀ ਦੀ ਸੇਵਾ ਕਰਦੇ। ਚਲੋ ਕੋਈ ਬੁਰਾਈ ਨਹੀਂ, ਇੱਕ ਸਤਿਕਾਰਤ ਬੰਦਾ ਤੇ ਜੇ ਉਹਨੂੰ ਤੁਸੀਂ ਚਾਹ ਪਾਣੀ ਦੀ ਸੇਵਾ ਕਰਦੇ ਹੋ ਤੇ ਹੋਰ ਕਰਦੇ ਹੋ, ਕੋਈ ਬੁਰਾ ਨਹੀਂ, ਆਮ ਲੋਕਾਂ ਲਈ ਕੋਈ ਬੁਰਾ ਨਹੀਂ। ਪਰ ਇੱਕ ਰੁਤਬਾ ਹੁੰਦਾ, ਉਸ ਰੁਤਬੇ ਦੇ ਉੱਤੇ ਆ ਕੇ ਜਦੋਂ ਤੁਹਾਡਾ ਹੁੰਦਾ ਕਿ ਇੱਕ ਤੁਹਾਨੂੰ ਉਸ ਦਾਇਰਾ ਹੁੰਦਾ, ਉਸ ਦਾਇਰੇ ਚ ਰਹਿਣਾ ਪੈਂਦਾ, ਉਹੋ ਜਿਹਾ ਬਣਨਾ ਪੈਂਦਾ। ਜੇ ਮੰਨ ਲੈਂਦੇ ਆ ਤੁਸੀਂ ਉਹ ਜੇ ਨਹੀਂ ਹੈ ਤਾਂ ਬਣ ਕੇ ਰਹਿਣਾ ਪੈਂਦਾ ਉਹੋ ਜਿਹਾ। ਜੇ ਹੁਣ ਦਮਦਮੀ ਟਕਸਾਲ ਦੀ ਗੱਲ ਕਰਦੇ ਆ ਤੇ ਬਾਬਾ ਦੀਪ ਸਿੰਘ ਤੋਂ ਸ਼ੁਰੂ ਹੋ ਕੇ ਗੱਲਾਂ ਤੇ ਸੰਤ ਜਰਨੈਲ ਸਿੰਘ ਭਿੰਡਰਾਣੇ ਦੀਆਂ ਗੱਲਾਂ ਕਰਦੇ ਆ ਤਾਂ ਉਦਾਹਰਨਾਂ ਤੇ ਧੁੰਮੇ ਦੀਆਂ ਉਦਾਹਰਨਾਂ ਦੇਈਏ ਤਾਂ ਕਿੱਥੇ ਮੈਚ ਕਰਦੇ ਆ ਤੇ ਕੀ ਲੱਗਦਾ ਇਹ ਉਹ ਦਮਦਮੀ ਟਕਸਾਲ ਆ। ਹੁਣ ਇੱਕ ਮੁੱਖ ਮੰਤਰੀ ਉਹ ਮੁੱਖ ਇਹੀ ਪ੍ਰਕਾਸ਼ ਸਿੰਘ ਮੁੱਖ ਮੰਤਰੀ ਜਰਨੈਲ ਸਿੰਘ ਵੇਲੇ ਵੀ ਸੀਗਾ, ਇਹੀ ਪ੍ਰਕਾਸ਼ ਸਿੰਘ ਮੁੱਖ ਮੰਤਰੀ ਹੁਣ ਵੀ ਹੈਗਾ ਤੇ ਇਹ ਸੰਤ ਜਰਨੈਲ ਸਿੰਘ ਦੀ ਉਦਾਹਰਨ ਇਹ ਦਿੱਤੀ ਜਾਂਦੀ ਹੈ ਪਹਿਲੇ ਲੈਕਚਰ ਚ ਜਿੱਦੇ ਉਹਨਾਂ ਨੂੰ ਦਸਤਾਰਬੰਦੀ ਹੋਈ ਹੈ ਨਾ, ਉਦਣ ਪ੍ਰਕਾਸ਼ ਸਿੰਘ ਬਾਦਲ ਨੇ ਸਟੇਜ ਦੇ ਉੱਤੇ ਇਹ ਬੋਲਤਾ ਸੀ ਵੀ ਭਾਈ ਸਾਨੂੰ ਦਮਦਮੀ ਟਕਸਾਲ ਦੱਸੇ ਸਾਨੂੰ ਕੀ ਚਾਹੀਦਾ ਤੇ ਸਰਕਾਰ ਉਹ ਦੇਣ ਨੂੰ ਤਿਆਰ ਆ। ਆ ਸ਼ਬਦ ਸਟੇਜ ਦੇ ਉੱਤੇ ਪ੍ਰਕਾਸ਼ ਸਿੰਘ ਬਾਦਲ ਦੇ ਸੀ ਉਸ ਟਾਈਮ ਦੇ ਵਿੱਚ, ਤੇ ਉਸ ਟਾਈਮ ਦੇ ਵਿੱਚ ਫਿਰ ਭਿੰਡਰਾਂ ਵਾਲਿਆਂ ਨੇ ਜਵਾਬ ਦਿੱਤਾ ਸੀ ਵੀ ਕਹਿੰਦੇ ਜੀ ਸਾਨੂੰ ਕਿਸੇ ਚੀਜ਼ ਦੀ ਕੋਈ ਲੋੜ ਨਹੀਂ ਹੈ, ਤੈਨੂੰ ਦੱਸ ਤੇਰੀ ਸਰਕਾਰ ਚਲਾਉਣ ਨੂੰ ਦਮਦਮੀ ਟਕਸਾਲ ਕੀ ਦੇ ਸਕਦੀ ਆ ਤੇ ਅਸੀਂ ਦੇਣ ਨੂੰ ਤਿਆਰ ਹਾਂ। ਸੋ ਇਹ ਸੀ ਐਟੀਟਿਊਡ, ਇਹ ਸੀ ਉਹਨਾਂ ਦੇ ਵਿੱਚ ਉਸ ਰੁਤਬੇ ਮੁਤਾਬਕ ਦੀ ਗੱਲ, ਜਿਹੜੇ ਰੁਤਬੇ ਤੇ ਜਾਂ ਜਿਹੜੀ ਚੇਅਰ ਦੇ ਉੱਤੇ ਤੁਸੀਂ ਬੈਠੇ ਹੋ ਉਹਦੇ ਮੁਤਾਬਕ ਦੀ ਗੱਲ। ਤੇ ਹੁਣ ਜੇ ਧੁੰਮਾ ਵਰਗੇ ਬੰਦੇ ਆ ਕੇ ਇਹਦੀਆਂ ਅਰਦਾਸ ਕਰਦੇ ਆ ਤਾਂ ਫਿਰ ਤੁਹਾਡੇ ਸਾਹਮਣੇ ਆ ਜੀ ਹੁਣ, ਪਰ ਹੁਣ ਉਹ ਅਰਦਾਸ ਕਰੇ ਵੀ ਕਿਉਂ ਨਾ, ਸ਼ਰੇਆਮ ਬੰਦਾ ਮਾਰਨ ਤੋਂ ਬਾਅਦ ਵੀ ਉਹਨੂੰ ਕਿਸੇ ਨੇ ਬੁਲਾਇਆ ਨਹੀਂ ਤਾਂ ਫਿਰ ਇਹਦਾ ਮਤਲਬ ਉਹਨੂੰ ਪਾਵਰ ਮਿਲੀ ਹੋਈ ਆ, ਤਾਂ ਉਹ ਕਹਾਂ ਰੱਬ ਨੂੰ ਜਿਹਨੇ ਉਹਨੂੰ ਪਾਵਰ ਦਿੱਤੀ ਆ ਉਹ ਕਹਾਂ ਰੱਬ ਨੂੰ ਕਹਿੰਦਾ ਵੀ ਭਾਈ ਇਹਨਾਂ ਨੂੰ ਹੋਰ ਪਾਵਰ ਦੇ ਤਾਂ ਕਿ ਕੱਲ ਨੂੰ ਮੈਂ ਹੋਰ ਬੰਦੇ ਮਾਰ ਸਕਾਂ।
ਬਿਲਕੁਲ ਬਿਲਕੁਲ ਵਿਰਾਟ ਸਾਹਿਬ ਇਹ ਤੇ ਹੈ। ਸੋ ਵਿਰਾਟ ਸਾਹਿਬ ਮੈਂ ਸਰੋਤਿਆਂ ਦੇ ਪਹਿਲਾਂ ਥੋੜੇ ਮੈਸੇਜ ਲੈ ਲਵਾਂ, ਉਸ ਤੋਂ ਬਾਅਦ ਖਬਰਾਂ ਵੱਲ ਰੁਕ ਕਰੀਏ, ਕੀ ਕਹਿੰਦੇ ਹੋ?
ਹਾਂ ਬਿਲਕੁਲ ਜੀ ਬਿਲਕੁਲ, ਜਦੋਂ ਸਰੋਤਿਆਂ ਦੇ ਜਰੂਰ ਲਓ, ਖਬਰਾਂ ਤਾਂ ਉਹੀ ਆ ਸਾਰੇ ਸਰੋਤਿਆਂ ਨੂੰ ਪਤਾ ਹੀ ਆ
ਜੀ। ਵਿਰਾਟ ਸਾਹਿਬ ਤੇ ਹਰਮੀਤ ਸਿੰਘ ਚੰਨਾ ਹੁਣਾਂ ਨੇ ਵੀ ਸਾਡੇ ਨਾਲ ਸਭ ਤੋਂ ਪਹਿਲਾਂ ਜਿਹੜੀ ਉਹ ਸਾਂਝ ਪਾਈ ਸੀ ਤੇ ਬੱਬੂ ਧੀਰਾ ਦੇ ਨਾਲ ਕੋ ਬ੍ਰਹਮ ਤੋਂ ਪ੍ਰੋਗਰਾਮ ਸੁਣ ਰਹੇ ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਜੀ ਸਾਨੂੰ ਸਭ ਨੂੰ ਤੇ ਸਾਰੇ ਬਾਕੀ ਲਿਸਨਰਸ ਨੂੰ ਵੀ। ਤੇ ਵੈਦਰ ਦੱਸ ਰਹੇ ਕਹਿੰਦੇ ਕੋ ਬ੍ਰਹਮ ਦੇ ਵਿੱਚ ਅੱਜ ਕਲਾਉਡੀ ਹੈ ਫੇਰ, ਤੇ ਗੀਤ ਇਹਨਾਂ ਨੇ ਸੁਣਨ ਦੀ ਜਿਹੜੀ ਫਰਮਾਇਸ਼ ਕੀਤੀ ਹੈ ਉਹ ਹੈ ਜੀ ਕਿ ਵੇ ਤੂੰ ਕਸਮ ਖਵਾ ਕੇ ਕੀ ਪੁੱਛਦਾ ਤੈਨੂੰ ਉਂਝ ਵੀ ਝੂਠ ਨਹੀਂ ਕਹਿ ਸਕਦੇ। ਸੋ ਜੀ ਕਮਲ ਖਾਨ ਦਾ ਲਿਖਿਆ ਇਹ ਗੀਤ ਜਿਹੜਾ ਇਹਨਾਂ ਨੇ ਗਾਇਆ ਹੋਇਆ ਗੀਤ ਜਿਹੜਾ ਉਹ ਸੁਣਨ ਦੀ ਫਰਮਾਇਸ਼ ਕੀਤੀ ਹੈ। ਸੋ ਨਾਲ ਹੀ ਇਹਨਾਂ ਨੇ ਬੜੇ ਪਿਆਰੇ
ਸਾਡੇ ਆਪਣੇ ਸਿਡਨੀ ਤੋਂ ਇੱਕ ਲੜਕੀ ਨੇ ਗਾਇਆ ਗੀਤ ਮੈਨੂੰ ਲੱਗਦਾ ਤੇ
ਕਮਾਲ ਖਾਨ ਔਰ ਜੀ ਇਹਨਾਂ ਨੇ ਲਿਖਿਆ ਕਿ ਸੈਂਗ ਬਾਈ ਕਮਾਲ ਖਾਨ ਔਰ ਸਲੀਨਾ ਸ਼ੈਲੀ, ਮੇਰੇ ਖਿਆਲ ਸੀ
ਸਲੀਨਾ ਸ਼ੈਲੀ ਨੇ ਗਾਇਆ। ਸਲੀਨਾ ਸ਼ੈਲੀ ਨੇ ਗਾਇਆ ਜੀ ਗਾਣਾ। ਸਵਰਨ ਬਰਨਾਲੇ ਹੋਰਾਂ ਦੀ ਪ੍ਰੋਡਕਸ਼ਨ ਦੇ ਵਿਚ ਬਣਿਆ ਹੋਇਆ ਗੀਤ ਸੀ। ਬਹੁਤ ਖੂਬਸੂਰਤ ਗੀਤ ਨਿਭਾਇਆ ਕੁੜੀ ਨੇ ਇਸਨੇ।
ਜੀ 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 ਯੁਵਰਾਜ ਸਾਹਿਬ, ਸੋ ਪ੍ਰੋਗਰਾਮ ਦੇ ਵਿਚ ਜ਼ਰੂਰ ਸਰਬਜੀਤ ਭਾਜੀ ਨੂੰ ਕਵਾਂਗੇ ਕਿ ਗੀਤ ਮਿਲਿਆ ਤੇ ਸਾਡੇ ਲਈ ਚਲਾ ਦੇਣ। ਤੇ ਇਹਨਾਂ ਨੇ ਨਾਲ ਇੱਕ ਦੋ ਵਿਚਾਰ ਭੇਜੇ ਜੀ। ਇੱਕ ਲਿਖਿਆ ਕਿ ਯਦੀ ਆਪ ਸਹੀ ਹੈ ਤੋ ਆਪਕੋ ਗੁੱਸਾ ਹੋਣੇ ਕੀ ਜ਼ਰੂਰਤ ਨਹੀਂ, ਔਰ ਯਦੀ ਆਪ ਗਲਤ ਹੈ ਤੋ ਆਪਕੋ ਗੁੱਸਾ ਹੋਣੇ ਕਾ ਕੋਈ ਹੱਕ ਨਹੀਂ ਹੈ। ਸੋ ਕਈ ਵਾਰ ਚ ਬੜੀਆਂ ਪਿਆਰੀਆਂ ਪਿਆਰੀਆਂ ਦੋ ਲਾਈਨਾਂ ਦੇ ਵਿਚ ਬੜੀਆਂ ਡੂੰਘੀਆਂ ਗੱਲਾਂ ਛੁਪੀਆਂ ਹੁੰਦੀਆਂ। ਵਿਰਾਟ ਸਾਹਿਬ ਸਾਡੇ ਸਰੋਤੇ ਜਿਹੜੇ ਸਾਨੂੰ ਮੈਸੇਜ ਭੇਜਦੇ ਨੇ, ਤੇ ਨਾਲ ਹੀ ਇਹਨਾਂ ਨੇ ਦੀਵਾਲੀ ਦੀਆਂ ਜਿਹੜੀਆਂ ਮੁਬਾਰਕਾਂ ਵੀ ਐਡਵਾਂਸ ਹੀ ਦੇ ਦਿੱਤੀਆਂ। ਬਰਾੜ ਸਾਹਿਬ ਲਿਖਿਆ ਹੈ ਕਿ ਜ਼ਰਾ ਸਾ ਮੁਸਕੁਰਾ ਦੇਣਾ ਦੀਵਾਲੀ ਸੇ ਪਹਿਲੇ, ਹਰ ਗਮ ਕੋ ਭੁਲਾ ਦੇਣਾ ਦੀਵਾਲੀ ਸੇ ਪਹਿਲੇ, ਨਾ ਸੋਚੋ ਕਿਸ ਕਿਸ ਨੇ ਦਿਲ ਦੁਖਾਇਆ, ਸਭ ਕੋ ਮਾਫ਼ ਕਰ ਦੇਣਾ ਦੀਵਾਲੀ ਸੇ ਪਹਿਲੇ, ਕਿਆ ਪਤਾ ਫਿਰ ਮੌਕਾ ਮਿਲੇ ਨਾ ਮਿਲੇ, ਇਸੀ ਲਈ ਦਿਲ ਕੋ ਸਾਫ਼ ਕਰ ਲੈਣਾ ਦੀਵਾਲੀ ਸੇ ਪਹਿਲੇ, ਕਹੀਂ ਇਹ ਮੈਸੇਜ ਹਮਸੇ ਪਹਿਲੇ ਕੋਈ ਔਰ ਆਪਕੋ ਨਾ ਭੇਜਦੇ, ਇਸੀ ਲਈ ਦੀਵਾਲੀ ਕੀ ਸ਼ੁਭਕਾਮਨਾਏ ਦੀਵਾਲੀ ਸੇ ਪਹਿਲੇ। ਸੋ ਸਾਡੇ ਵੱਲੋਂ ਵੀ ਜੀ ਸਾਰੇ ਸਰੋਤਿਆਂ ਨੂੰ ਤੇ ਚੰਨਾ ਸਾਹਿਬ ਤੁਹਾਨੂੰ ਦੀਵਾਲੀ ਦੀਆਂ ਬਹੁਤ ਬਹੁਤ ਸ਼ੁਭਕਾਮਨਾ ਜਿਹੜੀਆਂ ਐਡਵਾਂਸ ਦੇ ਵਿਚ। ਸੋ ਅੱਗੇ ਨਿੱਕਾ ਢਿੱਲੋ ਸਾਡੇ ਨਾਲ ਜੁੜੇ ਸੀ ਵਿਰਾਟ ਸਾਹਿਬ, ਉਹਨਾਂ ਨੇ ਵੀ ਜੀ ਵਿਰਾਟ ਸਾਹਿਬ
ਜੀ 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 ਜਾਰੀ ਰੱਖੋ ਤੁਸੀਂ ਪਹਿਲਾਂ ਸੁਣਾਈਏ ਜਾਰੀ ਰੱਖੋ
ਜੀ। ਨਿੱਕਾ ਢਿੱਲੋ ਹੁਣਾਂ ਨੇ ਵੀ ਜਿਹੜੀ ਗੁੱਡ ਮਾਰਨਿੰਗ ਬੁਲਾਈ ਸੀ, ਤੇ ਸੱਤ ਦੇ ਪੰਜੇਤਾ ਹੁਣਾਂ ਨੇ ਵੀ ਜੀ ਸਵੇਰੇ ਸਵੇਰੇ ਸਤਿ ਸ਼੍ਰੀ ਅਕਾਲ ਸਾਨੂੰ ਬੁਲਾਈ ਹੈ ਜੀ। ਤੇ ਸੁਖਵਿੰਦਰ ਸੌਨ ਹੁਣਾਂ ਨੇ ਸਿਡਨੀ ਤੋਂ ਸਤਿ ਸ਼੍ਰੀ ਅਕਾਲ ਭੇਜੀ ਹੈ ਜੀ, ਤੇ ਸਾਡੇ ਵੱਲੋਂ ਵੀ ਤੁਹਾਨੂੰ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਤੇ ਕੁਲਵੀਰ ਸਿੰਘ ਹੁਣਾਂ ਨੇ ਵੀ ਜੀ ਸਤਿ ਸ਼੍ਰੀ ਅਕਾਲ ਬੁਲਾਈ ਹੈ, ਤੇ ਲਿਖਿਆ ਹੈ ਕਿ ਬਰਾੜ ਸਾਹਿਬ ਮੈਂ ਕੁਲਵੀਰ ਸਿੰਘ ਬ੍ਰਿਸਬੇਨ ਤੋਂ ਹਾਂ, ਤੇ ਆਈ ਆਲਵੇਜ਼ ਟਰਾਈ ਟੂ ਲਿਸਨ ਯੂਅਰ ਪ੍ਰੋਗਰਾਮ। ਸੋ ਇਹ ਤੁਹਾਡੇ ਫੈਨ ਨੇ ਜੀ ਕੁਲਵੀਰ ਸਿੰਘ ਹੁਣੀ ਜੀ, ਤੇ ਸੁਰਜੀਤ ਸੰਧੂ ਹੁਣੀ ਸ਼ੈਪਟਨ ਤੋਂ ਜੁੜੇ ਨੇ, ਤੇ ਇਹਨਾਂ ਨੇ ਇੱਕ ਗੀਤ ਸੁਣਨ ਦੀ ਫਰਮਾਇਸ਼ ਕੀਤੀ ਹੈ ਜੀ, ਸੁਰਜੀਤ ਭੁੱਲਰ ਦਾ ਹੁਸਨ। ਸੋ ਇਹ ਵੀ ਪ੍ਰੋਗਰਾਮ ਦੇ ਵਿੱਚ ਅੱਗੇ ਜ਼ਰੂਰ ਚਲਾਵਾਂਗੇ। ਤੇ ਦਲਜੀਤ ਸਿੰਘ ਮਹਿਤਾ ਚੌਂਕ ਵਾਲਿਆਂ ਨੇ ਸਤਿ ਸ਼੍ਰੀ ਅਕਾਲ ਬੁਲਾਈ ਹੈ ਜੀ, ਤੇ ਨਾਲ ਇੱਕ ਬੜਾ ਪਿਆਰਾ ਮੈਸੇਜ ਜਿਹੜਾ ਭੇਜਿਆ ਕਿ ਜ਼ਿੰਦਗੀ ਮਿਲਣਾ ਕਿਸਮਤ ਦੀ ਗੱਲ ਹੈ, ਮੌਤ ਹੋਣਾ ਵਕਤ ਦੀ ਗੱਲ ਹੈ, ਪਰ ਮੌਤ ਤੋਂ ਬਾਅਦ ਵੀ ਲੋਕਾਂ ਦੇ ਦਿਲਾਂ ਵਿੱਚ ਰਹਿਣਾ ਉਹ ਕਰਮਾਂ ਦੀ ਗੱਲ ਹੈ। ਸੋ ਬਿਲਕੁਲ ਜੀ ਸਾਨੂੰ ਜੀ ਬਿਲਕੁਲ ਬਰਾੜ ਸਾਹਿਬ, ਤੇ ਨਾਲ ਹੀ ਇਹਨਾਂ ਨੇ ਸਾਡਾ ਧਿਆਨ ਦਵਾਇਆ ਸੀ ਮੇਰੇ ਖਿਆਲ ਚ ਗੱਲਬਾਤ ਦੇ ਦੌਰਾਨ, ਜਦੋਂ ਅਸੀਂ ਉਹ ਵਿਰਾਸਤੀ ਜਿਹੜਾ ਰਸਤੇ ਦਾ ਗੱਲ ਕਰ ਰਹੇ ਸੀ, ਤੇ ਮੇਰੇ ਖਿਆਲ ਚ ਤੁਸੀਂ 200 ਦਿਨਾਂ ਚ ਪੂਰਾ ਹੋਣ ਦਾ ਗੱਲ ਕਰ ਗਏ, ਤੇ ਉਹਨਾਂ ਨੇ ਉਹ ਤੋਂ ਧਿਆਨ ਦਵਾਇਆ ਸੀ ਕਿ ਉਹ 300 ਦਿਨਾਂ ਦੇ ਵਿੱਚ ਜਿਹੜਾ ਪ੍ਰੋਜੈਕਟ ਹੈ ਉਹ ਕੰਪਲੀਟ ਹੋਇਆ ਜੀ।
200 ਕਰੋੜ ਲੱਗਿਆ, 300 ਦਿਨ
300 ਦਿਨ ਜੀ ਜੀ ਵਿਰਾਟ ਸਾਹਿਬ। ਤੇ ਨਾਲ ਜੀ ਸਤਿੰਦਰ ਪਾਲ ਸਿੰਘ ਸਿਡਨੀ ਤੋਂ ਸਾਡੇ ਨਾਲ ਜੁੜੇ, ਤੇ ਬਰਾੜ ਸਾਹਿਬ ਇਹਨਾਂ ਨੇ ਸਾਨੂੰ ਬੜੇ ਪਿਆਰੀਆਂ ਫੋਟੋਜ਼ ਭੇਜੀਆਂ ਨੇ, ਤੇ ਮੇਰੇ ਖਿਆਲ
ਜੀ ਉਹ ਹੈਰੀਟੇਜ ਦੀਆਂ ਹੀ ਆ ਸਾਰੀਆਂ, ਬ੍ਰਸਤੀ ਹੈਰੀਟੇਜ ਜੀ। ਹਾਂ ਜੀ
ਜੀ, ਔਰ ਬੜੀਆਂ ਖੂਬਸੂਰਤ ਫੋਟੋਆਂ ਨੇ ਜੀ। ਮੈਨੂੰ ਬਰਾੜ ਸਾਹਿਬ ਰੂਮ ਦੇ ਨਾਲ ਇਕਦਮ ਝਲਕਾ ਲੱਗ ਰਿਹਾ, ਉਸੇ ਤਰ੍ਹਾਂ ਦਾ ਮੈਨੂੰ ਲੱਗ ਰਿਹਾ ਕਿ ਜਿੱਦਾਂ ਯੂਰਪ ਦੀਆਂ ਕਿਸੇ ਜਗ੍ਹਾ ਦੀਆਂ ਫੋਟੋਜ਼ ਹੁੰਦੀਆਂ ਨੇ। ਸੋ ਬੜਾ ਹੀ ਬਾਕਮਾਲ ਜੀ, ਬੜੀਆਂ ਹੀ ਖੂਬਸੂਰਤ ਫੋਟੋਆਂ ਇਹਨਾਂ ਨੇ ਸਾਡੇ ਨਾਲ ਸ਼ੇਅਰ ਕੀਤੀਆਂ, ਉਹਦੇ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਬਰਾੜ ਸਾਹਿਬ, ਤੁਸੀਂ ਇਸ ਵਿਰਾਸਤੀ ਜਿਹੜਾ ਇਹ ਰਸਤੇ ਦੀ ਗੱਲਬਾਤ, ਇਹਦੇ ਬਾਰੇ ਤੁਸੀਂ ਕੁਝ ਹੋਰ ਦੱਸੋਗੇ ਕੀ ਇਹਦੇ ਵਿੱਚ ਦੇਖਣ ਨੂੰ ਮਿਲੇਗਾ?
ਦੇਖੋ, ਕੋਸ਼ਿਸ਼ ਤਾਂ ਇਹੀ ਕੀਤੀ ਗਈ ਹੈ ਵੀ ਇੱਕੋ ਥਾਂ ਦੇ ਉੱਤੇ ਕਲਚਰ ਤੇ ਸਾਡੀ ਵਿਰਾਸਤ ਆ ਉਹ ਸਾਰੀ ਨੂੰ ਸਾਂਭ ਕੇ ਤੇ ਉਹਨੂੰ ਇਹੋ ਜਿਹੀ ਦਿੱਖ ਦਿੱਤੀ ਗਈ ਹੈ ਸਾਰੇ ਆਲੇ ਦੁਆਲੇ ਨੂੰ ਵੀ ਉਹਦੇ ਵਿੱਚ ਪੁਰਾਤਨ ਚੀਜ਼ਾਂ ਝਲਕਣ, ਤਾਂ ਉਹਦੇ ਲਈ ਇਹ ਕਾਫੀ ਜਿਹੜੀ ਮਿਹਨਤ ਕੀਤੀ ਗਈ ਹੈ ਤੇ ਕਾਫੀ ਪੈਸਾ ਵੀ ਲਾਇਆ ਗਿਆ, ਤੇ ਜਿਹੜਾ ਉੱਥੋਂ ਦੇ ਤਾਰਾਂ ਜੰਜਾਲ ਜਾਂ ਨਾਲੀਆਂ ਗਲੀਆਂ ਉਹਨਾਂ ਨੂੰ ਵੀ ਉੱਥੋਂ ਪਾ ਦਿੱਤਾ ਗਿਆ, ਸੜਕਾਂ ਦੇ ਵੀ ਜਿਹੜੀਆਂ ਇੰਟਰਲੋਕਿੰਗ ਸੜਕਾਂ ਉੱਥੇ ਬਣਾਈਆਂ ਗਈਆਂ ਤਾਂ ਕਿ 4 ਦਿਨਾਂ ਨੂੰ ਜਿਹੜੀ ਟੁੱਟ ਭੱਜ ਹੁੰਦੀ ਹੈ ਉਹ ਸੌਖੀ ਰਿਪੇਅਰ ਹੋ ਸਕੇ। ਸੋ ਕਾਫੀ ਵਧੀਆ ਤਰੀਕੇ ਨਾਲ ਕੀਤਾ ਗਿਆ ਜੀ, ਪਰ ਬਾਕੀ ਚੀਜ਼ਾਂ ਦਾ ਜਿੰਨਾ ਚਿਕ ਦੇਖ ਨਹੀਂ ਆਉਂਦੇ ਉਹਨਾਂ ਚ ਇੱਕ ਫੋਟੋਆਂ ਦੀ ਜਵਾਨੀ ਜਿਹੜਾ ਕੁਛ ਮੈਂ ਦੇਖਿਆ ਜਿਹੜਾ ਫੋਟੋਆਂ ਦੀ ਜਵਾਨੀ ਤੁਸੀਂ ਦੇਖ ਰਹੇ ਹੋ, ਸੋ ਅਮੀਰ ਹੁਣ ਥੋੜੀ ਜਿਹੀ ਮਨ ਦੇ ਵਿੱਚ ਜਿਗਿਆਸਾ ਵੀ ਕਦੋਂ ਜਾਈਏ ਤੇ ਕਦੋਂ ਦੇਖ ਕੇ ਆਈਏ।
ਬਿਲਕੁਲ ਬਰਾੜ ਸਾਹਿਬ, ਔਰ ਮੈਨੂੰ ਤੇ ਬੜੀ ਐਕਸਾਈਟਮੈਂਟ ਹੋ ਰਹੀ ਹੈ ਜਿਵੇਂ ਮੈਂ ਅਗਲੇ ਹਫਤੇ ਹੀ ਜਾ ਰਹੀ ਹਾਂ ਇੰਡੀਆ, ਤੇ ਬੜੀ ਵਧੀਆ ਚੀਜ਼ ਹੈ ਜੀ, ਬੜੀ ਐਕਸਾਈਟਮੈਂਟ ਹੋ ਰਹੀ ਹੈ ਕਿ ਜਾ ਕੇ ਦੇਖਾਂ, ਔਰ ਮੈਂ ਜ਼ਰੂਰ ਸਾਂਝਾ ਕਰਾਂਗੀ, ਮੈਨੂੰ ਉੱਥੇ ਕੁਛ ਹੋਰ ਵਧੀਆ ਚੀਜ਼ਾਂ ਮਿਲੀਆਂ ਤੇ ਮੈਂ ਜ਼ਰੂਰ ਸਾਂਝ ਪਾਵਾਂਗੀ ਜੀ ਤੁਹਾਡੇ ਸਭ ਨਾਲ। ਸੋ ਬਰਾੜ ਸਾਹਿਬ, ਖਬਰਾਂ ਦੇ ਵਿੱਚ ਜੇ ਅੱਗੇ ਚੱਲੀਏ ਤੇ ਇੱਕ ਜਿਹੜਾ ਇਹ ਘਮਾਸਾਨ ਚੱਲ ਰਿਹਾ ਹੈ ਮੁਲਾਇਮ ਸਿੰਘ ਹੁਣਾਂ ਦੇ ਪਰਿਵਾਰ ਦੇ ਵਿੱਚ, ਜਿਹੜੀ ਇੱਕ ਕਹਿ ਲੋ ਕਿ ਵਿੱਚੋਂ ਵਿੱਚ ਧੂੰਆਂ ਉੱਠ ਰਿਹਾ, ਇਹਦੇ ਬਾਰੇ ਕੀ ਕਹੋਗੇ, ਇਹਨਾਂ ਦੇ ਪਰਿਵਾਰ ਦੇ ਵਿੱਚ ਕੀ ਚੱਲ ਰਿਹਾ?
ਦੇਖੋ ਇਹਦੇ ਤੇ ਕੱਲ ਵੀ ਲੰਮੀ ਚੌੜੀ ਗੱਲ ਹੋਈ ਸੀ, ਪਰ ਅੱਜ ਦੇ ਜਿਹੜੀ ਤਾਜ਼ਾ ਅਪਡੇਟ ਜੇ ਗੱਲ ਕਰੀਏ ਤਾਂ ਉਹੀ ਹੈ ਜੀ ਵੀ ਮੁਲਾਇਮ ਸਿੰਘ ਨੇ ਕੱਲ ਦੋਨਾਂ ਨੂੰ ਬੁਲਾਇਆ ਸੀ ਆਪਦੇ ਭਰਾ ਨੂੰ ਤੇ ਪੁੱਤ ਨੂੰ, ਤੇ ਉਹਨਾਂ ਨੂੰ ਬੁਲਾਉਣ ਤੋਂ ਬਾਅਦ ਉਹਨਾਂ ਨੇ ਸ਼ਾਮ ਨੂੰ 4 ਵਜੇ ਇੱਕ ਪ੍ਰੈਸ ਕਾਨਫਰੰਸ ਰੱਖੀ ਸੀ। ਉਸ ਪ੍ਰੈਸ ਕਾਨਫਰੰਸ 'ਚ ਉਹਨਾਂ ਨੇ ਕਿਹਾ ਜੀ ਵੀ ਸਭ ਕੁਝ ਨਾਰਮਲ ਆ ਜੀ, ਸੋ ਇਲੈਕਸ਼ਨ ਵਾਲੇ ਪਾਸੇ ਧਿਆਨ ਦਿਓ, ਕੋਈ ਵੀ ਕੋਈ ਗਲਤ ਨਹੀਂ। ਤਾਂ ਉਹਨਾਂ ਨੇ ਕਿਹਾ ਸੀ ਵੀ ਕੁਝ ਕੁ ਕੰਮ ਆ ਜਿਹੜੇ ਮੁੱਖ ਮੰਤਰੀ ਦੇ ਦਾਇਰੇ 'ਚ ਆਉਂਦੇ ਆ ਉਹ ਕਰਨਗੇ, ਜਿਹੜੇ ਬਾਕੀ ਪਾਰਟੀ ਪ੍ਰਧਾਨ ਦੇ ਆਉਂਦੇ ਆ ਉਹ ਕਰਨਗੇ, ਤੇ ਜਿਹੜੀ ਅਗਰ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਅਖਿਲੇਸ਼ ਦੇ ਜਿਹੜੇ ਸਮਰਥਕ ਕਹਿ ਰਹੇ ਸੀ ਵੀ ਉਹਨਾਂ ਨੂੰ ਮੁੱਖ ਮੰਤਰੀ ਤੌਰ ਤੇ ਅਨਾਊਂਸ ਕਰੋ, ਤਾਂ ਉਹਨਾਂ ਨੇ ਇਸ ਦੇ ਜਵਾਬ ਦੇ ਵਿੱਚ ਇਹੀ ਕਿਹਾ ਜੀ ਵੀ 2012 'ਚ ਲੋਕਾਂ ਨੇ ਵੋਟਾਂ ਮੁਲਾਇਮ ਸਿੰਘ ਨੂੰ ਪਾਈਆਂ ਸੀ, ਪਰ ਮੁਲਾਇਮ ਸਿੰਘ ਸਦਾ ਹੀ ਸਮਾਜ ਦੀ ਸੇਵਾ 'ਚ ਰਿਹਾ ਤੇ ਉਹਨੇ ਉਹ ਕੁਰਸੀ ਆਪਦੇ ਗਾਂ ਅੱਗੇ ਪੁੱਤਰ ਨੂੰ ਦਿੱਤੀ ਸੀ ਜੀ ਤੂੰ ਇਹਨੂੰ ਸਾਂਭ ਤੇ। ਪਰ ਜੇ ਹੁਣ ਕੱਲ ਨੂੰ 4 ਦਿਨਾਂ ਨੂੰ ਜਿਹੜੇ ਵੀ ਜਿੱਤ ਕੇ MLA ਆਉਣਗੇ ਇਹ ਉਹਨਾਂ ਦਾ ਹੱਕ ਹੋਊਗਾ ਵੀ ਉਹ ਕਿਹਨੂੰ ਕਰਦੇ ਆ ਤੇ ਕਿਹਨੂੰ ਮੂਹਰੇ ਲਿਆਉਂਦੇ ਆ ਜਾਂ ਕਿਹਨੂੰ ਉਹ CM ਦੇ ਤੌਰ ਤੇ ਪੇਸ਼ ਕਰਦੇ ਆ, ਤਾਂ ਇਹ ਉਹਨਾਂ ਨੇ ਰਾਖਵਾਂ ਜਿਹੜਾ ਵਿਧਾਇਕਾਂ ਦੇ ਤੇ ਰੱਖਤਾ ਵੀ ਇਹ ਵਿਧਾਇਕਾਂ ਲਈ ਰਾਖਵਾਂ। ਸੋ ਦੇਖਦੇ ਆ ਜੀ ਆਉਣ ਵਾਲੇ ਦਿਨਾਂ 'ਚ ਕੀ ਹੁੰਦਾ ਫਿਰ ਸਮਾਜਵਾਦੀ ਪਾਰਟੀ ਦਾ, ਪਰ ਹਾਲੇ ਤੱਕ ਜਿਹੜੇ ਢੰਗ ਦਾ ਓਪਨ ਲਈ ਲੜਾਈ ਝਗੜੇ ਜਾਂ ਮਾਹੌਲ ਹੋਇਆ ਉਹ ਐਡੇ ਸੌਖੇ ਟਿਕਣ ਵਾਲੇ ਨੀ, ਪਰ ਸਾਰਿਆਂ ਦੇ ਜ਼ਰੂਰ ਕਰਦੇ ਤਾਂ ਉਹ ਸਰਾਜ ਤੇ ਸੱਤਾ ਤੋਂ ਹੱਥ ਤੁੱਟਣਗੇ ਤੇ BJP ਹੈ ਜਿਹੜੀ ਉਹ ਬੜੀ ਤੇਜ਼ੀ ਨਾਲ ਤੇ ਕਾਂਗਰਸ ਵੀ ਉੱਥੇ ਕਾਫੀ ਅੱਗੇ ਆ ਰਹੀ ਹੈ ਤੇ ਬਸਪਾ ਪਹਿਲਾਂ ਵੀ ਰਾਜ ਕਰ ਚੁੱਕੀ ਆ। ਸੋ ਤਿੰਨ ਜਿਹੜੀਆਂ ਪਾਰਟੀਆਂ ਉਹਨਾਂ ਦੇ ਉੱਤੇ ਅੱਖ ਟਿਕਾਈ ਬੈਠੀਆਂ। ਸੋ ਇਸ ਕਰਕੇ ਮੈਨੂੰ ਲੱਗਦਾ ਵੀ ਸਮਾਜਵਾਦੀ ਪਾਰਟੀ ਵਾਲੇ ਚਾਹੇ ਸੱਚੀ ਮੁੱਚੀ ਨਾ ਇੱਕ ਦਿਲੋਂ ਇੱਕ ਹੋਣ, ਪਰ ਉੱਤੋਂ ਦਿਖਾਵਾ ਕਰਕੇ ਤੇ ਇਲੈਕਸ਼ਨਾਂ ਤੱਕ ਜੁੜਨ ਦੀ ਕੋਸ਼ਿਸ਼ ਕਰਨਗੇ।
ਜੀ ਬਰਾੜ ਸਾਹਿਬ, ਤੇ ਇਹੋ ਜਿਹੇ ਕੁਛ ਜਿਹੜਾ ਕੁਛ ਘਮਾਸਾਨ ਦੀਆਂ ਖਬਰਾਂ ਜਿਹੜੀਆਂ ਉਹ ਟਾਟਾ ਸਮੂਹ ਦੇ ਵਿੱਚੋਂ ਵੀ ਉਧਰੋਂ ਵੀ ਆ ਰਹੀਆਂ, ਉਧਰ ਵੀ ਘਮਾਸਾਨ ਚ ਕਾਨੂੰਨੀ ਦਾਅ ਪੇਚ ਜਿਹੜੇ ਸ਼ੁਰੂ ਹੋਏ ਹੋਏ ਨੇ, ਉਹਨਾਂ ਬਾਰੇ ਵੀ ਤੁਸੀਂ ਸਾਡੇ ਸਰੋਤਿਆਂ ਨੂੰ ਜ਼ਰੂਰ ਦੱਸੋ।
ਬਿਲਕੁਲ ਜੀ, ਟਾਟਾ ਗਰੁੱਪ ਦੀ ਜੇ ਗੱਲ ਕਰੀਏ ਤਾਂ ਟਾਟਾ ਗਰੁੱਪ ਆਪਦੇ ਆਪ ਚ ਇੱਕ ਟਾਈਮ ਸੀ ਜਦੋਂ ਦੋ ਹੀ ਘਰਾਣੇ ਹੁੰਦੇ ਸੀ ਟਾਟਾ ਤੇ ਬਿਰਲਾ, ਜਿਨ੍ਹਾਂ ਦੇ ਨਾਂ ਪਾਪੂਲਰ ਸੀ ਤੇ ਜਿਹੜੇ ਸਰਕਾਰਾਂ ਬਣਾਉਣ ਚ ਅਹਿਮ ਭੂਮਿਕਾ, ਜਿਵੇਂ ਅੱਜ ਰਿਲਾਇੰਸ ਭੂਮਿਕਾ ਨਿਭਾਉਂਦਾ, ਕਿਸੇ ਟਾਈਮ ਦੇ ਵਿਚ ਉਹ ਇੰਦਰਾ ਗਾਂਧੀ ਵੇਲੇ ਤੇ ਨਹਿਰੂ ਹੋਰਾਂ ਵੇਲੇ ਦੇ ਵਿਚ ਟਾਟਾ ਤੇ ਬਿਰਲਾ ਗਰੁੱਪ ਦੀ ਜਿਹੜੀ ਚੜ੍ਹਤ ਹੁੰਦੀ ਸੀ, ਪਰ ਵੇਲੇ ਨਾਲ ਇਹ ਹੋਇਆ ਵੀ ਹੋਰ ਵੱਡੇ ਅਦਾਰੇ ਆਏ ਤੇ ਉਹ ਮੂਹਰੇ ਗਏ, ਪਰ ਫੇਰ ਵੀ ਜਿਹੜਾ ਟਾਟਾ ਦੀ ਜਿਹੜੀ ਇੱਕ ਭਰੋਸੇਯੋਗਤਾ ਸੀਗੀ ਟਾਟਾ ਦੇ ਕੰਮ ਦੇ ਵਿਚ, ਚਾਹੇ ਉਹ ਸਟੀਲ ਦਾ ਕੰਮ ਸੀ ਚਾਹੇ ਉਹਨਾਂ ਦੀ ਮਸ਼ੀਨਰੀਆਂ ਦੇ ਵਿਚ ਸੀ, ਤਾਂ ਉਹ ਇੱਕ ਵੱਖਰੇ ਢੰਗ ਨਾਲ ਕਾਇਮ ਰਹੀ ਆ। ਤੇ ਟਾਟਾ ਦੇ ਜਿਹੜਾ ਜਦੋਂ ਬੇੜਾ ਆਇਆ ਜਾਂ ਵੀ ਰਤਨ ਟਾਟਾ ਨੇ ਆਪਣੀ ਰਿਟਾਇਰਮੈਂਟ ਲਈ, ਤਾਂ ਉਸ ਟਾਈਮ ਜਿਹੜੇ ਸਾਰਿਆਂ ਦੇ ਸਵਾਲੀਆ ਨਿਸ਼ਾਨ ਸੀ, ਕਿਉਂਕਿ ਸਭ ਨੂੰ ਪਤਾ ਵੀ ਰਤਨ ਟਾਟਾ ਜਿਹੜੇ ਉਹਨਾਂ ਨੇ ਵਿਆਹ ਨਹੀਂ ਕਰਵਾਇਆ ਹੋਇਆ, ਉਹਨਾਂ ਦੀ ਅੱਗੇ ਜਨਰੇਸ਼ਨ ਨਹੀਂ ਹੈ, ਤਾਂ ਉਹ ਦੇਖ ਰਹੇ ਸੀ ਵੀ ਕਿਹਨੂੰ ਇਹ ਹੁਣ ਜਿਹੜੀ ਐਡੇ ਵੱਡੇ ਵਕਾਰੀ ਕੰਪਨੀ ਆ ਜਿਹੜੀ ਉਹਦੀ ਕਮਾਂਡ ਕਿਹਨੂੰ ਦਿੱਤੀ ਜਾਂਦੀ ਆ, ਕਿਉਂਕਿ ਇਹ ਨਹੀਂ ਹੁੰਦਾ ਵੀ ਇੱਕ ਇਹ ਵਿਰਾਸਤੀ ਤੌਰ ਦੇ ਉੱਤੇ ਦਿੱਤੀਆਂ ਜਾਣ, ਡਿਜ਼ਰਵ ਕਰਦੇ ਬੰਦੇ ਨੂੰ ਹੀ ਦਿੱਤੀਆਂ ਜਾਂਦੀਆਂ। ਜੇ ਹੁਣ ਰਿਲਾਇੰਸ ਦੇ ਮਾਮਲੇ 'ਚ ਗੱਲ ਕਰੀਏ ਤਾਂ ਰਿਲਾਇੰਸ 'ਚ ਮੁਕੇਸ਼ ਤੇ ਅਨਿਲ ਦੋ ਭਰਾ ਸਨ, ਤਾਂ ਜੇ ਮੁਕੇਸ਼ ਨੂੰ ਵੱਡਾ ਹੋਣ ਦੇ ਨਾਤੇ ਭਾਵੇਂ ਉਹਨੂੰ ਮਿਲਣੀ ਚਾਹੀਦੀ ਸੀ ਸਾਰੀ ਕੁਛ, ਪਰ ਨਾਲ ਨਾਲ ਉਹਦੀ ਸਿਆਣਪ ਵੀ ਕਿਤੇ ਨਾ ਕਿਤੇ ਫਰਕ ਹੈਗਾ। ਤੁਸੀਂ ਕਿਹਾ ਹੋਣਾ ਵੀ ਮੁਕੇਸ਼ ਦੀ ਕੰਪਨੀ ਆ ਜਿਹੜੀ ਉਹ ਕਿੱਥੇ ਪਹੁੰਚ ਗਈ ਆ ਤੇ ਜਿਹੜੀ ਅਨਿਲ ਦੀ ਕੰਪਨੀ ਆ ਉਹ ਕਿੱਥੇ ਰਹਿ ਗਈ ਆ ਗਿਣਤੀ ਦੇ ਵਿੱਚ, ਹਾਲਾਂਕਿ ਉਹਨਾਂ ਨੂੰ ਬਰਾਬਰ ਦੀ ਵੰਡ ਹੋਈ ਸੀ ਜਦੋਂ ਉਹ ਅੱਡ ਹੋਏ ਸੀ। ਸੋ ਇਹ ਚੀਜ਼ ਉਹ ਡਿਜ਼ਰਵਿੰਗ ਪੀਪਲ ਦੇਖਣੇ ਪੈਂਦੇ ਆ ਵੀ ਕੌਣ ਆ, ਤਾਂ ਇਹਦੇ ਲਈ ਸ਼ਪਰੂਜ਼ ਦਾ ਜਿਹੜਾ ਫਰਮ ਆ ਜਿਹੜੀ ਸ਼ਪਰੂਜ਼ ਦੀ, ਉਹਦੇ ਚੋਂ ਉਹਨਾਂ ਦੇ ਪਲੌਨੀ ਮਿਸਤਰੀ ਆ ਜਿਹੜੇ ਉਹਨਾਂ ਨੂੰ ਬਣਾਇਆ ਗਿਆ ਸੀਗਾ ਜਿਹੜਾ ਇਹਦਾ ਚੇਅਰਮੈਨ। ਇਹ ਸ਼ਪਰੂ ਜੀ ਕੰਪਨੀ ਬਾਰੇ ਲੋਕਾਂ ਨੇ ਬਾਹਲਾ ਨਹੀਂ ਸੁਣਿਆ, ਪਰ ਇਹ ਕੰਪਨੀ ਰੀਅਲ ਸਟੇਟ ਦੇ ਤੇ ਵਿੱਚ ਤੇ ਇੱਕ ਜਿਹੜੇ ਇੰਡਸਟਰੀਅਲ ਇੰਜੀਨੀਅਰਿੰਗ ਅਪਲਾਇੰਸ ਬਣਾਉਣ ਦੇ ਵਿੱਚ ਜਾਂ ਟੈਕਸਟਾਈਲ ਦੇ ਵਿੱਚ ਇਨਫਰਾਸਟਰਕਚਰ ਦੇ ਵਿੱਚ 1865 ਤੋਂ ਕੰਮ ਕਰ ਰਹੀ ਹੈ, ਯਾਨੀ ਕਿ 150 ਸਾਲ ਤੋਂ ਉੱਤੇ ਪੁਰਾਣੀ ਕੰਪਨੀ ਸੀ ਇਹ, ਤੇ ਟਾਟਾ ਦੇ ਵਿੱਚ ਸਭ ਤੋਂ ਵੱਡੇ ਸ਼ੇਅਰ ਹੋਲਡਰ ਸੀ ਇਹ, ਟਾਟਾ ਦੇ ਵਿੱਚ ਸਭ ਤੋਂ ਵੱਡੇ ਸ਼ੇਅਰ ਹੋਲਡਰ ਜਿਹੜੇ ਇਹ ਸ਼ਪਰੂ ਜੀ ਸਨ। ਸੋ ਇਸ ਕਰਕੇ ਇਹਦੇ ਵਿੱਚ ਜਿਹੜਾ ਉਸ ਨੌਜਵਾਨ ਨੂੰ ਜਿਹੜੀ ਦਿੱਤੀ ਗਈ ਸੀਗੀ ਜਿਹੜੀ ਵੀ ਪਾਵਰ ਬਾਈ, ਉਹ ਬੰਦੇ ਨੂੰ ਇਹਦਾ ਚੇਅਰਮੈਨ ਬਣਾਇਆ ਗਿਆ ਸੀ ਇਸ ਕੰਪਨੀ ਦਾ, ਪਰ ਉਹਨਾਂ ਨੇ ਸ਼ੁਰੂ ਦੇ ਵਿੱਚ ਬੜੀ ਤੇਜ਼ੀ ਨਾਲ ਤਬਦੀਲੀਆਂ ਕੀਤੀਆਂ, ਪਰ ਉਦੋਂ ਬਾਅਦ ਕਿਤੇ ਨਾ ਕਿਤੇ ਉਹ ਸੋਝੀ ਨਹੀਂ ਦਿਖਾ ਪਾਏ ਜਿਹੜੀ ਹੋਣੀ ਚਾਹੀਦੀ ਹੈ। ਜਿਵੇਂ ਸਟੀਲ ਦੇ ਬਹੁਤ ਵੱਡਾ ਉਹਨਾਂ ਨੂੰ ਨੁਕਸਾਨ ਲੱਗਿਆ, ਕਿਉਂਕਿ ਜਿਹੜਾ ਉਹ ਸਮੈਲ ਨਹੀਂ ਲੈ ਸਕੇ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਸਟੀਲ ਦੇ ਵਿੱਚ ਮਾਰਕੀਟ ਡਾਊਨ ਜਾ ਰਹੀ ਹੈ, ਤੇ ਉਹਨਾਂ ਨੇ ਉਸ ਢੰਗ ਨਾਲ ਆਪਣੀਆਂ ਕੰਪਨੀ ਦੀਆਂ ਪਾਲਿਸੀਜ਼ ਚੇਂਜ ਨਹੀਂ ਕੀਤੀਆਂ, ਤੇ ਜਿਹਦੇ ਕਾਰਨ ਟਾਟਾ ਸਮੂਹ ਨੂੰ ਬਹੁਤ ਵੱਡਾ ਨੁਕਸਾਨ ਹੋਇਆ। ਤਾਂ ਉਸ ਕਰਕੇ ਇਹ ਕਾਫੀ ਚਿਰਾਂ ਦੇ ਉੱਤੋਂ ਇਸ ਗੱਲ ਦੇ ਉੱਤੇ ਗੱਲ ਉੱਠ ਰਹੀ ਸੀ ਵੀ ਟਾਟਾ ਵਰਗੇ ਵਿਕਾਰੀ ਨਾਂ ਲਈ ਇਹ ਬੰਦਾ ਜਿਹੜਾ ਪ੍ਰੋਪਰ ਜਿਹੜਾ ਇਹਦੇ ਕੋਲ ਉਨਾ ਹੈ ਨਹੀਂ ਵੀ ਉਹ ਟਾਟਾ ਨੂੰ ਅੱਗੇ ਲਿਜਾ ਸਕੇ। ਸੋ ਇਸ ਲਈ ਇੱਕ ਸਖ਼ਤ ਫੈਸਲਾ ਲਿਆ ਗਿਆ ਜੀ ਤੇ ਉਹਨਾਂ ਨੂੰ ਇਸ ਕੰਪਨੀ ਦੀ ਚੇਅਰਮੈਨੀ ਤੋਂ ਲਾ ਦਿੱਤਾ ਗਿਆ ਤੇ ਉਹ ਰਤਨ ਟਾਟਾ ਨੂੰ ਦੁਬਾਰੇ ਅੰਤਰਿਮ ਚੇਅਰਮੈਨ ਬਣਾਇਆ ਗਿਆ। ਪਰ ਰਤਨ ਟਾਟਾ ਜਿਹੜੇ ਕਾਫੀ ਹੁਣ ਉਮਰ ਦਰਾਜ ਵੀ ਹੋ ਰਹੇ ਆ ਤੇ ਉਹ ਚਾਹੁੰਦੇ ਆ ਵੀ ਕਿਸੇ ਨੂੰ ਹੋਰ ਫੇਰ ਦੁਬਾਰੇ ਮੂਹਰੇ ਲਿਆਂਦਾ ਜਾਵੇ। ਪਰ ਹੁਣ ਰੌਲਾ ਜਿਹੜਾ ਕੋਰਟ ਕੇਸਾਂ ਤੱਕ ਪਹੁੰਚ ਚੁੱਕਿਆ ਤੇ ਦੋਨੇ ਧਿਰਾਂ ਜਿਹੜੀਆਂ ਕੋਰਟ ਦੇ ਵਿੱਚ ਪਹੁੰਚ ਚੁੱਕੀਆਂ ਤੇ ਹੁਣ ਦੇਖਦੇ ਹਾਂ ਜੀ ਵੀ ਕੋਰਟ ਦੇ ਵਿੱਚੋਂ ਕੀ ਫੈਸਲਾ ਆਉਂਦਾ ਤੇ ਇਹ ਨੌਜਵਾਨ ਜਿਹੜੇ ਟਾਟਾ ਦੇ ਬਣੇ ਸਨ ਪਲਾਨ ਜੀ ਮਿਸਤਰੀ ਉਹ ਹੁਣ ਦੇਖਦੇ ਆ ਵੀ ਉਹਨਾਂ ਦਾ ਕੀ ਭਵਿੱਖ ਆਉਂਦਾ।
ਹਰਮੀਤ ਸਿੰਘ ਚੰਨਾ ਹੁਣਾਂ ਨੇ ਜੀ ਮੈਸੇਜ ਭੇਜਿਆ ਕਹਿ ਰਹੇ ਨੇ ਕਿ ਬਰਾੜ ਸਾਹਿਬ ਆਈ ਸੈਂਟ ਫਿਊ ਲਾਈਨਸ ਟੂ ਯੂ ਫਿਊ ਡੇਜ਼ ਬਿਫੋਰ ਕੈਨ ਯੂ ਕਮੈਂਟ ਔਨ ਦੈਟ ਇਫ ਦੈਟ ਆਰ ਕਰੈਕਟ ਔਰ ਨਾਟ ਪਲੀਜ਼।
ਦੇਖੋ ਹਰਮੀਤ ਜੀ ਮਾਫੀ ਚਾਹੁੰਦਾ ਵੀ ਇੰਨੀ ਯਾਦਾਸ਼ਤ ਨਹੀਂ ਹੈ ਮੇਰੇ ਕੋਲੇ ਵੀ ਮੈਂ ਤੁਹਾਡੀਆਂ ਲਾਈਨਾਂ ਮੇਰੇ ਹੁਣ ਯਾਦ ਹੋਣ ਤੇ ਉਹ ਕਿਸੇ ਨਾ ਕਿਸੇ ਕਾਰਨ ਕਰਕੇ ਮੈਥੋਂ ਮਿਸ ਹੋ ਗਈਆਂ ਹੋਣੀਆਂ। ਬੇਨਤੀ ਹੈ ਜੀ ਤੁਸੀਂ ਦੁਬਾਰਾ ਮੈਨੂੰ ਲਾਈਨਾਂ ਭੇਜ ਦਿਓ ਜੀ ਆਪਾਂ ਜ਼ਰੂਰ ਉਸ ਦੇ ਉੱਤੇ ਆਪਦੇ ਵੱਲੋਂ ਕਮੈਂਟ ਕਰਾਂਗੇ ਤੇ ਪਰ ਮੈਨੂੰ ਹੁਣ ਚੇਤੇ ਨਹੀਂ ਮੈਂ ਇਸ ਲਈ ਮਾਫੀ ਚਾਹੁੰਦਾ ਜੀ ਬਹੁਤ ਇਸ ਲਈ ਮੈਂ ਇਸ ਚੀਜ਼ ਮੈਨੂੰ ਪਤਾ ਨਹੀਂ ਲੱਗਿਆ ਵੀ ਕਿਵੇਂ ਇਹ ਮੈਥੋਂ ਮਿਸ ਹੋ ਗਈਆਂ ਤੇ ਮੈਂ ਕਿਉਂ ਨਹੀਂ ਤੁਹਾਡਾ ਜਵਾਬ ਦੇ ਸਕਿਆ। ਸੋ ਪਲੀਜ਼ ਬੇਨਤੀ ਹੈ ਜੀ ਦੁਬਾਰੇ ਭੇਜ ਦਿਓ
ਜੀ। ਤੇ ਜਗਤਾਰ ਕੇਲ ਢੁੱਡੀ ਕੇ ਹਾਂਗਕਾਂਗ ਤੋਂ ਜੁੜੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਜੀ। ਤੇ ਨਾਲ ਹੀ ਇਹਨਾਂ ਨੇ ਕਿਹਾ ਕਿ ਕੈਪਟਨ ਸਾਹਿਬ ਨੇ ਕੇਜਰੀਵਾਲ ਨੂੰ ਡਿਬੇਟ ਕਰਨ ਲਈ ਕਿਹਾ ਹੈ, ਪਰ ਜਿਸ ਸਰਕਾਰ ਨੇ ਪੰਜਾਬ ਨੂੰ ਇਸ ਬਰਬਾਦ ਕਰਜ਼ਦਾਰ ਦੇ ਕਿਨਾਰੇ ਲਿਆ ਕੇ ਖੜਾ ਕਰ ਦਿੱਤਾ, ਉਸ ਨਾਲ ਡਿਬੇਟ ਕਰਨ ਡਿਬੇਟ ਲਈ ਕਿਉਂ ਨਹੀਂ ਕਹਿੰਦੇ?
ਦੇਖੋ ਇਹ ਜਿਹੜਾ ਮੋਰਚੇ ਹੁੰਦੇ ਨਾ ਮੋਰਚੇ, ਉਹ ਜ਼ਰੂਰੀ ਨਹੀਂ ਹੁੰਦਾ ਵੀ ਮੋਰਚਾ ਇੱਕ ਪਾਸੇ ਖੁੱਲੇ। ਮੋਰਚਾ ਹਮੇਸ਼ਾ ਸੱਤਾਧਾਰੀਆਂ ਵੱਲ ਤਾਂ ਖੁੱਲਦੇ ਖੁੱਲਦਾ ਤੇ ਪਰ ਨਾਲ ਮੋਰਚਾ ਉਹਨਾਂ ਨਾਲ ਵੀ ਖੋਲਿਆ ਜਾਂਦਾ ਜਿਹੜੇ ਆਉਣ ਵਾਲੇ ਦਿਨਾਂ 'ਚ ਪ੍ਰਭਾਵਿਤ ਕਰ ਸਕਦੇ ਆ। ਸੋ ਕਾਂਗਰਸ ਦੀ ਜਿਹੜੀ ਸੋਚ ਇਹ ਆ, ਕੈਪਟਨ ਦੀ ਸੋਚ ਇਹ ਆ ਵੀ ਜਿਹੜਾ ਮੋਰਚਾ ਸੀ ਇਹ ਜੇ ਬਾਦਲਾਂ ਨੂੰ ਲਾਉਣ ਲਈ ਵੀ ਲੜਨਾ ਤਾਂ ਉਹ ਤਾਂ ਥੋੜਾ ਜਿਹਾ ਕਿਤੇ ਨਾ ਕਿਤੇ ਪੋਜ਼ਿਟਿਵ ਇਹ ਪੱਖ ਦੇਖ ਰਿਹਾ ਵੀ ਬਾਦਲਾਂ ਦੀ ਵਿਰੋਧ ਤਾਂ ਹੀ ਬਹੁਤ ਆ ਵੀ ਹੋ ਸਕਦਾ ਉਹ ਆਪਦੇ ਪੱਟੇ ਖੁਆਈ ਦੇ ਵਿੱਚ ਆਪ ਹੀ ਡਿੱਗ ਪੈਣ ਤੇ ਉਹਨਾਂ ਨੂੰ ਲੱਗ ਰਿਹਾ ਵੀ ਆਮ ਆਦਮੀ ਨਾਲ ਹੁਣ ਜ਼ਿਆਦਾ ਦੋ ਹੱਥ ਹੋਣਾ ਪੈ ਰਿਹਾ। ਸੋ ਇਸ ਕਰਕੇ ਦੂਜੇ ਫਰੰਟ ਦੇ ਉੱਤੇ ਲੜਨ ਦੀ ਕੋਸ਼ਿਸ਼ ਕਰ ਰਹੇ ਆ ਹੁਣ ਤੇ ਉਹਨਾਂ ਨੂੰ ਇਹ ਵੀ ਲੱਗ ਰਿਹਾ ਸ਼ਾਇਦ ਆਮ ਆਦਮੀ ਪਾਰਟੀ ਹੈ ਜਿਹੜੀ ਉਹਨਾਂ ਨੂੰ ਕਾਂਗਰਸ ਦੀਆਂ ਵੋਟਾਂ ਨੂੰ ਜ਼ਿਆਦਾ ਪ੍ਰਭਾਵਿਤ ਕਰ ਰਹੀ ਆ। ਸੋ ਇਸ ਕਰਕੇ ਜਿਹੜਾ ਉਹਨਾਂ ਨੂੰ ਚੈਲੰਜ ਕਰ ਰਹੇ ਆ। ਸੋ ਕੋਈ ਚੱਕਰ ਨਹੀਂ ਜੀ, ਜਿਹੜੀ ਆਪਾਂ ਇਹਦੀ ਜੇ ਡਿਬੇਟ ਹੁੰਦੇ ਆ ਜਾਂ ਡਿਬੇਟਾਂ ਦੀ ਗੱਲ ਆਉਂਦੀ ਆ ਤਾਂ ਉਹ ਜੇ ਸਾਫ ਸੁਥਰੇ ਢੰਗ ਨਾਲ ਹੁੰਦੇ ਆ ਤਾਂ ਕੋਈ ਬੁਰਾ ਨਹੀਂ ਹੈ, ਉਹਨਾਂ ਚੋਂ ਚੰਗਾ ਹੀ ਸਿਰਜ ਕੇ ਆਊਗਾ ਜੇ ਕਿਸੇ ਨਾਲ ਹੀ ਹੋਵੇ ਉਹ।
ਜੀ, ਤੇ ਨਾਲ ਹੀ ਇਹਨਾਂ ਨੇ ਕਿਹਾ ਕਿ ਦੋਵੇਂ ਰਵਾਇਤੀ ਪਾਰਟੀਆਂ ਆਪ ਨੂੰ ਢਾਉਣ ਲਈ ਤਤਪਰ ਹਨ, ਟਵੀਟ ਨੂੰ ਟਰਾਂਸਲੇਟ ਕਰਕੇ ਲਿਆ ਜਾਵੇ ਤਾਂ ਲੱਸੀ ਕੈਪਟਨ ਦੀ ਹੀ ਹੋਈ, ਪਰ ਕੈਪਟਨ ਦੇ ਹਿਮਾਇਤੀ ਕੇਜਰੀਵਾਲ ਨੂੰ ਭਾਰੂ ਕਰਾਰ ਦੇ ਰਹੇ ਹਨ, ਇਸ ਬਾਰੇ ਤੁਹਾਡਾ ਕੀ ਕਹਿਣਾ ਹੈ?
ਪਲੀਜ਼ ਦੁਬਾਰਾ ਮਿਸ ਹੋ ਗਈ ਮੇਥੋਂ ਗੱਲ ਪਲੀਜ਼।
ਇਹਨਾਂ ਨੇ ਲਿਖਿਆ ਕਿ ਦੋਵੇਂ ਰਵਾਇਤੀ ਪਾਰਟੀਆਂ ਆਪ ਨੂੰ ਢਾਉਣ ਲਈ ਤਤਪਰ ਹਨ, ਟਵੀਟ ਨੂੰ ਟਰਾਂਸਲੇਟ ਕਰਕੇ ਲਿਆ ਜਾਵੇ ਤਾਂ ਲੱਸੀ ਕੈਪਟਨ ਦੀ ਹੀ ਹੋਈ ਹੈ, ਪਰ ਕੈਪਟਨ ਦੇ ਹਮਾਇਤੀ ਕੇਜਰੀਵਾਲ ਨੂੰ ਭਾਜੂ ਕਰਾਰ ਦੇ ਰਹੇ ਹਨ, ਇਸ ਬਾਰੇ ਤੁਹਾਡਾ ਕੀ ਕਹਿਣਾ ਹੈ?
ਦੇਖੋ ਇਹ ਤਾਂ ਸਾਰੇ ਇੱਕ ਦੂਜੇ ਨੂੰ ਇਹੀ ਗੱਲਾਂ ਦੋਸ਼ ਪ੍ਰਦੋਸ਼ ਰਾਜਨੀਤੀ ਦਾ ਇੱਕ ਹਿੱਸਾ ਤੇ ਇਹ ਸਾਨੂੰ ਨਾ ਐਕਸਾਈਟਡ ਨਹੀਂ ਹੋਣਾ ਚਾਹੀਦਾ। ਰਾਜਨੀਤੀ ਦੇ ਵਿੱਚ ਇਹ ਵੀ ਇੱਕ ਹਥਿਆਰ ਆ ਵੀ ਵਿਰੋਧੀ ਤੋਂ ਜੇ ਗਲਤੀ ਕਰਾਉਣੀ ਆ ਤਾਂ ਉਹਨੂੰ ਐਕਸਾਈਟਡ ਕਰ ਦਿਓ ਬਸ। ਜਦੋਂ ਕੋਈ ਸਿਆਸਤ ਦੇ ਵਿੱਚ ਜ਼ਿਆਦਾ ਐਕਸਾਈਟਮੈਂਟ ਚ ਆ ਗਿਆ ਉਹ ਕਦੇ ਵੀ ਚੰਗਾ ਨਹੀਂ ਕਰੂਗਾ, ਉਹ ਆਪਦੀ ਪਾਰਟੀ ਲਈ ਆਪਦੇ ਲਈ ਸਮੱਸਿਆਵਾਂ ਹੀ ਖੜੀਆਂ ਕਰੂਗਾ। ਸੋ ਇਹ ਰਾਜਨੀਤੀ ਦਾ ਪਹਿਲਾ ਪਾਠ ਆ ਵੀ ਸੁਣੋ, ਸਬਰ ਸੰਤੋਖ ਰੱਖੋ ਤੇ ਫਿਰ ਰਿਐਕਟ ਕਰੋ। ਸੋ ਇਸ ਕਰਕੇ ਕੋਈ ਵੱਡੀ ਗੱਲ ਨਹੀਂ, ਇਹ ਭੜਕਾਉਣ ਵਾਲੀਆਂ ਗੱਲਾਂ ਹੁੰਦੀਆਂ ਤੇ ਉਹ ਦੇਖਿਆ ਜਾਂਦਾ ਵੀ ਭੜਕਾਟ ਚ ਕੌਣ ਆ ਗਿਆ।
ਜੀ, ਤੇ ਹਰਮੀਤ ਸਿੰਘ ਹੁਣਾਂ ਨੇ ਕਿਹਾ ਜੀ ਜਿਹੜਾ ਮੈਸੇਜ ਦੀ ਗੱਲ ਇਹਨਾਂ ਨੇ ਕੀਤੀ ਸੀਗੀ ਜਿਹੜੀਆਂ ਲਾਈਨਸ ਬਾਰੇ ਕਿਹਾ ਸੀ, ਇਹਨਾਂ ਨੇ ਕਿਹਾ ਕਿ ਉਹ ਤੁਹਾਡੇ ਪਰਸਨਲ ਨੰਬਰ ਤੇ ਵਟਸਐਪ ਤੇ ਇਹਨਾਂ ਨੇ ਭੇਜੀਆਂ ਸੀ ਤੁਹਾਨੂੰ ਰਿਗਾਰਡਿੰਗ ਇੰਡੀਪੈਂਡੈਂਸ।
ਮੈਂ ਕੋਸ਼ਿਸ਼ ਕਰ ਲੈਣਾ, ਲੱਭ ਲੈਣਾ ਜੀ, ਜੇ ਕੋਈ ਮੈਨੂੰ ਮਿਲ ਗਿਆ ਤਾਂ ਮੈਂ ਮਾਫੀ ਚਾਹੁੰਦਾ ਵੀ ਐਵਰੇਜ 1500 ਦੇ ਕਰੀਬ ਮੈਨੂੰ ਮੈਸੇਜ ਸਾਰੀਆਂ ਚੀਜ਼ਾਂ ਤੇ ਰਲ ਕੇ ਆਉਂਦੇ ਆ, ਚਾਹੇ ਉਹ ਵਟਸਐਪ ਲਾਈਏ ਚਾਹੇ ਫੇਸਬੁੱਕ ਲਾਈਏ ਸਾਰੀਆਂ ਚੀਜ਼ਾਂ ਤੇ ਮੈਂ ਬਹੁਤ ਕੋਸ਼ਿਸ਼ ਕਰਦਾ ਹਰ ਬੰਦੇ ਨਾਲ ਭੁਗਤਣ ਦੀ, ਤੇ ਪਰ ਕਈ ਵਾਰੀ ਮਿਸ ਹੋ ਗਈ, ਕੋਈ ਨੀ ਜੀ, ਮਾਫ਼ੀ ਚਾਹੁੰਦਾ ਮੈਂ, ਕੋਸ਼ਿਸ਼ ਕਰੂੰਗਾ ਜੀ ਦਿਨੇ ਅੱਜ ਜਦੋਂ ਵੀ ਟਾਈਮ ਮਿਲਦਾ ਪੜ੍ਹ ਕੇ ਤੇ ਫੇਰ ਤੁਹਾਨੂੰ ਕਿਸੇ ਦਿਨ ਜਵਾਬ ਦੇਊਂਗਾ, ਲੱਭਦਾ ਮੈਂ ਪਹਿਲਾਂ ਲੱਭ ਲੈਣਾ ਜੀ ਜੇ ਤੁਸੀਂ ਥੋੜਾ ਜਿਹਾ ਤੁਹਾਡਾ ਇੱਕ ਮਿੰਟ ਦੇ ਕੰਮ ਸੀ ਜੇ ਫਾਰਵਰਡ ਕਰ ਦਿੰਦੇ ਤਾਂ, ਪਰ ਕੋਈ ਨੀ ਜੀ ਮੈਂ ਲੱਭ ਲੂੰਗਾ ਜੇ ਤੁਹਾਡੇ ਕੋਲ ਵਕਤ ਦੀ ਕਮੀ ਹੈ ਤੇ ਮੈਂ ਲੱਭ ਲੂੰਗਾ ਕੋਈ ਨਾ
ਜੀ। ਤੇ ਸਤਿੰਦਰਪਾਲ ਸਿੰਨੀ ਤੋਂ ਜੁੜੇ ਨੇ ਤੇ ਉਹਨਾਂ ਨੇ ਕਿਹਾ ਕਿ ਬਰਾੜ ਸਾਹਿਬ ਸੁਖਪ੍ਰੀਤ ਜੀ ਤਾਂ ਅਗਲੇ ਹਫਤੇ ਜਾ ਰਹੇ ਨੇ ਤੇ ਤੁਸੀਂ ਅਗਲੇ ਸਾਲ ਦਾ ਪ੍ਰੋਗਰਾਮ ਕਹਿੰਦੇ ਬਣਾ ਲਵੋ ਇੰਡੀਆ ਜਾਣ ਦਾ, ਤੇ ਕਹਿੰਦੇ ਮੈਂ ਵੀ ਜਦੋਂ ਅੰਮ੍ਰਿਤਸਰ ਹੀ ਹੋਵਾਂਗਾ ਤੇ ਫੇਰ ਤੁਹਾਨੂੰ ਆਪਣਾ ਸ਼ਹਿਰ ਜਿਹੜਾ ਉਹ ਮੈਂ ਦਿਖਾਊਂਗਾ ਜ਼ਰੂਰ।
ਬੜਾ ਚੰਗਾ ਲੱਗੂ, ਆਉਣਾ ਹੀ ਆ ਜੀ, ਆਪਾਂ ਕੋਸ਼ਿਸ਼ ਕਰਦੇ ਆ ਜਰੂਰ, ਜਦੋਂ ਵੀ ਟਾਈਮ ਮਿਲਦਾ ਤਾਂ ਜਰੂਰ ਜਾਵਾਂਗੇ। ਤੇ ਪਰ ਅੰਮ੍ਰਿਤਸਰ ਦੇ ਵਿੱਚ ਮੈਨੂੰ ਬੜਾ ਖੁਸ਼ੀ ਹੋਈ ਸੀ ਪਿਛਲੇ ਵਾਰ ਵੀ ਜਦੋਂ ਮੈਂ ਦਰਬਾਰ ਸਾਹਿਬ ਗਿਆ ਤੇ ਮੈਨੂੰ ਉਸ ਟਾਈਮ ਦੇ ਵਿੱਚ ਉੱਥੇ ਇੱਕ ਸ਼ੋਪਿੰਗ ਪਲਾਜ਼ੇ ਜਾਣ ਦਾ ਟਾਈਮ ਮਿਲਿਆ ਤਾਂ ਮੈਨੂੰ ਬੜੀ ਹੈਰਾਨੀ ਹੋਈ ਜਦੋਂ ਮੈਂ ਲੰਘਿਆ ਜਾ ਰਿਹਾ ਸੀ ਤੇ ਮੈਨੂੰ ਕਿਸੇ ਨੌਜਵਾਨ ਨੇ ਆਵਾਜ਼ ਮਾਰੀ ਤੇ ਮੈਂ ਆਖਿਆ ਵੀ ਇੱਥੇ ਮੈਨੂੰ ਕੌਣ ਜਾਣਦਾ। ਤੇ ਉੱਥੇ ਜਦੋਂ ਮੈਂ ਦੇਖਿਆ ਤਾਂ ਸਾਡੇ ਲੋਕਲ ਆਸਟ੍ਰੇਲੀਆ ਦੇ ਨੌਜਵਾਨ ਸਨ, ਫੇਰ ਹੌਲੀ ਉੱਥੇ ਜਿੱਥੇ ਅਸੀਂ ਖੜੇ ਉੱਥੇ ਹੋਰ ਲੋਕ ਜੁੜਨ ਲੱਗ ਗਏ ਤੇ ਕਾਫੀ ਜਾਣ ਪਛਾਣ ਵਾਲੇ ਨਿਕਲੇ। ਤਾਂ ਮੈਨੂੰ ਉਦੋਂ ਬੜੀ ਹੈਰਾਨੀ ਹੋਈ ਜਦੋਂ ਮੈਂ ਅੰਮ੍ਰਿਤਸਰ ਇੱਕ ਰੋਡ ਦੇ ਉੱਤੇ ਲੱਗੇ ਨਾਕੇ ਕੋਲ ਦੀ ਜੋ ਲੰਘਣ ਲੱਗੇ ਸੀ, ਜਿਹੜਾ ਟੋਲ ਬੈਰੀਅਰ ਦੇ ਕੋਲ ਦੀ ਲੰਘਣ ਲੱਗੇ ਤਾਂ ਕਿਸੇ ਨੇ ਸਾਡੇ ਮੂਹਰੇ ਆ ਕੇ ਕਾਰ ਖੜਾ ਲਈ ਤੇ ਇੱਕ ਵਾਰ ਅਸੀਂ ਥੋੜੇ ਜੇ ਸਹਿਮੇ ਵੀ ਅਚਾਨਕ ਇੱਦਾਂ ਵਿੱਚ ਦੀ ਆ ਕੇ ਬੰਦੇ ਨੇ ਮੂਹਰੇ ਟੇਢੀ ਕਾਰ ਲਾ ਲੈਣੀ ਤਾਂ ਇਹ ਤੁਹਾਨੂੰ ਅਵੇਅਰ ਤਾਂ ਹੋਣਾ ਹੀ ਪੈਂਦਾ। ਤਾਂ ਮੈਂ ਕਿਹਾ ਵੀ ਦਿਨ ਦਿਹਾੜੇ ਇਹ ਕੌਣ ਆ, ਤਾਂ ਇੰਨੇ ਚਿਰ ਚ ਇੱਕ ਨੌਜਵਾਨ ਭੱਜ ਕੇ ਉਤਰ ਕੇ ਆਇਆ, ਕਹਿੰਦਾ ਭਾਜੀ ਤੁਸੀਂ ਮਿੰਟੂ ਭਾਜੀ ਆ, ਮੈਂ ਤੁਹਾਨੂੰ ਪਛਾਣ ਮੈਨੂੰ ਸ਼ਹਿਰ ਚ ਜੇ ਕਿਸੇ ਸਾਨੂੰ ਤੁਹਾਨੂੰ ਪਛਾਣ ਲਏ ਆ ਤਾਂ ਚਲੋ ਜੀ ਇਹ ਕਮਾਈ ਆ, ਇਹ ਜੀ ਕਮਾਈ ਬੜੀ ਚੰਗੀ ਲੱਗਦੀ ਆ ਜੀ,
ਇਹੀ ਕਮਾਈ ਆ ਜੀ। ਵਿਰਾਟ ਸਾਹਿਬ ਬਿਲਕੁਲ ਜੀ, ਇਹ ਜੋ ਕੰਮ ਤੁਸੀਂ ਕਰ ਰਹੇ ਹੋ ਜੀ ਵਲੰਟੀਅਰ ਸਾਰਾ ਕੁਛ, ਔਰ ਇਹਦੇ ਵਿੱਚ ਇਹ ਜਿਹੜੀ ਹੈ ਬੜੀ ਰਿਵਾਰਡਿੰਗ ਹੋ ਜਾਂਦੀ ਹੈ ਇਹ ਕੰਮ ਜਿਹੜੇ ਹੈ ਜਦੋਂ ਤੁਹਾਨੂੰ ਇੰਨਾ ਪਿਆਰ ਸਤਿਕਾਰ ਲੋਕਾਂ ਵੱਲੋਂ ਮਿਲਦਾ ਹੈ। ਸੋ ਵਿਰਾਟ ਸਾਹਿਬ ਅੱਜ ਦੇ ਖਬਰਾਂ ਦੇ ਆਪਣੇ ਇਸ ਸੈਕਸ਼ਨ ਦੇ ਦੌਰਾਨ ਮੇਰੇ ਤੋਂ ਕੋਈ ਖਬਰ ਰਹਿ ਗਈ ਹੋਵੇ ਜਾਂ ਕੋਈ ਇਹੋ ਜਿਹੀ ਖਬਰ ਹੋਵੇ ਜਿਹੜੀ ਤੁਸੀਂ ਸਰੋਤਿਆਂ ਨਾਲ ਸਾਂਝੀ ਕਰਨਾ ਚਾਹੁੰਦੇ ਹੋ ਤੇ ਜ਼ਰੂਰ ਉਹਦੇ ਤੇ ਵੀ ਨਜ਼ਰ ਮਾਰੋ।
ਬਿਲਕੁਲ ਜੀ ਬਿਲਕੁਲ, ਮੈਂ ਦੋ ਕੁ ਗੱਲਾਂ ਜ਼ਰੂਰ ਸਾਂਝੀਆਂ ਕਰਨੀਆਂ ਚਾਹਾਂਗਾ। ਇੱਕ ਤਾਂ ਕੱਲ ਨਾ ਅਸੀਂ ਜਿਹੜੀ ਪਟੀਸ਼ਨ ਦੇ ਮਾਮਲੇ ਦੇ ਵਿੱਚ ਪਰਸੋਂ ਹੋਈ ਸੀ, ਅਮਰਦੀਪ ਹੋਰਾਂ ਨੇ ਗੱਲ ਕੀਤੀ ਸੀ ਨਵਦੀਪ ਹੋਰਾਂ ਨਾਲ, ਤਾਂ ਉਸ ਦੀ ਜਿਹੜੀ ਪਟੀਸ਼ਨ ਦੀ ਮਾਮਲੇ ਦੇ ਵਿੱਚ ਮੈਂ ਰਾਤੀ ਸ਼ੇਅਰ ਵੀ ਕੀਤੀ ਹੈ, ਰੇਡੀਓ ਦੇ ਪੇਜ ਤੇ ਵੀ ਸ਼ੇਅਰ ਕੀਤੀ, ਆਪਣੇ ਪੇਜ ਤੇ ਵੀ ਸ਼ੇਅਰ ਕੀਤੀ ਹੈ, ਤੇ ਰਾਤ ਰਾਤ ਚ 500 ਦੇ ਲਾਗੇ ਸਿਗਨੇਚਰ ਵੀ ਆਏ ਆ ਵੀ ਜੇ ਹੁਣ ਤੱਕ ਕੁੱਲ ਮਿਲਾ ਕੇ ਮੈਂ ਦੇਖ ਰਿਹਾ 827 ਜਿਹੜੇ ਸਿਗਨੇਚਰ ਹੋਏ ਆ, ਪਰ ਲਿਸਨਰ ਤਾਂ ਆਪਣੇ ਹੋਰ ਬਹੁਤ ਜ਼ਿਆਦਾ ਵੱਡੀ ਗਿਣਤੀ ਦੇ ਵਿੱਚ ਆ, ਤੇ ਮੈਂ ਮਾਫ਼ੀ ਚਾਹੁੰਦਾ ਵੀ ਜੇ ਤੁਸੀਂ ਭਾਈ ਟਾਈਮ ਨਹੀਂ ਕੱਢ ਪਾਏ ਤਾਂ ਇਹ 2 ਮਿੰਟ ਮੈਂ ਰਾਤ ਵੀ ਬੇਨਤੀ ਕੀਤੀ ਸੀ ਵੀ ਆਪਣੇ ਮਾਪਿਆਂ ਲਈ ਜ਼ਰੂਰ ਕੱਢੋ। ਥੋੜਾ ਜਿਹਾ ਕਨਫਿਊਜ਼ਨ ਲੋਕਾਂ ਨੂੰ ਹੈ ਵੀ ਇਹ ਪਟੀਸ਼ਨ ਪਹਿਲਾਂ ਵੀ ਸਾਡੇ ਇੱਥੇ ਨੌਜਵਾਨਾਂ ਨੇ ਐਡਲੇਡ ਦਿਆਂ ਨੇ ਪਾਈ ਸੀ ਤੇ ਅਸੀਂ ਉਹ ਸਾਈਨ ਕਰ ਦਿੱਤੀ ਗਈ ਆ, ਪਰ ਦੋਸਤੋ ਮੈਂ ਤੁਹਾਨੂੰ ਦੱਸਦਾ ਵੀ ਇਹ ਪਟੀਸ਼ਨ ਉਹਦਾ ਅਗਲਾ ਭਾਗ ਹੀ ਮੰਨ ਕੇ ਚੱਲੋ। ਹੁਣ ਗੌਰਮੈਂਟ ਨੇ ਮੰਗੀ ਸੀ ਫੀਡਬੈਕ ਵੀ, ਸਾਨੂੰ ਫੀਡਬੈਕ ਦਿਓ ਵੀ ਤੁਸੀਂ ਕੀ ਚਾਹੁੰਦੇ ਹੋ ਪੇਰੈਂਟਸ ਵੀਜ਼ੇ ਦੇ ਵਿੱਚ ਕੀ ਚੀਜ਼ਾਂ ਹੋਣੀਆਂ ਚਾਹੀਦੀਆਂ। ਤਾਂ ਉਹ ਅਮਨ ਭੰਗੂ ਹੋਰਾਂ ਨੇ ਤੇ ਨਵਦੀਪ ਹੋਰਾਂ ਨੇ ਰਲ ਕੇ ਇੱਕ ਡਰਾਫਟ ਤਿਆਰ ਕੀਤਾ, ਜਿਹੜੇ ਡਰਾਫਟ ਦੇ ਵਿੱਚ ਚੀਜ਼ਾਂ ਲਿਖੀਆਂ ਗਈਆਂ ਵੀ ਅਸੀਂ ਕੀ ਚਾਹੁੰਦੇ ਹਾਂ, ਵੀ ਅਸੀਂ ਭਾਈ ਇੰਸ਼ੋਰੈਂਸ ਕਰਾਉਣ ਨੂੰ ਤਿਆਰ ਹਾਂ, ਸਾਨੂੰ ਆਹ ਚੀਜ਼ਾਂ ਹੋਣੀਆਂ ਚਾਹੀਦੀਆਂ, ਨਹੀਂ ਹੋਣੀਆਂ ਚਾਹੀਦੀਆਂ ਮਾਪਿਆਂ ਦੇ ਵੀਜ਼ਿਆਂ ਦੇ ਵਿੱਚ। ਸੋ ਸਾਨੂੰ ਚਾਹੀਦਾ ਵੀ ਉਹ ਪਟੀਸ਼ਨ ਵੀ ਸਾਈਨ ਕਰੀਏ ਤਾਂ ਕਿ ਸਾਡੀ ਫੀਡਬੈਕ ਜੇ ਵੱਧ ਤੋਂ ਵੱਧ ਜਾਊਗੀ ਸਰਕਾਰ ਕੋਲੇ, ਇੱਕ ਨਾਲ ਦੀ ਫੀਡਬੈਕ ਜਾਊਗੀ ਤਾਂ ਹੋ ਸਕਦਾ ਉਹਦੇ ਤੇ ਕੋਈ ਜਿਹੜੀ ਮਿਲ ਜੇ ਉਹਦੇ ਚ ਤੁਹਾਨੂੰ ਹੋਰ ਵੱਧ ਚਾਂਸ ਮਿਲ ਜੇ। ਸੋ ਇਹ ਚੀਜ਼ ਕਰਕੇ ਮੈਂ ਬੇਨਤੀ ਕਰੂੰਗਾ ਵੀ ਰਾਤ ਚ 500-400 ਬੰਦੇ ਨੇ ਕੀਤਾ, ਪਰ ਸਾਡੀ ਕੋਸ਼ਿਸ਼ ਹੈ ਵੀ 5-4 ਹਜ਼ਾਰ ਬੰਦਾ ਤਾਂ ਉਹਦੇ ਚ ਕੋਈ ਚੀਜ਼ ਹੀ ਨਹੀਂ ਹੈਗੀ, ਬੜੀ ਤੇਜ਼ੀ ਨਾਲ ਸਾਈਨ ਕਰ ਸਕਦੇ ਹਾਂ। 1 ਸੈਕਿੰਡ ਉਹਦੇ ਵਿੱਚ ਲੱਗਦਾ ਸਾਈਨ ਕਰਨ ਦੇ ਵਿੱਚ, 1 ਸੈਕਿੰਡ ਤੋਂ ਵੀ ਘੱਟ ਸਮਾਂ ਲੱਗਦਾ, ਤੁਸੀਂ 2 ਕਲਿੱਕ ਕਰਨੇ ਆ ਤੇ ਉਸ ਦੇ ਨਾਲ ਤੁਹਾਡੇ ਫੇਸਬੁੱਕ ਤੇ ਵੀ ਸ਼ੇਅਰ ਹੋ ਜਾਂਦੀ ਹੈ, ਤੁਹਾਡੇ ਹੋਰ ਫਰੈਂਡਾਂ ਤੱਕ ਵੀ ਜਾਂਦੀ ਆ। ਸੋ ਬੇਨਤੀ ਹੈ ਜੀ ਇਹ ਜ਼ਰੂਰ ਇੱਕ ਤਾਂ ਜਿਹੜੀ ਪਟੀਸ਼ਨ ਵਾਲਾ ਕੰਮ ਤੁਸੀਂ ਕਰੋ ਤੇ ਤੁਸੀਂ ਇਹਦੇ ਚ ਸਭ ਕਿਸੇ ਨਾ ਕਿਸੇ ਰੂਪ ਚ ਸਿੱਧੇ ਜਾਂ ਸਿੱਧੇ ਰੂਪ ਦੇ ਵਿੱਚ ਆਪਣੇ ਪੇਰੈਂਟਸ ਦੀ ਸੇਵਾ ਹੀ ਆ। ਸੋ ਦੂਜੀ ਜਿਹੜੀ ਮੈਂ ਮੇਰੇ ਕੋਲ ਬਹੁਤ ਸਾਰੇ ਮੈਸੇਜ ਆ ਰਹੇ ਸੀ ਪਰਸਨਲ ਪੱਧਰ ਤੇ ਵੀ, ਤੇ ਮੈਂ ਇੱਕ ਮੈਸੇਜ ਨਾ ਮੈਨੂੰ ਆਇਆ ਕਿਤਾਬ ਦੇ ਮਾਮਲੇ ਚ, ਕੈਂਗਰੂਨਾਮਾ ਬਹੁਤ ਜ਼ਿਆਦਾ ਲੋਕ ਮੰਗ ਰਹੇ ਆ ਮੇਰੇ ਕੋਲੋਂ, ਤੇ ਮੈਂ ਮਾਫ਼ੀ ਚਾਹੁੰਦਾ ਜੀ, ਅਸਲ ਚ ਕਿਤਾਬ ਦਾ ਜਿਹੜਾ ਐਡੀਸ਼ਨ ਆ ਉਹ ਖਤਮ ਹੋਇਆ ਹੋਇਆ ਤੇ ਨਵਾਂ ਐਡੀਸ਼ਨ ਛਪਣ ਲਈ ਦਿੱਤਾ ਹੋਇਆ, ਤੇ ਉਹ ਇੰਡੀਆ ਤੋਂ ਮੰਗਾਉਣ ਤੇ ਹਜੇ ਮੈਨੂੰ ਲੱਗਦਾ 2-3 ਮਹੀਨਿਆਂ ਦਾ ਪ੍ਰੋਜੈਕਟ ਹੋ ਜਾਂਦਾ ਜਦੋਂ ਸ਼ਿਪਮੈਂਟ ਰਾਹੀਂ ਮੰਗਾਉਣੇ ਆ, ਤੇ ਇਕੱਠਾ ਮੰਗਾ ਕੇ ਇੱਥੇ ਫੇਰ ਗਾਂਹ ਭੇਜਣ ਦੀ ਕੋਸ਼ਿਸ਼ ਆ। ਤੇ ਇਸ ਦੌਰਾਨ ਅਸੀਂ ਆਨਲਾਈਨ ਪਾਈ ਸੀ ਕਿਤਾਬ, ਪਰ ਥੋੜੀ ਜਿਹੀ ਵੈਬਸਾਈਟ ਦੇ ਵਿੱਚ ਦਿੱਕਤ ਆਉਣ ਕਰਕੇ ਉੱਥੇ ਹੁਣ ਪੜ੍ਹੀ ਨਹੀਂ ਜਾ ਸਕੀ ਤੇ ਮੈਂ ਕੋਸ਼ਿਸ਼ ਕਰ ਰਿਹਾ ਅੱਜ ਅਮਨਦੀਪ ਤੇ ਸਰਬਜੀਤ ਹੋਰਾਂ ਨੂੰ ਕਹਿ ਕੇ ਵੀ ਮੇਰੀ ਜਿਹੜੀ ਵੈਬਸਾਈਟ ਆ ਉਹ ਕਿਤੇ ਨਾ ਕਿਤੇ ਹੈਕ ਹੋ ਗਈ ਸੀਗੀ ਤੇ ਉਹਨੂੰ ਦੁਬਾਰਾ ਜਿਹੜੀ ਗੱਡੀ ਦੀ ਲੀਹ ਤੇ ਲਿਆਉਣ ਦੀ ਕੋਸ਼ਿਸ਼ ਆ, ਤੁਸੀਂ ਆਨਲਾਈਨ ਪੜ੍ਹ ਸਕੋਗੇ ਤੇ ਪਰ ਮੈਂ ਮੇਰੇ ਕੋਲੇ ਹੈਰਾਨੀ ਇਸ ਗੱਲ ਦੀ ਆ ਵੀ ਇੱਕੋ ਹੀ ਕਿਤਾਬ ਮੈਂ ਸਾਂਭ ਕੇ ਰੱਖੀ ਹੋਈ ਸੀ ਆਪਦੇ ਰਿਕਾਰਡ ਲਈ ਤੇ ਉਹ ਰਾਤੀ ਵੀ ਸਾਡੇ ਬੜੇ ਪਿਆਰੇ ਮਿੱਤਰ ਗੁਰਦੀਪ ਸਿੰਘ ਜਿਹੜੇ ਕਿ ਇੱਥੇ ਅੱਜ ਕੱਲ ਐਡਲੇਡ ਰਹਿ ਰਹੇ ਆ, ਪਹਿਲਾਂ ਮੈਲਬਨ ਹੁੰਦੇ ਸਨ, ਬੜੇ ਚਿਰਾਂ ਤੋਂ ਹਰਮਨ ਰੇਡੀਓ ਨਾਲ ਜੁੜੇ ਹੋਏ ਆ ਤੇ ਕੱਲ ਉਹ ਮੈਨੂੰ ਘਰ ਆਏ ਸੀ ਮਿਲਣ ਤੇ ਉਹ ਜਿਹੜੀ ਇੱਕੋ ਕਿਤਾਬ ਸੀ ਕੱਲ ਉਹ ਆਦੇ ਜੀ ਮੈਂ ਕਿਤਾਬ ਪੜ੍ਹਨੀ ਆ ਤੇ ਮੈਂ ਉਹਨਾਂ ਨੂੰ ਦਿੱਤੀ ਕੱਲ, ਮੈਂ ਕਿਹਾ ਲਓ ਜੀ ਕੋਈ ਨੀ ਮੈਂ ਆਪੇ ਤੁਸੀਂ ਸਾਂਭ ਕੇ ਰੱਖ ਲਿਓ ਜੀ, ਮੇਰੇ ਕੋਲ ਰਿਕਾਰਡ ਲਈ ਇਹੀ ਬਚੀ ਸੀ। ਸੋ ਇਸ ਕਰਕੇ ਬੇਨਤੀ ਹੈ ਜੀ ਵੀ ਜਾਂ ਤਾਂ ਮੈਂ ਤੁਹਾਨੂੰ ਆਨਲਾਈਨ ਦਾ ਲਿੰਕ ਭੇਜ ਦੂੰਗਾ ਜਦੋਂ ਵੀ ਸਾਡੀ ਆਨਲਾਈਨ ਕਿਤਾਬ ਜਾਰੀ ਹੋ ਜਾਂਦੀ ਆ, ਤੇ ਨਹੀਂ ਤਾਂ ਜਦੋਂ ਵੀ ਹਾਰਡ ਕਾਪੀ ਆਉਂਦੀ ਆ ਤੇ ਉਦੋਂ ਅਸੀਂ ਕੋਸ਼ਿਸ਼ ਕਰਾਂਗੇ ਐਤਕੀ ਸਿੱਖ ਖੇਡਾਂ ਦੌਰਾਨ ਕਿਤਾਬਾਂ ਦਾ ਇੱਕ ਬਹੁਤ ਵੱਡਾ ਸਟਾਲ ਲਾਈਏ। ਇਹ ਅਸੀਂ ਇਹਦੇ ਤੇ ਮੈਂ ਕੋਸ਼ਿਸ਼ਾਂ ਵਿੱਢ ਚੁੱਕਿਆ, ਚੇਤਨਾ ਪ੍ਰਕਾਸ਼ਨ ਨਾਲ ਮੇਰੀ ਗੱਲ ਚੱਲ ਰਹੀ ਆ, ਉਹਨਾਂ ਨੂੰ ਬੇਨਤੀ ਕੀਤੀ ਹੈ ਵੀ ਘੱਟੋ ਘੱਟ 10,000 ਕਿਤਾਬ ਦੀ ਸ਼ਿਪਮੈਂਟ ਲੈ ਕੇ ਇੱਥੇ ਆਓ ਤੇ ਉਹ ਕਿਤਾਬਾਂ ਆਪਾਂ ਸਿੱਖ ਖੇਡਾਂ ਦੇ ਉੱਤੇ ਪਹਿਲਾਂ ਸਟਾਲ ਲਾਵਾਂਗੇ, ਉਸ ਤੋਂ ਬਾਅਦ ਉਹ ਕਿਤਾਬਾਂ ਆਪਾਂ ਸਾਰੇ ਆਸਟ੍ਰੇਲੀਆ ਭਰ ਦੇ ਸ਼ਹਿਰਾਂ ਚ ਵੀ ਜੇ ਉਹ ਲੋੜ ਪਈ ਤਾਂ ਉੱਥੇ ਸਟਾਲਾਂ ਲਵਾਵਾਂਗੇ। ਤੇ ਉਸ ਕਿਤਾਬਾਂ ਦੇ ਵਿੱਚ ਜੇ ਤੁਸੀਂ ਚਾਹੁੰਦੇ ਹੋ ਕੋਈ ਖਾਸ ਕਿਸਮ ਦੀਆਂ ਕਿਤਾਬਾਂ ਮੰਗਵਾਉਣੀਆਂ ਵੀ ਇਹੋ ਜਿਹਾ ਲਿਟਰੇਚਰ ਆਵੇ ਜਾਂ ਤੁਸੀਂ ਕੋਈ ਕਿਤਾਬ ਪੜ੍ਹੀ ਆ ਤੁਹਾਨੂੰ ਬਹੁਤ ਚੰਗੀ ਲੱਗੀ ਤੇ ਤੁਹਾਨੂੰ ਲੱਗਦਾ ਵੀ ਉਹ ਸਾਰਿਆਂ ਕੋਲੇ ਜਾਵੇ, ਤਾਂ ਤੁਸੀਂ ਉਹ ਜ਼ਰੂਰ ਹੁਣੇ ਮੈਨੂੰ ਲਿਸਟ ਭੇਜ ਦਿਓ, ਕਿਉਂਕਿ ਅਸੀਂ ਆਉਣ ਵਾਲੇ 15 ਕੁ ਦਿਨਾਂ ਦੇ ਵਿੱਚ ਲਿਸਟ ਪ੍ਰਕਾਸ਼ਨ ਨੂੰ ਭੇਜਣੀ ਆ ਕਿਤਾਬਾਂ ਦੀ, ਤੇ ਤਾਂ ਕਿ ਉਹ ਜਿਹੀਆਂ ਕਿਤਾਬਾਂ ਹੀ ਮੰਗਾਈਆਂ ਜਾ ਸਕਣ ਜਿਹੜੀਆਂ ਕਿ ਇੱਥੇ ਵੱਧ ਤੋਂ ਵੱਧ ਲੋਕਾਂ ਚਾਹੁੰਦੇ ਹੋਣ ਤੇ ਜਿਹੜੀਆਂ ਦਾ ਕੋਈ ਫਾਇਦਾ ਹੋਵੇ, ਸਾਡੇ ਲੋਕਾਂ ਨੂੰ ਪੜ੍ਹਨ ਦਾ ਫਾਇਦਾ ਹੋਵੇ। ਇਹ ਨਾ ਹੋਵੇ ਵੀ ਕਈ ਵਾਰੀ ਕਿ ਇੱਕ ਕਿਸਮ ਦਾ ਲਿਟਰੇਚਰ ਆ ਜਾਂਦਾ ਤੇ ਉਹ ਬੰਦੇ ਤੇ ਭਾਰੂ ਹੋ ਜਾਂਦਾ ਤੇ ਕਈ ਵਾਰੀ ਬੰਦੇ ਨੂੰ ਮੁਨਕਰ ਵੀ ਕਰ ਦਿੰਦਾ ਕਈ ਚੀਜ਼ਾਂ ਮੰਨਣ ਤੋਂ। ਸੋ ਇਹੋ ਜਿਹਾ ਲਿਟਰੇਚਰ ਨਹੀਂ ਚਾਹੁੰਦੇ, ਅਸੀਂ ਚਾਹੁੰਦੇ ਹਾਂ ਇਹੋ ਜਿਹਾ ਲਿਟਰੇਚਰ ਆਵੇ ਜਿਹੜਾ ਸਾਡੇ ਧਰਮ, ਸਾਡੀ ਕੌਮ, ਸਾਡੇ ਆਲੇ ਦੁਆਲੇ ਸਾਨੂੰ ਸਮਾਜ ਚ ਰਹਿਣ ਸਹਿਣ ਦੀਆਂ ਚੰਗੀ ਸਿੱਖਿਆ ਦੇਵੇ, ਤੁਹਾਡਾ ਵਕਤ ਨਾ ਬਰਬਾਦ ਕਰੇ। ਸੋ ਇਹੋ ਜਿਹੀਆਂ ਲਿਸਟਾਂ ਅਸੀਂ ਛੇਤੀ ਬਣਾਉਣ ਜਾ ਰਹੇ ਹਾਂ ਤੇ ਜੇ ਤੁਹਾਨੂੰ ਵੀ ਕੋਈ ਪਤਾ ਹੋਵੇ ਤਾਂ ਮੈਨੂੰ ਜ਼ਰੂਰ ਈਮੇਲ ਕਰੋ। ਸੋ ਇੰਨੇ ਸ਼ਬਦਾਂ ਨਾਲ ਮੈਨੂੰ ਦਿਓ ਇਜਾਜ਼ਤ ਜੀ ਤੇ ਤੁਸੀਂ ਪ੍ਰੋਗਰਾਮ ਜਾਰੀ ਰੱਖੋ ਸੁਖਪ੍ਰੀਤ, ਤੇ ਤੁਹਾਡਾ ਜਿਹੜਾ ਇੰਡੀਆ ਦਾ ਦੌਰਾ ਸਫਲ ਹੋਵੇ ਤੇ ਅਸੀਂ ਕੋਸ਼ਿਸ਼ ਕਰਾਂਗੇ ਜੀ ਤੁਹਾਡੀ ਗੈਰ ਹਾਜ਼ਰੀ ਚ ਤੁਹਾਡਾ ਪ੍ਰੋਗਰਾਮ ਥੋੜਾ ਰਲ ਮਿਲ ਕੇ ਅੱਗੇ ਤੋਰ ਸਕੀਏ।
ਜੀ ਬਹੁਤ ਬਹੁਤ ਸ਼ੁਕਰੀਆ ਬਰਾੜ ਸਾਹਿਬ, ਬਿਲਕੁਲ ਜੀ ਟਾਈਮ ਹੁਣ ਜਿਹੜਾ ਇਜਾਜ਼ਤ ਨਹੀਂ ਦਿੰਦਾ, ਪਰ ਮੇਰੇ ਕੋਲ ਦੋ ਤਿੰਨ ਜਿਹੜੇ ਹੋਰ ਲਿਸਨਰਸ ਆ ਉਹਨਾਂ ਦੇ ਵੀ ਮੈਸੇਜ ਆਏ ਸੀ ਤੁਹਾਡੇ ਨਾਲ, ਉਹਨਾਂ ਨੇ ਕੁਝ ਗੱਲਾਂ ਸਾਂਝੀਆਂ ਕਰਨੀਆਂ ਕਹੀਆਂ ਸੀ, ਉਹ ਮੈਂ ਤੁਹਾਨੂੰ ਦੱਸ ਦਿੰਦੀ ਹਾਂ, ਹੋ ਸਕੇ ਤੇ ਤੁਸੀਂ ਆਉਣ ਵਾਲੇ ਕਿਸੇ ਪ੍ਰੋਗਰਾਮ ਦੇ ਵਿੱਚ ਉਹਨਾਂ ਨਾਲ ਸਾਂਝ ਜ਼ਰੂਰ ਪਾ ਲੈਣਾ। ਸਤਦੇਵ ਭਾਜੀ ਤਾਂ ਹੁਣ ਜੁੜੇ ਸੀ ਬਰਾੜ ਸਾਹਿਬ ਤੇ ਉਹਨਾਂ ਨੇ ਕਿਹਾ ਕਿ ਮਿੰਟੂ ਭਾਜੀ ਸਿੱਖ ਧਰਮ ਬਾਰੇ ਥੋੜਾ ਜਿਹਾ, ਉਹਨਾਂ ਨੇ ਸਿੱਖ ਧਰਮ ਤੇ ਕਿਹਾ ਕਿ ਥੋੜੀ ਜਿਹੀ ਚਾਨਣਾ ਪਾਓ, ਦੱਸੋ ਕਿ ਕਦੋਂ ਤੇ ਕਿਸ ਲਈ ਬਣਿਆ ਸੀ। ਸੋ ਇਹ ਵੀ ਇੱਕ ਕਾਫੀ ਵੱਡਾ ਵਿਸ਼ਾ ਹੈ, ਸੋ ਮੈਨੂੰ ਲੱਗਦਾ ਅੱਜ ਜਿਹੜਾ ਪ੍ਰੋਗਰਾਮ ਦੀ ਟਾਈਮ ਦੀ ਪਾਬੰਦੀ ਕਰਕੇ ਨਹੀਂ ਹੋ ਸਕਦਾ, ਸੋ ਬਰਾੜ ਸਾਹਿਬ ਇਸ ਬਾਰੇ ਵੀ ਤੁਸੀਂ ਕਿਸੇ ਆਉਣ ਵਾਲੇ ਪ੍ਰੋਗਰਾਮ ਦੇ
ਵਿੱਚ ਬਿਲਕੁਲ ਪਾਵਾਂਗੇ। ਪਰ ਪੰਜੇਟਾ ਸਾਹਿਬ ਮੈਨੂੰ ਜਿੱਥੋਂ ਤੱਕ ਲੱਗ ਰਿਹਾ ਤੁਹਾਡਾ ਜਿਹੜਾ ਪੁੱਛਣ ਦਾ ਸਵਾਲ ਆ, ਸ਼ਾਇਦ ਤੁਹਾਨੂੰ ਮੇਰੇ ਨਾਲੋਂ ਵੱਧ ਸਿੱਖ ਧਰਮ ਬਾਰੇ ਪਤਾ, ਪਰ ਇਹ ਪੁੱਛਣ ਦਾ ਜਿਹੜਾ ਨਜ਼ਰੀਆ ਵੱਖਰਾ ਮੈਨੂੰ ਇਹਦੇ ਚੋਂ ਮਹਿਸੂਸ ਹੋ ਰਿਹਾ। ਸੋ ਤੁਸੀਂ ਸ਼ਾਇਦ ਕਿਸੇ ਹੋਰ ਨਜ਼ਰੀਏ ਤੋਂ ਪੁੱਛ ਰਹੇ ਹੋ, ਕੋਈ ਚੱਕਰ ਨਹੀਂ ਜੀ, ਜ਼ਰੂਰ ਜਿਹੜੇ ਵੀ ਨਜ਼ਰੀਏ ਤੋਂ ਤੁਹਾਡੀ ਪੁੱਛਾਂ ਚਾਹੋ ਅਸੀਂ ਕੋਸ਼ਿਸ਼ ਕਰਾਂਗੇ ਉਹਨੂੰ ਆਪਾਂ ਸਪਸ਼ਟ ਕਰਨ ਦੀ, ਤੇ ਪਰ ਸਾਡਾ ਕੋਈ ਮਕਸਦ ਨਹੀਂ ਹੈਗਾ ਕਿਸੇ ਕੰਟਰੋਵਰਸੀ ਨੂੰ ਖੜਾ ਕਰਨਾ ਕਿਤੇ ਵੀ, ਸਾਡਾ ਅਸੀਂ ਕੱਲਾ ਸਿੱਖ ਧਰਮ ਦੀ ਗੱਲ ਆ ਜਾਂਦੀ ਹੈ, ਜੇਕਰ ਆ ਜਾਂਦਾ ਤਾਂ ਉਹ ਜੇਕਰ ਨੂੰ ਅਸੀਂ ਉਹਨੂੰ ਸਿਰੇ ਲਾਉਣੇ ਆ, ਪਰ ਸਾਡਾ ਕਿਸੇ ਧਰਮ ਨਾਲ ਕੋਈ ਵੀ ਨਾ ਬੈਰ ਆ ਨਾ ਵਿਰੋਧ ਆ। ਮੈਂ ਕੱਲ ਪਰਸੋਂ ਵੀ ਇਹ ਗੱਲ ਕਹਿ ਕੇ ਹਟਿਆ ਵੀ ਮੈਨੂੰ ਕੋਈ ਫਰਕ ਨਹੀਂ ਪੈਂਦਾ, ਮੈਂ ਮੰਦਰ ਮਸਜਿਦ ਹਰ ਥਾਂ ਦੇ ਉੱਤੇ ਜਾਣਾ, ਜੇ ਉੱਥੇ ਮੈਂ ਸੀਸ ਝੁਕਾਉਣਾ ਤਾਂ ਉਹ ਸੀਸ ਝੁਕਾਉਣਾ ਮੇਰਾ ਸਤਿਕਾਰ ਆ ਉੱਥੇ ਦਾ, ਪਰ ਜੇ ਮੈਨੂੰ ਕਿਹਾ ਜਾਵੇ ਮੈਨੂੰ ਪਰਿਵਾਰਕ ਪੱਧਰ ਤੇ ਕਿਹੜਾ ਧਰਮ ਆ ਜਾਂ ਮੇਰਾ ਜਨਮ ਸਿੱਖ ਧਰਮ ਚ ਹੋਇਆ ਤਾਂ ਉਹ ਮੈਂ ਪਰਫੈਕਟ ਤੌਰ ਤੇ ਸਿੱਖ ਧਰਮ ਨੂੰ ਮੰਨਦਾ, ਠੀਕ ਆ ਮੈਂ ਰੂਪ ਸਰੂਪ ਚ ਨਹੀਂ ਆਇਆ ਉਹ ਇੱਕ ਵੱਖਰੀ ਗੱਲ ਆ, ਪਰ ਮੈਂ ਜਿਹੜਾ ਜੇ ਕਹਾਂ ਤਾਂ ਮੈਂ ਭਾਈ ਮੈਨੂੰ ਕੋਈ ਇਸ ਚ ਨਾ ਕੋਈ ਸ਼ੰਕਾ ਨਾ ਸ਼ਿਕਵਾ ਨਾ ਕੋਈ ਸ਼ਰਮ, ਮੈਂ ਆਪਣੇ ਆਪ ਨੂੰ ਸਿੱਖ ਧਰਮ ਦਾ ਪਰੋਕਾਰ ਮੰਨਦਾ ਜੀ, ਮੈਂ ਧਰਮ ਨੂੰ ਧਰਮ ਚ ਬਿਲੀਵ ਕਰਦਾ, ਪਰ ਮੈਂ ਸਤਿਕਾਰ ਹਰ ਉਸ ਧਰਮ ਦਾ ਕਰਦਾ ਜਿਹੜਾ ਧਰਮ ਮਾਨਵਤਾ ਸਿਖਾਉਂਦਾ, ਮਾਨਵਤਾ ਨੂੰ ਕਹਿੰਦਾ ਵੀ ਇਹਨੂੰ ਇਹਦੀ ਮਦਦ ਕਰੋ, ਪਰ ਜੇ ਕੋਈ ਬੰਦਾ ਆ ਕੇ ਉਹਨੂੰ ਪਾਰਟੀ ਪੱਧਰ ਦੇ ਉੱਤੇ ਸਿਆਸੀ ਪੱਧਰ ਦੇ ਉੱਤੇ ਜਿਹੜੀਆਂ ਗੱਲਾਂ ਕੀਤੀਆਂ ਜਾਂਦੀਆਂ ਧਰਮ ਤੋਂ ਬਾਹਰ ਦੀ ਹੋ ਕੇ ਗੱਲਾਂ ਕੀਤੀਆਂ ਜਾਂਦੀਆਂ, ਲੜਾਈਆਂ ਪੜਾਈਆਂ ਆਉਂਦੀਆਂ, ਝਗੜੇ ਹੁੰਦੇ ਆ, ਮਾਰੋ ਮਰਾਈਆਂ ਆਉਂਦੀਆਂ, ਉਹ ਚਾਹੇ ਸਿੱਖ ਧਰਮ ਵੀ ਕਰੇ ਮੈਂ ਉੱਥੇ ਵੀ ਵਿਰੋਧਤਾ ਕਰਦਾ, ਮੈਨੂੰ ਕੋਈ ਫਰਕ ਨਹੀਂ ਪੈਂਦਾ। ਸੋ ਇਸ ਕਰਕੇ ਜ਼ਰੂਰ ਜੀ ਕਿਸੇ ਦਿਨ ਇਸ ਵਿਸ਼ੇ ਤੇ ਗੱਲਬਾਤ ਕਰਾਂਗੇ, ਪਰ ਜੋ ਤੁਸੀਂ ਜਿਹੜੇ ਲਹਿਜੇ ਨਾਲ ਪੁੱਛਿਆ ਉਹ ਲਹਿਜਾ ਇੱਕ ਵੱਖਰਾ ਮੈਨੂੰ ਇੰਨਾ ਕੁ ਮਹਿਸੂਸ ਜ਼ਰੂਰ ਹੋ ਰਿਹਾ
ਜੀ। ਤੇ ਬਰਾੜ ਸਾਹਿਬ ਹਰਮੀਤ ਚੰਗਾ ਹੁਣਾਂ ਨੂੰ ਵੀ ਤੁਹਾਨੂੰ ਜਿਹੜੀ ਕਹਿੰਦੇ ਕਿ ਮੈਂ ਜਿਹੜੇ ਮੈਸੇਜ ਸੈਂਡ ਕਰ ਦਿੱਤਾ ਤੁਸੀਂ ਉਹਨਾਂ ਦਾ ਜੇ ਪਰਸਨਲ ਪੱਧਰ ਤੇ ਵੀ ਉਹਨਾਂ ਨੂੰ ਜਵਾਬ ਦੇਣਾ ਚਾਹੋ ਤੇ ਦੇ ਸਕਦੇ ਹੋ। ਸੋ ਹਰਪ੍ਰੀਤ ਸਿੰਘ ਕੋਹਲੀ ਬ੍ਰਿਸਬੇਨ ਤੋਂ ਜੁੜੇ ਨੇ ਜੀ ਤੇ ਉਹਨਾਂ ਨੇ ਕਿਹਾ ਕਿ ਬਰਾੜ ਸਾਹਿਬ ਨੂੰ ਅੰਮ੍ਰਿਤਸਰ ਦੇ ਕਾਲਜ ਚ ਬਹੁਤ ਯਾਦ ਕੀਤਾ ਜਾਂਦਾ ਹੈ ਜੀ। ਬਰਾੜ ਸਾਹਿਬ ਹੁਣ ਇਹ ਦੱਸ ਦੋ ਕੀ ਚੱਕਰ ਹੈ?
ਬਸ ਜੀ ਉੱਥੇ ਵੀ ਸੰਯੋਗ ਭਿੜਿਆ ਸੀ ਵੀ ਪਿਛਲੇ ਟੂਰ ਦੌਰਾਨ ਕੋਹਲੀ ਸਾਹਿਬ ਹੋਰਾਂ ਦੇ ਬ੍ਰਦਰ ਹੋਰਾਂ ਨੇ ਅਰੇਂਜ ਕੀਤਾ ਸੀ ਤੇ ਉੱਥੇ ਇੱਕ ਮੇਰਾ ਲੈਕਚਰ ਰੱਖਿਆ ਸੀ ਸ਼ਾਇਦ ਮੈਨੂੰ ਲੱਗਦਾ ਉਹ ਇੰਜੀਨੀਅਰਿੰਗ ਦਾ ਕਾਲਜ ਸੀਗਾ ਤੇ ਉੱਥੇ ਮੇਰਾ ਲੈਕਚਰ ਸੀਗਾ ਜੀ ਤੇ ਕਾਫੀ ਮੈਨੂੰ ਬਹੁਤ ਸਾਰੇ ਸਰੋਤਿਆਂ ਦੇ ਉਸ ਟਾਈਮ ਜਿਹੜੇ ਲੈਕਚਰ ਚ ਸੀਗੇ ਬਹੁਤ ਸਾਰੇ ਮੈਨੂੰ ਉਹਨਾਂ ਦੇ ਮੈਸੇਜ ਸੁਨੇਹੇ ਪਰਸਨਲੀ ਆਉਂਦੇ ਰਹਿੰਦੇ ਆ ਜੀ।
ਜੀ ਬਰਾੜ ਸਾਹਿਬ ਬਿਲਕੁਲ ਜੀ। ਤੇ ਗੁਰਜੀਤ ਸਿੰਘ ਚਹਿਲ ਮੈਲਬਨ ਤੋਂ ਉਹਨਾਂ ਨੇ ਕਿਹਾ ਕਿ ਕੀ ਲੱਗਦਾ ਹੈ ਕਿ ਭਾਈ ਗੁਰਬਖਸ਼ ਸਿੰਘ ਫਿਰ ਤੋਂ ਭੁੱਖ ਹੜਤਾਲ ਤੇ ਬੈਠਣ ਗਏ ਜੀ?
ਦੇਖੋ ਹੁਣ ਉਹ ਗੱਲ ਨੀ ਬਣਦੀ ਜੋ ਪਹਿਲੀ ਕੋਸ਼ਿਸ਼ ਚ ਬਣੀ ਸੀ ਨਾ ਉਹ ਦੂਜੀ ਚ ਨੀ ਰਹਿ ਗਈ ਸੀ ਤੇ ਦੂਜੀ ਤੋਂ ਬਾਅਦ ਹੁਣ ਤੀਜੀ ਦੇ ਵਿੱਚ ਉਹ ਗੱਲ ਨੀ ਬਣਦੀ ਕਿਉਂਕਿ ਬਹੁਤ ਸਾਰੀਆਂ ਗੱਲਾਂ ਹੁਣ ਸਾਫ਼ ਹੋ ਚੁੱਕੀਆਂ। ਭਾਵੁਕਤਾ ਦੇ ਨਾਲ ਜਿਹੜਾ ਲੋਕ ਕਿਸੇ ਨਾਲ ਜੁੜਦੇ ਆ ਨਾ ਉਹ ਜ਼ਿਆਦਾਤਰ ਨੀ ਚੱਲਦੀ। ਭਾਵੁਕਤਾ ਦੀ ਉਹਨੂੰ ਇੱਕ ਵਾਰੀ ਲਾਹੀ ਜਾ ਸਕਦੀ ਹੈ, ਬਾਰ ਬਾਰ ਨੀ ਲਾਹੀ ਜਾ ਸਕਦੀ। ਸੋ ਮੈਨੂੰ ਨੀ ਲੱਗਦਾ ਵੀ ਉਹਨਾਂ ਦੀ ਜੇ ਕੋਈ ਹੁਣ ਕੋਈ ਉਪਰਾਲਾ ਹੁੰਦਾ ਤੇ ਹੁਣ ਲੋਕ ਉਹ ਭਾ ਦੇਣਗੇ ਜਿਹੜਾ ਪਹਿਲਾਂ ਮਿਲਿਆ ਸੀ।
ਜੀ ਜੀ ਬਰਾੜ ਸਾਹਿਬ, ਸੋ ਅੱਜ ਜ਼ਰੂਰਤ ਤੋਂ ਜ਼ਿਆਦਾ ਸਮਾਂ ਤੁਹਾਡਾ ਅਸੀਂ ਲੈ ਲਿਆ, ਪਰ ਬਿਲਕੁਲ ਜੀ ਸਰੋਤਿਆਂ ਨੂੰ ਦੇ ਦਿਲ ਚ ਜਿਹੜੇ ਸ਼ੰਕੇ ਹੁੰਦੇ ਆ ਜਾਂ ਉਹਨਾਂ ਦੀਆਂ ਖਬਰਾਂ ਵਿਚਾਰ ਹੁੰਦੀਆਂ ਉਹ ਸਾਂਝਾ ਕਰਨ ਦੇ ਲਈ ਅਸੀਂ ਇੱਥੇ ਬੈਠੇ ਹੁੰਦੇ ਆ। ਸੋ ਬਰਾੜ ਸਾਹਿਬ ਅੱਜ ਦਾ ਦਿਨ ਤੁਹਾਡਾ ਬਹੁਤ ਵਧੀਆ, ਖੁਸ਼ੀਆਂ ਭਰਿਆ ਬੀਤੇ, ਚੜ੍ਹਦੀ ਆ ਕਲਾ ਵਿਚ ਰਹੋ ਜੀ ਤੇ ਸਾਡੇ ਵੱਲੋਂ ਸ਼ੁਭਕਾਮਨਾਵਾਂ ਤੇ ਬਹੁਤ ਬਹੁਤ ਧੰਨਵਾਦ।
ਬਹੁਤ ਮਿਹਰਬਾਨੀ ਸੁਖਪ੍ਰੀਤ ਤੇ ਸਾਰੇ ਲਿਸਨਰ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਉਮੀਦ ਕਰਦੇ ਆ ਜੀ ਉਹ ਚੜ੍ਹਦੀ ਕਲਾ ਚ ਰਹਿਣ ਤੇ ਮਿਲਦੇ ਆ ਜੀ ਕੱਲ ਫੇਰ ਪਰਸੋਂ ਕਿਸੇ ਹੋਰ ਪ੍ਰੋਗਰਾਮ ਦੇ ਵਿਚ।
ਜੀ ਬਰਾੜ ਸਾਹਿਬ ਸ਼ੁਕਰੀਆ। ਬਰਾੜ ਸਾਹਿਬ ਨਾਲ ਅਸੀਂ ਖਬਰਾਂ ਤੇ ਹੋਰ ਕਈ ਗੱਲਾਂ ਦੇ ਉੱਤੇ ਜਿਹੜੀ ਗੱਲਬਾਤ ਅੱਜ ਕੀਤੀ ਹੈ। ਸੋ ਇਹ ਜਿਹੜਾ ਖਬਰਾਂ ਦਾ ਸੈਕਸ਼ਨ ਹੈ ਮੈਨੂੰ ਲੱਗਦਾ ਇਹਦੇ ਤੇ ਥੋੜਾ ਜਿਹਾ ਵਿਰਾਮ ਲਗਾਈਏ ਇੱਕ ਗੀਤ ਨਾਲ ਇੱਕ ਬ੍ਰੇਕ ਦੇ ਨਾਲ ਤੇ ਉਸ ਤੋਂ ਬਾਅਦ ਮੈਂ ਫੇਰ ਹਾਜ਼ਰ ਹੁੰਦੀ ਹਾਂ ਜੀ।
ਹਰ ਪ੍ਰੋਗਰਾਮ ਦੀ ਜਾਣਕਾਰੀ, ਰੇਡੀਓ ਦੀ ਹਰ ਗਤੀਵਿਧੀ ਤੇ ਨਜ਼ਰ, ਜੁਆਇਨ ਕਰੋ ਸਾਡਾ ਫੇਸਬੁੱਕ ਪੇਜ facebook.com/harmanradioaustralia ਜਾਂ ਜੁੜੋ ਟੈਲੀਗ੍ਰਾਮ ਤੇ telegram.me/harmaninfo। ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ ਸਾਡੀ ਵੈਬਸਾਈਟ harmanradio.com।
ਰੇਡੀਓ ਦੀਆਂ ਖੂਬਸੂਰਤ ਲਹਿਰਾਂ ਤੁਹਾਡੇ ਤੱਕ ਪੁੱਜਦਾ ਕਰਨ ਲਈ ਸਾਨੂੰ ਨਿੱਘਾ ਸਹਿਯੋਗ ਦੇ ਰਹੇ ਨੇ। ਪੰਜਾਬ ਗ੍ਰੋਸਰੀ ਹਾਊਸ ਕੈਨਬਰਾ ਤੋਂ ਰਾਜਨਦੀਪ ਸਿੰਘ, ਸੀਡੀ ਬੈਟਰੀਜ਼ ਬਲੈਕਟਾਊਨ ਤੋਂ ਦਵਿੰਦਰ ਸਿੰਘ, ਈਸੀਟੀ ਆਟੋਮੋਟਿਵ ਕੈਨਬਰਾ ਤੋਂ ਸੁਖਪਾਲ ਸਿੰਘ, ਨਵੀਂ ਪੱਡਾ ਫਰੋਮ ਬਗ ਬਸਟਰ ਪੈਸਟ ਕੰਟਰੋਲ ਸਰਵਿਸ ਮੈਲਬਰਨ, USA ਤੋਂ ਪ੍ਰਦੀਪ ਤੂਰ।
ਝੀਲ ਨੂੰ ਵੀ ਆਇਆ ਚੰਦ ਮੁੱਖ ਮਹਿਮਾਨ ਸੀ, ਚਾਂਦਣੀ ਨੇ ਪੁੰਨਿਆ ਤੇ ਜਲ ਸਾ ਲਗਾਇਆ, ਸਦਾ ਝੀਲ ਨੂੰ ਵੀ ਆਇਆ ਚੰਦ ਮੁੱਖ ਮਹਿਮਾਨ ਸੀ। ਰਿਸ਼ਮਾ ਨੇ ਰਿਸ਼ਮਾ ਨੇ ਉਹ ਰਿਸ਼ਮਾ ਨੇ ਦੂਧਿਆ ਜੇ ਪਾਈ ਸੀ ਪੋਸ਼ਾਕ ਮਾਰੀ ਤਾਰਿਆਂ ਨੂੰ ਹਾਕ ਤਾਂ ਹੋ ਰਹੀ ਜਹਾਨ ਸੀ, ਉਹ ਰਿਸ਼ਮਾ ਨੇ ਦੂਧਿਆ ਜੇ ਪਾਈ ਸੀ ਪੋਸ਼ਾਕ ਮਾਰੀ ਤਾਰਿਆਂ ਨੂੰ ਹਾਕ ਤਾਂ ਹੋ ਰਹੀ ਜਹਾਨ ਸੀ। ਤਰੇ ਦਾ
ਗਈਆਂ ਮੈਕਾਂ ਨੇ ਪਿਆ ਕੇ ਸਮਝਾਇਆ ਸੁਰਖਾਬ ਨੂੰ ਬੁਲਾਇਆ ਜੋ ਤਰੀਕਾ ਦੱਸੇ ਮੇਲ ਦਾ ਚੌਕ ਗਈਆਂ ਮੈਕਾਂ ਨੇ ਪਿਆ ਕੇ ਸਮਝਾਇਆ ਸੁਰਖਾਬ ਨੂੰ ਬੁਲਾਇਆ ਜੋ ਤਰੀਕਾ ਦੱਸੇ ਮੇਲ ਦਾ
ਜਲਸਾ ਲੱਗਾ ਹੋਇਆ ਸੀ ਜੀ ਪੁੰਨਿਆ ਦਾ ਤੇ ਅਸੀਂ ਜਲਸਾ ਲਗਾਇਆ ਹੋਇਆ ਲਹਿਰਾਂ ਦੇ ਵਿੱਚ ਗੱਲਾਂ ਬਾਤਾਂ ਦਾ ਤੇ ਤੁਹਾਡੇ ਸੁੱਖ ਸੁਨੇਹਿਆਂ ਦਾ ਤੇ ਬਾਕੀ ਦਾ ਜਿਹੜਾ ਹਜੇ ਥੋੜਾ ਜਿਹਾ ਇੱਕ ਘੰਟੇ ਦੇ ਕਰੀਬ ਜਿਹੜਾ ਪੌਣਾ ਘੰਟਾ ਸਾਡੇ ਕੋਲ ਬਚਿਆ ਉਹਦੇ ਵਿੱਚ ਅਸੀਂ ਗੱਲਾਂ ਬਾਤਾਂ ਵੀ ਕਰਨੀਆਂ ਤੇ ਤੁਹਾਡੀਆਂ ਜਿਹੜੀਆਂ ਫਰਮਾਇਸ਼ਾਂ ਗੀਤ ਮੇਰੇ ਕੋਲ ਪਹੁੰਚੇ ਹੋਏ ਨੇ ਹਰਮੀਤ ਚੰਨਾ ਹੁਣਾਂ ਨੇ ਵੇ ਤੂੰ ਕਸਮ ਖਵਾ ਕੇ ਕੀ ਪੁੱਛਦਾ ਤੈਨੂੰ ਉਂਝ ਵੀ ਝੂਠ ਨੀ ਕਹਿ ਸਕਦੇ ਤੇ ਸੁਰਜੀਤ ਸੰਧੂ ਹੁਣਾਂ ਨੇ ਜੀ ਸੁਰਜੀਤ ਭੁੱਲਰ ਦੀ ਆਵਾਜ਼ ਦੇ ਵਿੱਚ ਹੁਸਨ ਗੀਤ ਸੁਣਨ ਦੀ ਜਿਹੜੀ ਫਰਮਾਇਸ਼ ਕੀਤੀ ਸੀ ਸੋ ਪ੍ਰੋਗਰਾਮ ਦੇ ਵਿੱਚ ਅੱਗੇ ਅਸੀਂ ਉਹ ਵਾਲੇ ਗੀਤ ਵੀ ਲੈਣੇ ਆ ਤੇ ਜੇ ਤੁਹਾਡੇ ਕੋਈ ਹੋਰ ਫਰਮਾਇਸ਼ੀ ਗੀਤ ਜਾਂ ਕੋਈ ਤੁਸੀਂ ਹੋਰ ਗੀਤ ਸੁਣਨਾ ਜਾਂ ਕਿਸੇ ਨੂੰ ਸੁਣਾਉਣਾ ਚਾਹੁੰਦੇ ਹੋ ਤੇ ਉਹ ਵੀ ਸਾਨੂੰ ਲਿਖ ਭੇਜੋ ਤੇ ਪ੍ਰੋਗਰਾਮ ਦੇ ਵਿੱਚ ਅੱਜ ਜਿਹੜੀ ਗੱਲਬਾਤ ਕਰਨੀ ਹੈ ਮੈਂ ਉਹਦਾ ਵਿਸ਼ਾ ਥੋੜਾ ਜਿਹਾ ਬੜਾ ਹੁਣ ਮੈਂ ਕੀ ਕਵਾਂ ਜਿਸ ਤਰ੍ਹਾਂ ਮੈਂ ਅਗਲੇ ਹਫਤੇ ਜਾ ਰਹੀ ਜਿਵੇਂ ਮੈਂ ਦੱਸਿਆ ਕਿ ਮੈਂ ਪੰਜਾਬ ਜਾ ਰਹੀ ਹਾਂ ਜੀ, ਸੋ ਬੜਾ ਵਧੀਆ ਲੱਗ ਰਿਹਾ, ਬੜੀ ਐਕਸਾਈਟਮੈਂਟ ਹੈ ਮੈਨੂੰ ਕਿ ਹਾਂ ਬੜੇ ਸਾਲਾਂ ਬਾਅਦ ਮੈਂ ਆਪਣੀ ਉਸ ਧਰਤੀ ਤੇ ਫੇਰ ਜਾਵਾਂਗੀ, ਉਹ ਲੋਕ ਉਹ ਪਰਿਵਾਰ ਉਹਨਾਂ ਸਾਰਿਆਂ ਦੇ ਰੂਬਰੂ ਹੋਵਾਂਗੀ, ਉਹ ਜਿਹੜੇ ਗੁਰਦੁਆਰੇ ਉਹ ਥਾਵਾਂ ਨੇ ਉੱਥੇ ਦੁਬਾਰਾ ਫਿਰ ਤੋਂ ਸੀਸ ਨਿਭਾਵਾਂਗੀ। ਸੋ ਇੱਕ ਐਕਸਾਈਟਮੈਂਟ ਵੀ ਹੈ ਤੇ ਨਾਲ ਦੀ ਨਾਲ ਜੀ ਇੱਕ ਥੋੜਾ ਜਿਹਾ ਕਿਤੇ ਦਿਲ ਦੇ ਵਿੱਚ ਝਿਜਕ ਵੀ ਹੈ, ਇੱਕ ਐਂਗਜ਼ਾਇਟੀ ਵੀ ਹੈ। ਸੋ ਜਦੋਂ ਤੁਸੀਂ ਬਾਹਰਲੇ ਦੇਸ਼ਾਂ ਵਿੱਚ ਆ ਜਾਂਦੇ ਹੋ ਤੇ ਦੋ ਜਿਹੜੀਆਂ ਬੇੜੀਆਂ ਦੇ ਵਿੱਚ ਸਵਾਰ ਹੋ ਜਾਂਦੇ ਹੋ ਤੁਸੀਂ ਜੀ, ਕਦੀ ਇਹ ਪਾਸਾ ਆਪਣੇ ਵੱਲ ਖਿੱਚਦਾ ਤੇ ਕਦੀ ਜਿਹੜੀਆਂ ਤੁਹਾਡੀਆਂ ਜੜਾਂ, ਤੁਹਾਡਾ ਆਪਣਾ ਜਿਹੜਾ ਪਿਛੋਕੜ ਹੈ ਉਹ ਤੁਹਾਨੂੰ ਆਪਣਾ ਵਾਸਤਾ ਦਿੰਦਾ, ਉਹ ਆਪਣੇ ਵੱਲ ਖਿੱਚਦਾ ਹੈ। ਸੋ ਬੜੀ ਅਜੀਬ ਜਿਹੀ ਸਿਚੁਏਸ਼ਨ ਹੋ ਜਾਂਦੀ ਹੈ ਜੀ। ਸੋ ਜਿਹੜੇ ਮੇਰੇ ਵੀਰ ਭੈਣਾਂ ਵਿਦੇਸ਼ਾਂ ਵਿੱਚ ਬੈਠੇ ਹੋਏ ਨੇ ਉਹ ਮੇਰੀ ਇਸ ਗੱਲ ਨੂੰ ਸਮਝਦੇ ਵੀ ਹੋਣਗੇ ਤੇ ਸਹਿਮਤ ਵੀ ਹੋਣਗੇ। ਸੋ ਜਿਵੇਂ ਅੱਜ ਕੱਲ ਤਿਉਹਾਰਾਂ ਦਾ ਜਿਹੜਾ ਸੀਜ਼ਨ ਚੱਲ ਰਿਹਾ ਹੈ ਜੀ, ਤਿਉਹਾਰ ਨਵੰਬਰ ਦੇ ਵਿੱਚ ਬੜੇ ਹੁੰਦੇ ਨੇ ਸਾਡੇ, ਅਕਤੂਬਰ ਨਵੰਬਰ ਜਿਹੜਾ ਹੁੰਦਾ ਸ਼ੁਰੂ ਹੋ ਜਾਂਦਾ ਤਿਉਹਾਰਾਂ ਦੇ ਨਾਲ ਹੀ, ਤੇ ਇਹਦੇ ਨਾਲ ਨਾਲ ਜਿਹੜੇ ਵਿਆਹ ਸ਼ਾਦੀਆਂ ਦਾ ਦੌਰ ਵੀ ਜਿਹੜਾ ਸ਼ੁਰੂ ਹੋ ਜਾਂਦਾ ਹੈ। ਸੋ ਇਹ ਵਿਆਹ ਸ਼ਾਦੀਆਂ ਤੇ ਜਿਹੜੇ ਕੀਤੇ ਜਾਂਦੇ ਖਰਚੇ ਆ ਉਹਨਾਂ ਬਾਰੇ ਅੱਜ ਅਸੀਂ ਗੱਲਬਾਤ ਕਰਨੀ ਹੈ ਕਿ ਇਹਨਾਂ ਦੇ ਜਿਹੜਾ ਰੰਗ ਰੂਪ ਹੈ ਉਹ ਕਿਸ ਤਰ੍ਹਾਂ ਬਦਲਦਾ ਜਾ ਰਿਹਾ ਹੈ। ਸੋ ਤੁਹਾਡੇ ਦਿਲ ਦੇ ਵਿੱਚ ਕੋਈ ਇਹੋ ਜਿਹੀ ਗੱਲਬਾਤ ਹੋਵੇ ਜਿਹੜੀ ਤੁਸੀਂ ਸਾਂਝੀ ਕਰਨਾ ਚਾਹੁੰਦੇ ਹੋ, ਜਾਂ ਤੁਹਾਡੀ ਕੀ ਸੋਚ ਹੈ ਇਸ ਬਾਰੇ ਜੋ ਇਹ ਵਿਆਹ ਸ਼ਾਦੀਆਂ ਤੇ ਇੰਨੇ ਪੈਸਾ ਵਾਇਆ ਜਾ ਰਿਹਾ ਹੈ ਜੀ, ਉਹਦੇ ਬਾਰੇ ਤੁਸੀਂ ਕੀ ਕਹਿਣਾ ਹੈ ਉਹ ਵੀ ਤੁਸੀਂ ਸਾਡੇ ਨਾਲ ਜ਼ਰੂਰ ਸਾਂਝ ਪਾਉਣੀ ਹੈ। ਸੋ ਨਾਲ ਦੀ ਨਾਲ ਮੈਂ ਅੱਜ ਦਾ ਮੌਸਮ ਜਿਹੜਾ ਉਹ ਵੀ ਦੱਸ ਦੇਵਾਂ ਕਿ ਅੱਜ ਦੇ ਮੌਸਮ ਦੇ ਕੀ ਹਾਲਾਤ ਨੇ ਆਪਣੇ ਆਸਟ੍ਰੇਲੀਆ ਦੇ ਵਿੱਚ। ਸੋ ਐਡੀਲੇਡ ਦੇ ਵਿੱਚ ਜੀ ਜਿਹੜੀ ਸਵੇਰ ਚੜੀ ਆ ਉਹ ਬੱਦਲਵਾਹੀ ਦੇ ਨਾਲ ਹੀ ਚੜੀ ਆ, ਪਰ ਠੰਡ ਜਿਹੜੀ ਉਹ ਬਹੁਤ ਘੱਟ ਹੈ ਅੱਜ ਤੇ ਬੱਦਲਵਾਹੀ ਬਣੀ ਹੋਈ ਹੈ, ਤੇ ਨਾਲ ਦੀ ਨਾਲ ਜਿਹੜਾ ਟੈਂਪਰੇਚਰ ਅੱਜ ਦਾ 17 ਡਿਗਰੀ ਤੱਕ ਵੱਧ ਤੋਂ ਵੱਧ ਜਾਏਗਾ। ਸਿਡਨੀ ਦੇ ਵਿੱਚ ਵੀ ਜੀ ਹਲਕੀ ਬੱਦਲਵਾਹੀ ਦੇ ਨਾਲ ਨਾਲ ਵੱਧ ਤੋਂ ਵੱਧ ਤਾਪਮਾਨ ਜਿਹੜਾ ਉਹ 28 ਡਿਗਰੀ ਤੱਕ ਰਹੇਗਾ ਅੱਜ ਦਾ। ਤੇ ਮੈਲਬਰਨ ਦੇ ਵਿੱਚ ਜੀ ਤਾਪਮਾਨ ਵੱਧ ਤੋਂ ਵੱਧ 19 ਡਿਗਰੀ ਤੱਕ ਰਹੇਗਾ ਤੇ ਬੱਦਲਵਾਹੀ ਜਿਹੜੀ ਉਹ ਬਣੀ ਰਹੇਗੀ। ਤੇ ਬ੍ਰਿਸਬੇਨ ਦੇ ਵਿੱਚ ਜਿਹੜਾ ਮੌਸਮ ਹੈ ਜੀ ਉਹ ਬਿਲਕੁਲ ਸਾਫ਼ ਨਜ਼ਰ ਆ ਰਿਹਾ ਹੈ ਅੱਜ, ਤੇ ਤਾਪਮਾਨ ਵੱਧ ਤੋਂ ਵੱਧ 28 ਡਿਗਰੀ ਤੱਕ ਹੋਏਗਾ ਬ੍ਰਿਸਬੇਨ ਦੇ ਵਿੱਚ। ਤੇ ਪਰਥ ਦੇ ਵਿੱਚ ਵੀ ਮੌਸਮ ਜਿਹੜਾ ਉਹ ਬਿਲਕੁਲ ਸਾਫ਼ ਹੈ ਅੱਜ ਤੇ ਵੱਧ ਤੋਂ ਵੱਧ ਤਾਪਮਾਨ 22 ਡਿਗਰੀ ਤੱਕ ਜਾਏਗਾ। ਪੰਜਾਬ ਦੇ ਵਿੱਚ ਵੀ ਮੌਸਮ ਸਾਫ਼ ਹੈ ਤੇ ਤਾਪਮਾਨ ਵੱਧ ਤੋਂ ਵੱਧ ਅੱਜ 32 ਡਿਗਰੀ ਤੱਕ ਰਹੇਗਾ ਜੀ। ਸੋ ਇਹ ਸੀ ਜੀ ਅੱਜ ਦੇ ਕੁਝ ਕੁ ਜਿਹੜੇ ਖਾਸ ਖਾਸ ਸ਼ਹਿਰ ਆਸਟ੍ਰੇਲੀਆ ਦੇ ਉਹਨਾਂ ਦਾ ਅੱਜ ਦਾ ਮੌਸਮ ਦਾ ਹਾਲ ਚਾਲ। ਸੋ ਤੁਸੀਂ ਕਿਸ ਮੌਸਮ ਨੂੰ ਮਾਣ ਰਹੇ ਹੋ ਵੀ ਤੁਸੀਂ ਦੱਸ ਦੋ, ਜਿਵੇਂ ਹਰਮੀਤ ਸਿੰਘ ਚੰਨਾ ਹੁਣਾਂ ਨੇ ਦੱਸਿਆ ਸੀ ਕਿ ਕੋਬਰਾਮ ਦੇ ਵਿੱਚ ਵੀ ਅੱਜ ਬੱਦਲਵਾਹੀ ਜਿਹੜੀ ਹੈ ਉਹ ਬਣੀ ਹੋਈ ਹੈ। ਸੋ ਤੁਸੀਂ ਕਿਹੋ ਜਿਹੇ ਮੌਸਮ ਨੂੰ ਇੰਜੋਏ ਕਰ ਰਹੇ ਹੋ ਤੇ ਸਾਨੂੰ ਜ਼ਰੂਰ ਲਿਖ ਭੇਜੋ, ਤੇ ਨਾਲ ਦੀ ਨਾਲ ਤੁਸੀਂ ਪ੍ਰੋਗਰਾਮ ਦੇ ਵਿੱਚ ਕਿਹੋ ਜਿਹੀਆਂ ਗੱਲਾਂ ਬਾਤਾਂ ਕਰਨੀਆਂ ਸੁਣਨੀਆਂ ਚਾਹੁੰਦੇ ਹੋ ਉਹ ਵੀ ਲਿਖ ਭੇਜਿਆ ਕਰੋ ਜੀ, ਕਿਉਂਕਿ ਤੁਹਾਡੇ ਸੁਝਾਅ ਬੜੇ ਅਨਮੋਲ ਹੁੰਦੇ ਨੇ, ਤੁਹਾਡਾ ਆਪਣਾ ਹੀ ਪ੍ਰੋਗਰਾਮ ਹੈ। ਸੋ ਤੁਹਾਡੇ ਜਿਹੜੇ ਵਿਚਾਰ ਨੇ ਉਹ ਬੜੇ ਅਹਿਮ ਹੁੰਦੇ ਨੇ। ਤੇ ਹਰਮੀਤ ਸਿੰਘ ਚੰਨਾ ਹੁਣਾਂ ਨੇ ਜੀ ਮਿਲੋ ਜੀ ਮੈਨੂੰ ਬੈਸਟ ਵਿਸ਼ਿਸ ਭੇਜ ਦਿੱਤੀਆਂ, ਕਹਿੰਦੇ ਭੈਣ ਜੀ ਬੈਸਟ ਆਫ ਲੱਕ ਐਂਡ ਵੈਰੀ ਬੈਸਟ ਫੋਰ ਜਰਨੀ ਇਨ ਐਡਵਾਂਸ। ਸੋ ਬਹੁਤ ਬਹੁਤ ਸ਼ੁਕਰੀਆ ਚੰਨਾ ਸਾਹਿਬ ਤੁਹਾਡਾ, ਤੁਹਾਡੇ ਸਾਰਿਆਂ ਦਾ ਪਿਆਰ ਸਤਿਕਾਰ ਤੇ ਤੁਹਾਡੀਆਂ ਜਿਹੜੀਆਂ ਬੈਸਟ ਵਿਸ਼ਿਸ ਲੈ ਕੇ ਮੈਂ ਇੰਡੀਆ ਜਾ ਰਹੀ ਹਾਂ ਤੇ ਲਗਭਗ 2 ਮਹੀਨੇ ਤੱਕ ਰਹਾਂਗੀ ਤੇ 2 ਮਹੀਨੇ ਬਾਅਦ ਮੈਂ ਤੁਹਾਡੇ ਫਿਰ ਰੂਬਰੂ ਹੋਵਾਂਗੀ। ਮੈਨੂੰ ਲੱਗਦਾ ਕਿ ਨਵੇਂ ਸਾਲ ਦੇ ਨਾਲ ਹੀ ਪਹਿਲੇ ਬੁੱਧਵਾਰ ਮੈਂ ਤੁਹਾਡੇ ਰੂਬਰੂ ਦੁਬਾਰਾ ਹੋਵਾਂਗੀ, ਪਰ ਇਹਨਾਂ 2 ਮਹੀਨਿਆਂ ਦੇ ਵਿੱਚ ਪੂਰੀ ਕੋਸ਼ਿਸ਼ ਕਰਾਂਗੀ ਜੇ ਕਿਸੇ ਵੀ ਤਰ੍ਹਾਂ ਮੈਂ ਹਰਮਨ ਰੇਡੀਓ ਦੇ ਨਾਲ ਸਾਂਝ ਪਾ ਸਕਾਂ ਜਾਂ ਲਹਿਰਾ ਪ੍ਰੋਗਰਾਮ ਦੇ ਵਿੱਚ ਜੁੜ ਸਕਾਂ ਤੇ ਮੈਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰਾਂਗੀ ਜੀ। ਸੋ ਤੁਹਾਨੂੰ ਸਾਰਿਆਂ ਨੂੰ ਆਪਣੇ ਪਿਆਰੇ ਸਰੋਤਿਆਂ ਨੂੰ ਤੇ ਹਰਮਨ ਰੇਡੀਓ ਨੂੰ ਮਿਸ ਵੀ ਕਰਾਂਗੀ, ਪਰ ਇਹਦੀ ਜੇ ਮੈਂ ਇਹਦੀ ਇੱਕ ਤਰ੍ਹਾਂ ਹੋਸਟ ਨਾ ਹੋ ਸਕੀ ਤੇ ਲਿਸਨਰ ਮੈਂ ਜ਼ਰੂਰ ਰਹਾਂਗੀ, ਸੁਣਦੀ ਜ਼ਰੂਰ ਰਹਾਂਗੀ, ਤੁਹਾਨੂੰ ਸਭ ਨੂੰ ਸੁਣਾ ਬੇਸ਼ੱਕ ਨਾ ਸਕਾਂ ਤੇ ਮੇਰੀ ਗੈਰ ਹਾਜ਼ਰੀ ਦੇ ਵਿੱਚ ਜਿਹੜੀ ਸਾਡੀ ਟੀਮ ਹੈ ਉਹ ਜ਼ਰੂਰੀ ਇਹ ਮੇਰੀ ਜਿਹੜੀ ਖਾਲੀ ਥਾਂ ਨੂੰ ਪੂਰੀ ਕਰ ਲਏਗੀ ਜੀ, ਮੈਨੂੰ ਪਤਾ ਹੈ। ਸੋ ਇਹ ਮਿਲ ਜੁਲ ਕੇ ਜਿਹੜਾ ਬੁੱਧਵਾਰ ਦਾ ਪ੍ਰੋਗਰਾਮ ਉਹ ਹੋ ਜਾਇਆ ਕਰੇਗਾ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਜੀ ਇੱਕ ਹੋਰ ਗੱਲ ਜਿਹੜੀ ਮੈਂ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਦੀ ਹਾਂ ਉਹ ਹੈ ਜੀ ਮੇਲ ਮਿੱਤਰ ਹੁਣਾਂ ਬਾਰੇ। ਮੇਲ ਮਿੱਤਰ ਪੰਜਾਬੀ ਸਿਨੇਮਾ ਜਗਤ ਦੇ ਜਿਹੜੇ ਬਹੁਤ ਹੀ ਉੱਘੀ ਸ਼ਖਸੀਅਤ ਨੇ ਜੀ, ਤੇ ਮੈਨੂੰ ਲੱਗਦਾ ਕਿ ਜਿਨ੍ਹਾਂ ਨੇ ਪੰਜਾਬੀ ਫਿਲਮਾਂ ਦੇਖੀਆਂ ਹੋਈਆਂ ਨੇ ਥੋੜੀਆਂ ਅੱਜ ਤੋਂ ਪਹਿਲੇ ਵਕਤ ਦੀਆਂ, ਉਹਨਾਂ ਲਈ ਉਹ ਕਿਸੇ ਮੈਨੂੰ ਲੱਗਦਾ ਕਿ ਜਾਣ ਪਛਾਣ ਦੇ ਮੁਹਤਾਜ ਨਹੀਂ ਹੈ ਇਹ ਨਾਮ ਮੇਲ ਮਿੱਤਰ। ਸੋ 22 ਅਕਤੂਬਰ ਨੂੰ ਇਹ ਜਿਹੜੇ ਹਾਸਿਆਂ ਦਾ ਬਾਦਸ਼ਾਹ ਉਹਨੇ ਸਾਡੇ ਤੋਂ ਵਿਦਾਈ ਲੈ ਲਈ ਸੀ ਜੀ, ਸੋ ਉਹਨਾਂ ਬਾਰੇ ਗੱਲਬਾਤ ਕਰਨਾ ਚਾਹੁੰਦੀ ਸੀ ਮੈਂ ਆਪਣੇ ਅੱਜ ਦੇ ਪ੍ਰੋਗਰਾਮ ਦੇ ਵਿੱਚ। ਸੋ ਇਹਨਾਂ ਬਾਰੇ ਛੋਟੀ ਜਿਹੀ ਜਿਹੜੀ ਜਾਣਕਾਰੀ ਮੈਂ ਦੇ ਦੇਵਾਂ ਕਿ ਚੌਵੀ ਅਕਤੂਬਰ 1935 ਨੂੰ ਬਠਿੰਡਾ ਜ਼ਿਲ੍ਹੇ ਦੇ ਇੱਕ ਪਿੰਡ ਦੇ ਵਿੱਚ ਇਹਨਾਂ ਦਾ ਜਨਮ ਹੋਇਆ ਸੀ। ਸੋ ਜੀ 24 ਅਕਤੂਬਰ ਨੂੰ ਜਨਮੇ ਸੀ ਤੇ ਆਪਣੇ ਜਨਮ ਦਿਨ ਤੋਂ 2 ਦਿਨ ਪਹਿਲਾਂ ਇਹ ਰੁਖਸਤ ਹੋ ਗਏ ਇਸ ਦੁਨੀਆਂ ਤੋਂ। 100 ਤੋਂ ਕੋਈ ਵੱਧ ਜਿਹੜੀਆਂ ਫਿਲਮਾਂ ਉਹਨਾਂ ਦੇ ਵਿੱਚ ਇਹਨਾਂ ਨੇ ਆਪਣੀ ਅਦਾਕਾਰੀ ਦਾ ਸਿੱਕਾ ਜਮਾਇਆ ਸੀ ਤੇ ਬੜੀਆਂ ਕਈ ਸੁਪਰਹਿੱਟ ਫਿਲਮਾਂ ਵੀ ਇਹਨਾਂ ਨੇ ਦਿੱਤੀਆਂ। 10ਵੀਂ ਇਹਨਾਂ ਨੇ ਬਠਿੰਡਾ ਤੋਂ ਕੀਤੀ ਸੀ ਤੇ ਪੰਜਾਬ ਯੂਨੀਵਰਸਿਟੀ ਤੋਂ ਇਹਨਾਂ ਨੇ LLB ਕੀਤੀ ਤੇ ਫਿਰ 8 ਸਾਲ ਤੱਕ ਜਿਹੜੀ ਵਕਾਲਤ ਦੀ ਪ੍ਰੈਕਟਿਸ ਹੈ ਉਹ ਇਹਨਾਂ ਨੇ ਚੰਡੀਗੜ੍ਹ ਵਿੱਚ ਹੀ ਕੀਤੀ ਸੀ ਤੇ ਫਿਲਮਾਂ ਤੋਂ ਪਹਿਲਾਂ ਇਹ ਰਾਮਲੀਲਾ ਵਗੈਰਾ ਜਿਹੜੀ ਹੁੰਦੀ ਸੀ ਉਹਨਾਂ ਦੇ ਵਿੱਚ ਆਪਣੀ ਅਦਾਕਾਰੀ ਕਰਦੇ ਹੁੰਦੇ ਸੀ ਤੇ ਉਸ ਤੋਂ ਬਾਅਦ ਫਿਰ ਇਹਨਾਂ ਨੇ ਫਿਲਮਾਂ ਦੇ ਵਿੱਚ ਆਪਣੀ ਕਿਸਮਤ ਅਜ਼ਮਾਈ ਤੇ ਨਤੀਜਾ ਸਾਡੇ ਸਭ ਦੇ ਸਾਹਮਣੇ ਹੈ ਤੇ ਦਾਦਾ ਸਾਹਿਬ ਫਾਲਕੇ ਅਵਾਰਡ ਨਾਲ ਵੀ ਇਹਨਾਂ ਨੂੰ ਜੀ ਨਵਾਜ਼ਿਆ ਗਿਆ ਸੀ ਤੇ ਪਹਿਲੀ ਫਿਲਮ ਇਹਨਾਂ ਦੀ ਜਿਹੜੀ ਸੀ ਉਹ ਸੀ ਮਾਂ ਦਾ ਲਾਡਲਾ ਜੋ 1969 ਦੇ ਵਿੱਚ ਆਈ ਸੀ। ਸੋ ਇਹਨਾਂ ਦੀਆਂ ਕੁਝ ਖਾਸ ਜਿਹੜੀਆਂ ਫਿਲਮਾਂ ਜਿਹੜੀਆਂ ਨਾਮ ਮੈਂ ਲੈਣਾ ਚਾਹਾਂਗੀ ਉਹਨਾਂ ਦੇ ਵਿੱਚ ਹੈਗੇ ਜੀ ਜਿਵੇਂ ਸੱਚਾ ਮੇਰਾ ਰੂਪ, ਕੁਰਬਾਨੀ ਜੱਟ ਦੀ, ਚੰਨ ਪਰਦੇਸੀ, ਸੰਤੋ ਬੰਤੋ, 1.25 ਲੱਖ ਸੇ ਏਕ ਲੜਾਊ, ਪੁੱਤ ਜੱਟਾਂ ਦੇ ਤੇ ਬਾਬੂ ਦਾ ਵਿਹੜਾ ਆਦਿ, ਇਹ ਕੁਝ ਅਜਿਹੀਆਂ ਫਿਲਮਾਂ ਸੀ ਜਿਹਨਾਂ ਜਿਹੜੀਆਂ ਬੜੀਆਂ ਮਕਬੂਲ ਹੋਈਆਂ ਸੀ ਜੀ। ਤੇ ਆਪਣੇ ਆਖਰੀ ਪੜਾਅ ਆਪਣੀ ਉਮਰ ਦੇ ਆਖਰੀ ਪੜਾਅ ਦੇ ਦੌਰਾਨ ਇਹਨਾਂ ਨੇ ਅਧਿਆਤਮਕ ਇੱਕ ਸਪਿਰਚੁਅਲ ਪਾਥ ਤੇ ਚੱਲਦਿਆਂ ਬ੍ਰਹਮਾ ਕੁਮਾਰੀ ਮੂਵਮੈਂਟ ਨੂੰ ਜੁਆਇਨ ਕੀਤਾ ਸੀ ਕੋਈ 10 ਕੁ ਸਾਲ ਪਹਿਲਾਂ ਜਿਹੜੀ ਕਿ ਮਾਊਂਟ ਆਬੂ ਦੇ ਵਿੱਚ ਹੈ ਜੀ ਤੇ ਇਸ ਕਰਕੇ ਫਿਰ ਇਹ ਉਸ ਮੂਵਮੈਂਟ ਦੇ ਨਾਲ ਇਹੋ ਜਿਹਾ ਜੁੜੇ ਕਿ ਇਹਨਾਂ ਨੇ ਮਾਊਂਟ ਆਬੂ ਦੇ ਵਿੱਚ ਹੀ ਸੈਟਲ ਹੋ ਗਏ ਸੀ ਤੇ ਉਸ ਤੋਂ ਬਾਅਦ 22 ਅਕਤੂਬਰ 2016 ਨੂੰ ਇਹ ਜਿਹੜੇ ਇਹਨਾਂ ਨੇ ਅਲਵਿਦਾ ਕਹਿ ਦਿੱਤਾ ਜੀ ਇਸ ਦੁਨੀਆਂ ਨੂੰ। ਸੋ ਉਹਨਾਂ ਦੀ ਅਦਾਕਾਰੀ ਤੇ ਉਹਨਾਂ ਦਾ ਜੋ ਕਮੇਡੀ ਕਰਨ ਦਾ ਢੰਗ ਸੀਗਾ ਉਹ ਰਹਿੰਦੀ ਦੁਨੀਆਂ ਤੱਕ ਮੈਨੂੰ ਲੱਗਦਾ ਜਿਹੜੇ ਪੰਜਾਬੀ ਇਹਨਾਂ ਦੇ ਦਰਸ਼ਕ ਨੇ ਉਹਨਾਂ ਦੇ ਦਿਲ ਤੇ ਇਹ ਰਾਜ ਕਰਦੇ ਰਹਿਣਗੇ। ਸੋ ਮੈਂ ਸਰਬਜੀਤ ਭਾਜੀ ਨੂੰ ਕਹਾਂਗੀ ਕਿ ਜੇ ਉਹਨਾਂ ਨੇ ਕੋਈ ਮੇਲ ਮਿੱਤਰ ਸਾਹਿਬ ਦੀ ਫਿਲਮ ਦਾ ਕੋਈ ਗੀਤ ਹੋਵੇ ਜਿਹਨਾਂ ਤੇ ਉਹਨਾਂ ਨੇ ਕੋਈ ਅਦਾਕਾਰੀ ਕੀਤੀ ਹੋਵੇ ਤੇ ਉਹ ਸਾਡੇ ਨਾਲ ਜ਼ਰੂਰ ਸਾਂਝਾ ਕਰਨ ਜੀ।
ਉੱਚ ਸਤਨਾਮ 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 ਜੀ ਵਾਹਿਗੁਰੂ 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 ਜੀ
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 ਜੀ ਪ੍ਰੋਗਰਾਮ ਚੱਲ ਰਿਹਾ ਹੈ ਲਹਿਰਾਂ ਤੇ ਲਹਿਰਾਂ ਦੇ ਵਿੱਚ ਅਸੀਂ ਗੀਤ ਸੁਣਿਆ ਜੀ ਧਾਰਮਿਕ ਉੱਚਾ ਦਰ ਬਾਬੇ ਨਾਨਕ ਦਾ ਸੋ ਉਸ ਤੋਂ ਪਹਿਲਾਂ ਗੱਲਬਾਤ ਕੀਤੀ ਸੀ ਜੀ ਮੈਂ ਮੇਲ ਮਿੱਤਰ ਹੋਣਾ ਬਾਰੇ ਜੋ ਸਾਨੂੰ ਸਦੀਵੀ ਵਿਛੋੜਾ ਦੇ ਗਏ 22 ਅਕਤੂਬਰ ਨੂੰ ਸੋ ਉਹਦੇ ਨਾਲ ਸੰਬੰਧਿਤ ਮੈਂ ਗੀਤ ਕੋਈ ਸਰਬਜੀਤ ਭਾਜੀ ਤੋਂ ਪੁੱਛਿਆ ਸੀ ਪਰ ਮੇਰੇ ਖਿਆਲ ਚ ਜਲਦੀ ਦੇ ਵਿੱਚ ਉਹਨਾਂ ਨੂੰ ਉਸ ਫਿਲਮ ਉਹਨਾਂ ਨਾਲ ਰਿਲੇਟਡ ਕੋਈ ਜਿਹੜਾ ਗੀਤ ਨਹੀਂ ਮਿਲਿਆ ਸੋ ਗਲਤੀ ਦੇ ਵਿੱਚ ਇਹ ਗੀਤ ਜਿਹੜਾ ਚੱਲ ਗਿਆ ਸੋ ਪਰ ਪ੍ਰੋਗਰਾਮ ਦੇ ਵਿੱਚ ਜਿੱਥੇ ਤੁਹਾਡਾ ਫਰਮਾਇਸ਼ੀ ਗੀਤ ਸਾਡੇ ਕੋਲ ਬਾਕੀ ਨੇ ਉਹਦੇ ਨਾਲ ਨਾਲ ਅਸੀਂ ਇੱਕ ਮੇਲ ਮਿੱਤਰ ਹੋਣਾ ਦਾ ਗੀਤ ਵੀ ਪ੍ਰੋਗਰਾਮ ਦੇ ਵਿੱਚ ਅੱਗੇ ਜ਼ਰੂਰ ਚਲਾਵਾਂਗੇ ਜੀ ਕੋਈ ਹੋਰ ਗੀਤ ਜਾਂ ਕੋਈ ਹੋਰ ਵਿਚਾਰ ਤੁਹਾਡੇ ਕੋਲ ਹੋਵੇ ਤੇ ਸਾਡੇ ਨਾਲ ਜ਼ਰੂਰ ਸਾਂਝਾ ਕਰੋ ਵਿਕਰਮਜੀਤ ਸਿੰਘ ਹੋਣਾ ਨੇ ਜੀ ਸਾਡੇ ਨਾਲ ਸਾਂਝ ਪਾਈ ਹੈ ਪ੍ਰੋਗਰਾਮ ਦੇ ਵਿੱਚ ਸੋ ਉਹਨਾਂ ਦਾ ਮੈਂ ਸਵਾਗਤ ਕਰਦੀ ਹਾਂ ਤੇ ਸਤਿ ਸ੍ਰੀ ਅਕਾਲ ਸਾਡੇ ਵੱਲੋਂ ਵੀ ਪਿਆਰ ਭੈਣੀ ਵਿਕਰਮਜੀਤ ਜੀ ਨੂੰ ਸੋ ਗੱਲ ਕਰ ਰਹੀ ਸੀ ਜੀ ਕਿ ਮੈਂ ਪੰਜਾਬ ਦੇ ਵਿੱਚ ਜਿੱਥੇ ਅੱਜ ਕੱਲ ਤਿਉਹਾਰਾਂ ਦਾ ਮੌਸਮ ਹੈ ਉੱਥੇ ਨਾਲ ਹੀ ਵਿਆਹਾਂ ਦਾ ਸੀਜ਼ਨ ਵੀ ਹੈ ਨਾ ਇਨੀ ਦਿਨੀ ਦੀਵਾਲੀ ਦੇ ਬੰਬ ਪਟਾਕਿਆਂ ਦੇ ਨਾਲ ਨਾਲ ਵਿਆਹਾਂ ਸ਼ਾਦੀਆਂ ਦੀਆਂ ਜਿਹੜੀਆਂ ਅਸ਼ਤਬਾਜ਼ੀਆਂ ਤੇ ਵਾਜੇ ਗਾਜਿਆਂ ਦੀ ਗੂੰਜ ਵੀ ਉਹ ਆਮ ਹੀ ਵੇਖਣ ਸੁਣਨ ਨੂੰ ਮਿਲ ਜਾਂਦੀ ਹੈ ਇਹਨਾਂ ਵਿਆਹਾਂ ਦੀਆਂ ਤਿਆਰੀਆਂ ਕਈ ਮਹੀਨੇ ਪਹਿਲਾਂ ਸ਼ੁਰੂ ਹੋ ਜਾਂਦੀਆਂ ਨੇ ਅੱਜ ਕੱਲ ਦੀ ਚੱਕਾ ਚੌਂਦ ਵਾਲੇ ਜਿਹੜੇ ਵਿਆਹ ਆ ਜਿੱਥੇ ਪੈਸਾ ਪਾਣੀ ਵਾਂਗ ਵਹਾਇਆ ਜਾਂਦਾ ਜੀ ਇਹ ਸਵਾਲ ਖੜਾ ਕਰਦਾ ਹੈ ਕਿ ਵੱਧ ਤੋਂ ਵੱਧ ਪੈਸਾ ਖਰਚ ਕੇ ਹੀ ਜ਼ਿਆਦਾ ਖੁਸ਼ੀ ਬਟੋਰੀ ਜਾ ਸਕਦੀ ਹੈ ਪਿਛਲੇ ਕੁਝ ਸਾਲਾਂ ਤੋਂ ਤਾਂ ਵਿਆਹਾਂ ਸ਼ਾਦੀਆਂ ਦੀਆਂ ਰਸਮਾਂ ਰਵਾਇਤਾਂ ਦੇ ਜਿਹੜੇ ਢੰਗ ਰੂਪ ਰੰਗ ਵੀ ਬਦਲ ਗਏ ਨੇ ਜੀ ਪੈਸੇ ਦੇ ਸਿਰ ਤੇ ਸੋ ਤੁਸੀਂ ਇਸ ਬਾਰੇ ਕੀ ਕਹਿੰਦੇ ਹੋ ਇਹਦੇ ਬਾਰੇ ਆਪਣੇ ਵਿਚਾਰ ਜਿਹੜੇ ਤੁਸੀਂ ਮੇਰੇ ਨਾਲ ਜ਼ਰੂਰ ਸਾਂਝੇ ਕਰਨੇ ਆ ਤੇ ਉਹ ਅਸੀਂ ਰਲ ਬੈਠ ਕੇ ਇਸ ਤੇ ਚਰਚਾ ਜ਼ਰੂਰ ਕਰਾਂਗੇ ਅੱਜ ਜਿੰਨਾ ਵੀ ਟਾਈਮ ਬਾਕੀ ਬਚਿਆ ਸੋ ਮੈਂ ਵੇਖ ਰਹੀ ਸੀਗੀ ਇਹ ਵਿਆਹਾਂ ਤੇ ਹੋਣ ਵਾਲੇ ਖਰਚਿਆਂ ਬਾਰੇ ਤੇ ਮੈਨੂੰ ਕੁਝ ਕੁ ਅੰਕੜੇ ਮਿਲੇ ਜੀ ਮੈਂ ਤੁਹਾਡੇ ਨਾਲ ਸਾਂਝਾ ਕਰਦੀ ਹਾਂ ਉਹਨਾਂ ਨੂੰ ਸਹਾਰਾ ਚੀਫ ਸੁਬਰਾਤਾ ਰੋਏ ਨੇ ਆਪਣੇ ਬੇਟਿਆਂ ਦੀ ਦੋ ਬੇਟਿਆਂ ਦੀ ਸ਼ਾਦੀ ਕੀਤੀ ਸੀ ਜੀ ਉਹ ਵਿਆਹ ਕੀਤਾ ਸੀਗਾ ਲਖਨਊ ਦੇ ਵਿੱਚ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਕਿੰਨਾ ਖਰਚ ਆਇਆ ਹੋਏਗਾ ਇਸ ਵਿਆਹ ਤੇ ਜੀ 552 ਕਰੋੜ ਰੁਪਏ ਜੀ ਹਾਂ ਇਹ ਸੁਬਰਾਤਾ ਰੋਏ ਨੇ ਆਪਣੇ ਦੋ ਬੇਟਿਆਂ ਦਾ ਵਿਆਹ ਇਕੱਠਾ ਕੀਤਾ ਸੀਗਾ ਜੀ ਤੇ ਉਸ ਵਿਆਹ ਦੇ ਉੱਤੇ 552 ਕਰੋੜ ਰੁਪਏ ਦਾ ਜਿਹੜਾ ਖਰਚਾ ਆਇਆ ਸੀ ਤੇ ਲਕਸ਼ਮੀ ਮਿੱਤਲ ਦੀ ਬੇਟੀ ਵਨੀਸ਼ਾ ਦਾ 2004 ਦੇ ਵਿੱਚ ਵਿਆਹ ਹੋਇਆ ਸੀ ਤੇ ਵਿਆਹ ਦੇ ਉੱਤੇ ਆਇਆ ਖਰਚ ਸੀ ਜੀ 220 ਕਰੋੜ ਰੁਪਏ ਤੇ ਜੀ ਬੀ ਕ੍ਰਿਸ਼ਨਾ ਰੈਡੀ ਦੀ ਗ੍ਰੈਂਡ ਡਾਟਰ ਮਲਿਕਾ ਦਾ ਵਿਆਹ ਹੋਇਆ ਸੀ ਜੀ ਜਦੋਂ ਤੇ ਉਹਦੇ ਉੱਤੇ 100 ਕਰੋੜ ਰੁਪਏ ਦਾ ਕੁੱਲ ਖਰਚ ਆਇਆ ਸੀ ਸੋ ਇਹ ਅੰਕੜੇ ਦੱਸੋ ਤੁਸੀਂ ਸਾਨੂੰ ਕਿੱਥੇ ਦੱਸਦੇ ਔਰ ਇਹ ਵਿਆਹ ਇਹ ਜਿਹੜੇ ਵਿਆਹ ਇਹ ਜਿਹੜੀਆਂ ਮੈਰਿਜਿਸ ਹੈ ਇਹ ਇੰਡੀਆ ਦੀ ਗੱਲ ਹੈ ਸੋ ਆਪਣੇ ਭਾਰਤ ਨੂੰ ਜਿੱਥੇ ਅਸੀਂ ਜੇ ਕੋਈ ਕਵੇ ਕਿ ਗਰੀਬ ਦੇਸ਼ ਹੈ ਜਾਂ ਇੱਕ ਡਿਵੈਲਪਿੰਗ ਕੰਟਰੀ ਹੈ ਉੱਥੇ ਗਰੀਬੀ ਬਹੁਤ ਹੈ ਤੇ ਜੇ ਇਹ ਅੰਕੜੇ ਦੇਖੋ ਤੁਸੀਂ ਤੇ ਕੌਣ ਕਹਿ ਸਕਦਾ ਹੈ ਕਿ ਭਾਰਤ ਇੱਕ ਗਰੀਬ ਦੇਸ਼ ਹੈ ਪਰ ਹਾਂ ਇਹ ਗੱਲ ਜ਼ਰੂਰ ਹੈ ਜੀ ਕਿ ਜਿਹੜਾ ਇੱਕ ਪੈਸੇ ਦਾ ਬਟਵਾਰਾ ਹੈ ਉਹ ਬਹੁਤ ਗਲਤ ਤਰੀਕੇ ਨਾਲ ਇੰਬੈਲੈਂਸ ਬਹੁਤ ਹੈਗਾ ਜੀ ਕਿਤੇ ਨਾ ਕਿਤੇ ਇਕਨੋਮਿਕਲੀ ਸੋ ਇਹ ਜਿਹੜੀ ਗੱਲ ਹੈ ਕਿਤੇ ਖਟਕਰੀ ਹੈ ਇੱਥੇ ਵੀ ਜੇ ਦੇਖੀਏ ਵਿਆਹਾਂ ਸ਼ਾਦੀਆਂ ਤੇ ਕਈ ਲੋਕ ਕਾਫੀ ਪੈਸਾ ਲਗਾਉਂਦੇ ਆ ਜੀ ਬਾਹਰਲੇ ਦੇਸ਼ਾਂ ਦੇ ਵਿੱਚ ਵੀ ਪਰ ਇੰਨਾ ਇੰਬੈਲੈਂਸ ਨਹੀਂ ਹੈ ਪੈਸੇ ਦਾ ਕਿਉਂਕਿ ਅੱਛਾ ਲੋਕ ਜੇ ਆਪਣੀਆਂ ਖੁਸ਼ੀਆਂ ਸਾਂਝੀਆਂ ਕਰਨਗੇ ਵੀ ਇੱਧਰ ਜੇ ਕੋਈ ਵਿਆਹ ਕਰਦੇ ਆ ਤੇ ਕਿਤੇ ਗਾਰਡਨ ਦੇ ਵਿੱਚ ਚਲੇ ਜਾਂਦੇ ਆ ਉੱਥੇ ਥੋੜੇ ਜਿਹੇ ਲੋਕ ਹੁੰਦੇ ਇਹਨਾਂ ਦੇ ਆਪਣੇ ਜਿਹੜੇ ਸਿਰਫ ਰਿਲੇਟਿਵਸ ਜਾਂ ਖਾਸ ਦੋਸਤ ਹੁੰਦੇ ਆ ਕਿਸੇ ਬੀਚ ਤੇ ਜਾਂ ਕਿਸੇ ਗਾਰਡਨ ਦੇ ਵਿੱਚ ਵਿਆਹ ਕਰਦੇ ਆ ਤੇ ਫਿਰ ਸ਼ਾਮ ਨੂੰ ਇਹਨਾਂ ਦੀ ਇੱਕ ਛੋਟੀ ਜਿਹੀ ਆਪਣੀ ਗੈਟ ਟੂਗੈਦਰ ਪਾਰਟੀ ਹੋ ਜਾਂਦੀ ਹੈ ਸੋ ਇਹਨਾਂ ਲੋਕਾਂ ਨੂੰ ਜਦੋਂ ਅਸੀਂ ਇਹ ਦੱਸੀਏ ਕਿ ਇਸ ਤਰ੍ਹਾਂ ਦੇ ਵਿਆਹ ਹੁੰਦੇ ਆ ਉੱਥੇ ਇਸ ਤਰ੍ਹਾਂ ਪੈਸਾ ਵਹਾਇਆ ਜਾਂਦਾ ਜਾਂ ਇਹ ਲੋਕ ਕਿਤੇ ਸਾਡੇ ਵਿਆਹਾਂ ਦੀਆਂ ਵੀਡੀਓਜ਼ ਹੀ ਦੇਖਦੇ ਆ ਤੇ ਉਹ ਉੱਪਰ ਵਾਰਨੇ ਕਰਦੇ ਹੁੰਦੇ ਆ ਜਾਂ ਲੋਕ ਨੱਚ ਰਹੇ ਹੁੰਦੇ ਆ ਤੇ ਪੈਸੇ ਸੁੱਟ ਰਹੇ ਹੁੰਦੇ ਆ ਤੇ ਇਹ ਜਿਹੜੇ ਇੱਧਰ ਦੇ ਲੋਕ ਆ ਗੋਰੇ ਇਹ ਬੜੇ ਹੈਰਾਨ ਹੁੰਦੇ ਨੇ ਭਈ ਇਹ ਇੰਨਾ ਪੈਸਾ ਤੁਸੀਂ ਕਿੱਦਾਂ ਸੁੱਟਦੇ ਆ ਇਹ ਪੈਸਾ ਸੁੱਟਣ ਦਾ ਮਤਲਬ ਕੀ ਹੈ ਕਿਉਂ ਸੁੱਟ ਰਹੇ ਆ। ਔਰ ਮੈਨੂੰ ਵੀ ਜੀ ਇਸ ਗੱਲ ਦਾ ਵੈਸੇ ਸੱਚੀ ਦੱਸਾਂ ਮੈਨੂੰ ਨੀ ਪਤਾ ਕਿ ਇਹ ਜਿਹੜੇ ਪੈਸੇ ਸੁੱਟਣੇ ਹੁੰਦੇ ਆ ਇਹਨਾਂ ਦਾ ਇਹ ਕਿਸੇ ਸਾਡੀ ਰਸਮ ਸਾਡੀ ਪਰੰਪਰਾ ਨਾਲ ਕਿਸੇ ਟ੍ਰੈਡੀਸ਼ਨ ਨਾਲ ਜੁੜੇ ਹੋਏ ਨੇ ਜਾਂ ਇਹ ਸੁੱਟਣ ਦੇ ਨਾਲ ਕੁਛ ਜ਼ਿਆਦਾ ਖੁਸ਼ੀ ਮਿਲਦੀ ਹੈ। ਸੋ ਇਹ ਮੈਨੂੰ ਗੱਲ ਜ਼ਰੂਰ ਸੋਚਣ ਤੇ ਮਜਬੂਰ ਕਰ ਦਿੰਦੀ ਹੈ। ਸੋ ਜੇ ਤੁਸੀਂ ਇਸ ਗੱਲ ਬਾਰੇ ਕੁਛ ਜਾਣਦੇ ਹੋ ਜਾਂ ਤੁਹਾਨੂੰ ਲੱਗਦਾ ਹੈ ਕਿ ਇਹ ਰੀਤ ਜਿਹੜੀ ਹੈ ਕਿਉਂ ਚੱਲੀ ਹੋਈ ਹੈ ਤੇ ਤੁਸੀਂ ਜ਼ਰੂਰ ਸਾਂਝੀ ਕਰੋ ਜੀ। ਸੋ ਇਹ ਇਹ ਤਾਂ ਜਿਹੜੀਆਂ ਅੰਕੜੇ ਵਿਆਹਾਂ ਦੇ ਮੈਂ ਤੁਹਾਨੂੰ ਅੱਜ ਦੇ ਦੱਸੇ ਕਿ ਚਲੋ ਅੱਜ ਕੱਲ ਦੇ ਦੌਰ ਦੇ ਵਿੱਚ 552 ਕਰੋੜ ਜਾਂ 220 ਜਾਂ ਕਰੋੜਾਂ ਦੇ ਹਿਸਾਬ ਦੇ ਨਾਲ ਜਿਹੜੇ ਵਿਆਹ ਹੋਏ ਨੇ। ਮਹਾਰਾਜਾ ਰਣਜੀਤ ਸਿੰਘ ਦੇ ਪੋਤਰੇ ਜਦੋਂ ਕੰਵਰ ਨੌ ਨਿਹਾਲ ਦਾ ਵਿਆਹ ਜਿਹੜਾ ਹੋਇਆ ਸੀ ਉਹ ਸੀਗੀ ਸਰਦਾਰ ਸ਼ਾਮ ਸਿੰਘ ਅਟਾਰੀ ਵਾਲਿਆਂ ਦੀ ਸਪੁੱਤਰੀ ਬੀਬੀ ਨਾਨਕੀ ਦੇ ਨਾਲ ਇਹਨਾਂ ਦਾ ਵਿਆਹ ਹੋਇਆ ਸੀ 7 ਮਾਰਚ 1837 ਨੂੰ। ਸੋ ਉਸ ਸਮੇਂ 1837 ਦੇ ਵਿੱਚ ਕੰਵਰ ਨੌ ਨਿਹਾਲ ਦੇ ਜਿਹੜਾ ਸਿਹਰਾ ਬਣਾਇਆ ਗਿਆ ਸੀ ਜੀ ਉਹ ਹੀਰਿਆਂ ਨਾਲ ਜੜਿਆ ਹੋਇਆ ਸੀ ਜਿਹੜਾ ਬਾਅਦ ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਦਰਬਾਰ ਸਾਹਿਬ ਦੇ ਅੰਮ੍ਰਿਤਸਰ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁਖ ਭੇਟ ਕਰ ਦਿੱਤਾ ਸੀ। ਸੋ ਬਰਾਤ ਦੀ ਗਿਣਤੀ ਜੀ ਉਦੋਂ ਸੀ 5 ਲੱਖ ਦੇ ਕਰੀਬ। ਸੋ ਮਹਾਰਾਜੇ ਨੇ ਇਸ ਵਿਆਹ ਦੇ ਵਿੱਚ ਜੀ ਮਹਾਰਾਜਾ ਰਣਜੀਤ ਸਿੰਘ ਨੇ ਮੋਹਰਾਂ ਦਾ ਕਹਿੰਦੇ ਮੀਂਹ ਭਰਾ ਦਿੱਤਾ ਸੀ ਉਦੋਂ ਤੇ ਇਸ ਵਿਆਹ ਦੇ ਵਿੱਚ ਜਿਹੜਾ ਸ਼ਾਮ ਸਿੰਘ ਅਟਾਰੀ ਯਾਨੀ ਮੁੰਡੇ ਦੇ ਸਹੁਰੇ ਪਰਿਵਾਰ ਨੇ ਜਿਹੜਾ ਖਰਚਾ ਕੀਤਾ ਸੀ ਉਹ 17 ਲੱਖ ਰੁਪਏ ਦੇ ਕਰੀਬ ਸੀ ਤੇ ਮਹਾਰਾਜਾ ਰਣਜੀਤ ਸਿੰਘ ਨੇ ਕਰੀਬਨ 2.25 ਕਰੋੜ ਰੁਪਏ ਖਰਚੇ ਸੀ ਇਸ ਵਿਆਹ ਦੇ ਉੱਤੇ। ਸੋ ਇਹ ਜਿਹੜੀਆਂ ਚੀਜ਼ਾਂ ਹੈ ਜੇ ਕਹਿ ਲਈਏ ਕਿ ਇਹ ਹੁਣ ਤੋਂ ਨੀ ਉਸ ਪਹਿਲਾਂ ਦੇ ਸਮੇਂ ਤੋਂ ਹੀ ਚੱਲੀਆਂ ਆ ਰਹੀਆਂ ਨੇ ਪਰ ਇਹ ਕਿੱਥੇ ਤੱਕ ਜਾਇਜ਼ ਨੇ ਕਿ ਇੰਨਾ ਪੈਸਾ ਖਰਚ ਕੇ ਹੀ ਅਸੀਂ ਆਪਣੀਆਂ ਖੁਸ਼ੀਆਂ ਨੂੰ ਹੋਰ ਵਧਾ ਸਕਦੇ ਹਾਂ ਕਿ ਸਾਡੀਆਂ ਖੁਸ਼ੀਆਂ ਇਸ ਤਰ੍ਹਾਂ ਪੈਸਾ ਲੁਟਾਉਣ ਦੇ ਨਾਲ ਹੀ ਜੁੜੀਆਂ ਹੋਈਆਂ ਨੇ। ਸੋ ਖੁਸ਼ੀ ਦਾ ਜਿਹੜਾ ਅਸਲੀ ਮਤਲਬ ਕੀ ਹੈ ਪਹਿਲਾਂ ਤੇ ਸਾਨੂੰ ਉਹ ਸਮਝਣਾ ਪੈਣਾ ਹੈ ਜੀ। ਸੋ ਇਹਦੇ ਬਾਰੇ ਤੁਹਾਡੇ ਵਿਚਾਰ ਕੀ ਨੇ ਉਹਨਾਂ ਦੀ ਮੈਂ ਬੇਤਾਬੀ ਨਾਲ ਜਿਹੜਾ ਇੰਤਜ਼ਾਰ ਕਰ ਰਹੀ ਹਾਂ। ਸੋ ਗੁਰਜੀਤ ਸਿੰਘ ਚਹਿਲ ਹੁਣਾਂ ਨੇ ਮੈਲਬਨ ਤੋਂ ਇੱਕ ਸਾਡੇ ਨਾਲ ਡਿਜੀਟਲ ਲਾਈਫ ਕਰਕੇ ਮੈਨੂੰ ਕੁਛ ਜੀਓ ਦਾ ਭੇਜਿਆ ਜੀ। ਸੁਖਪ੍ਰੀਤ ਭੈਣ ਜੀ ਹਰਮਨ ਰੇਡੀਓ ਸੁਣਨ ਲਈ ਚੱਕੋ ਜੀਓ ਸਲੀਮ ਤੇ ਬੈਸਟ ਆਫ ਲੱਕ ਜੀ ਇੰਡੀਆ ਦੇ ਟੂਰ ਲਈ। ਸੋ ਬਹੁਤ ਬਹੁਤ ਸ਼ੁਕਰੀਆ ਜੀ ਇਸ ਆਫਰ ਲਈ ਤੇ ਤੁਹਾਡੀਆਂ ਸ਼ੁਭ ਕਾਮਨਾਵਾਂ ਦੇ ਲਈ। ਜਿਵੇਂ ਪਹਿਲਾਂ ਹੀ ਕਿਹਾ ਕਿ ਤੁਹਾਡਾ ਸਭ ਦਾ ਪਿਆਰ ਸਤਿਕਾਰ ਤੇ ਸ਼ੁਭ ਕਾਮਨਾਵਾਂ ਲੈ ਕੇ ਮੈਂ ਪੰਜਾਬ ਚ ਆ ਰਹੀ ਹਾਂ। ਸੋ 2 ਮਹੀਨਿਆਂ ਬਾਅਦ ਤੁਹਾਡੇ ਰੂਬਰੂ ਹੋਣ ਦੀ ਮੈਨੂੰ ਬੜਾ ਇੰਤਜ਼ਾਰ ਰਹੇਗਾ ਔਰ ਤੁਹਾਨੂੰ ਸਾਰਿਆਂ ਨੂੰ ਜ਼ਰੂਰ ਹੀ ਮਿਸ ਵੀ ਕਰਾਂਗੀ ਜੀ ਮੈਂ। ਤੇ ਰਜਿੰਦਰ ਰਾਜ ਮਹਿੰਦਰ ਸਿੰਘ ਹੁਣਾਂ ਨੇ ਈਮੇਲ ਦੇ ਜ਼ਰੀਏ ਸਾਂਝ ਪਾਈ ਹੈ ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਜੀ ਤੇ ਇਹਨਾਂ ਨੇ ਕਿਹਾ ਹੈ ਜੀ ਡੇਮੂ ਸੁਣਾ ਦਿਓ ਜੀ ਪੁੱਤ ਜੱਟਾਂ ਦੇ ਵਿੱਚੋਂ। ਮੇਰੇ ਖਿਆਲ ਦੇ ਵਿੱਚ ਇਹ ਮੇਲ ਮਿੱਤਰ ਹੁਣਾਂ ਦੇ ਗੀਤ ਬਾਰੇ ਜਿਹੜੀ ਮੈਂ ਗੱਲ ਕੀਤੀ ਸੀ ਉਹਦੇ ਬਾਰੇ ਇਹਨਾਂ ਨੇ ਸਾਨੂੰ ਕਲਿਊ ਦਿੱਤਾ ਹੈ। ਸੋ ਜੀ ਮੈਂ ਸਰਬਜੀਤ ਭਾਜੀ ਹੁਣਾਂ ਨੂੰ ਕਹਿ ਦਿੰਦੀ ਹਾਂ ਕਿ ਜੀ ਪੁੱਤ ਜੱਟਾਂ ਦੇ ਵਿੱਚੋਂ ਉਹਨਾਂ ਨੂੰ ਡੇਮੂ ਮਿਲਦੇ ਨੇ ਤੇ ਉਹ ਸਾਨੂੰ ਜ਼ਰੂਰ ਸੁਣਾ ਦੇਣ। ਸੋ ਸ਼ਰਨਜੀਤ ਕੌਰ ਬ੍ਰਿਸਬੇਨ ਤੋਂ ਜੁੜੇ ਨੇ ਸਾਡੇ ਨਾਲ ਸਤਿ ਸ੍ਰੀ ਅਕਾਲ ਬੁਲਾ ਰਹੇ ਸਾਰਿਆਂ ਨੂੰ ਤੇ ਕਹਿੰਦੇ ਜੀ ਮੇਰੀ ਰਿਕੁਐਸਟ ਹੈ ਜੀ ਕਿ ਇੱਕ ਦਿਨ ਪ੍ਰੋਗਰਾਮ ਕਰਿਓ ਫੋਰ ਦਸਮ ਗ੍ਰੰਥ ਤੇ ਬਚਿੱਤਰ ਨਾਟਕ ਤੇ ਜਿਸ ਤੇ ਟੋਪਿਕ ਹੋਣਗੇ ਇਹਨਾਂ ਗ੍ਰੰਥਾਂ ਦਾ ਕੀ ਮਹੱਤਵ ਹੈ ਤੇ ਸਾਨੂੰ ਕਿਸ ਤਰੀਕੇ ਨਾਲ ਇਹਨਾਂ ਗ੍ਰੰਥਾਂ ਬਾਰੇ ਸੋਚਣਾ ਚਾਹੀਦਾ ਹੈ ਕਿਉਂਕਿ ਮੈਂ ਬਹੁਤ ਲੋਕਾਂ ਨਾਲ ਵਿਚਾਰ ਵਟਾਂਦਰਾ ਕੀਤਾ ਕਿਸੇ ਕੋਲ ਵੀ ਸੈਟਿਸਫਾਈਡ ਆਨਸਰ ਨਹੀਂ ਸੀ। ਸੋ ਪ੍ਰੋਗਰਾਮ ਦੇ ਵਿੱਚ ਸਾਂਝ ਪਾਉਣ ਲਈ ਪਹਿਲਾਂ ਤੇ ਸ਼ਰਨਜੀਤ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਬੜੇ ਹੀ ਤੁਸੀਂ ਜਿਹੜੇ ਕਿਹਾ ਕਿ ਦਸਮ ਗ੍ਰੰਥ ਤੇ ਬਚਿੱਤਰ ਨਾਟਕ ਬਾਰੇ ਜਿਹੜੀ ਗੱਲਬਾਤ ਕਰਨ ਦੇ ਲਈ ਕਿਹਾ ਹੈ। ਸੋ ਇਹ ਮੈਂ ਜਿਹੜਾ ਤੁਹਾਡਾ ਮੈਸੇਜ ਹੈ ਜ਼ਰੂਰ ਅਮਨਦੀਪ ਭਾਜੀ ਹੁਣਾਂ ਤੱਕ ਪਹੁੰਚਾ ਦੇਵਾਂਗੀ। ਮੈਨੂੰ ਲੱਗਦਾ ਹੈ ਕਿ ਇਸ ਚੀਜ਼ ਬਾਰੇ ਜਿਹੜਾ ਵਿਚਾਰ ਵਟਾਂਦਰਾ ਹੈ ਉਹ ਹੀ ਕਰ ਸਕਦੇ ਨੇ। ਮੇਰੀ ਜਿਹੜੀ ਬੁੱਧੀ ਕਹਿ ਲੋ ਜਾਂ ਮੇਰੀ ਸਮਝ ਸ਼ਾਇਦ ਉੱਥੇ ਤੱਕ ਨਹੀਂ ਪਹੁੰਚੀ ਕਿ ਮੈਂ ਇਹਨਾਂ ਵਿਸ਼ਿਆਂ ਨੂੰ ਛੋ ਸਕਾਂ। ਸੋ ਪਰ ਜ਼ਰੂਰ ਹੀ ਅਮਨਦੀਪ ਭਾਜੀ ਨੂੰ ਕਹਾਂਗੀ ਕਿ ਹੋਰ ਬੁੱਧੀਜੀਵੀ ਵਰਗ ਦੇ ਨਾਲ ਬੈਠ ਕੇ ਜ਼ਰੂਰ ਹੀ ਇਹਨਾਂ ਤੇ ਜਿਹੜੀ ਚਾਨਣਾ ਪਾਉਣ ਕਿਉਂਕਿ ਬਿਲਕੁਲ ਜੀ ਬੜੇ ਹੀ ਸੈਂਸਿਟਿਵ ਇਸ਼ੂ ਨੇ। ਮੈਂ ਵੀ ਪਿੱਛੇ ਜੇ ਇੱਕ ਸੋਸ਼ਲ ਮੀਡੀਆ ਤੇ ਵੀਡੀਓ ਦੇਖ ਰਹੀ ਸੀ ਜਿਹੜੀ ਬਚਿੱਤਰ ਨਾਟਕ ਬਾਰੇ ਲੈ ਕੇ ਬੜੇ ਸਵਾਲ ਖੜੇ ਕਰਦੀ ਸੀ ਔਰ ਉਹਦੇ ਨਾਲ ਮੇਰੇ ਮਨ ਚ ਵੀ ਕਈ ਸ਼ੰਕੇ ਜਿਹੜੇ ਆ ਉਹ ਉੱਠੇ ਸੀ। ਸੋ ਬਿਲਕੁਲ ਤੁਸੀਂ ਮੈਨੂੰ ਯਾਦ ਕਰਵਾ ਦਿੱਤਾ ਸੀ। ਮੈਂ ਅਮਨਦੀਪ ਭਾਜੀ ਹੁਣਾਂ ਨੂੰ ਜ਼ਰੂਰ ਯਾਦ ਕਰਵਾਵਾਂਗੀ ਕਿ ਉਹ ਇਹਨਾਂ ਚੀਜ਼ਾਂ ਬਾਰੇ ਜਿਹੜੇ ਸਾਡੇ ਸ਼ੰਕੇ ਆ ਜੇ ਜਿੱਥੋਂ ਤੱਕ ਹੋ ਸਕਣ ਉਹ ਦੂਰ ਕਰ ਸਕਣ। ਸੋ ਪ੍ਰੋਗਰਾਮ ਤੇ ਸਾਂਝ ਪਾਉਣ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ। ਤੇ ਵਿਕਰਮਜੀਤ ਸਿੰਘ ਹੁਣਾਂ ਨੇ ਵੀ ਸਾਡੇ ਨਾਲ ਸਾਂਝ ਪਾਈ ਹੈ ਜੀ ਫਿਰ ਤੋਂ, ਤੇ ਕਹਿ ਰਹੇ ਨੇ ਕਿ ਇਹ ਰਸਮ ਪੁਰਾਣੀ ਹੈ ਜੀ, ਰਾਜਿਆਂ ਦੇ ਵੇਲੇ ਦੀ। ਗਰੀਬਾਂ ਨੂੰ ਸਿੱਕੇ ਵੰਡੇ ਜਾਂਦੇ ਸੀ, ਹੌਲੀ ਹੌਲੀ ਇਹ ਰੀਤ ਵਿਗੜ ਗਈ। ਲੋਕ ਆਪ ਨੂੰ ਰਾਜੇ ਵਰਗਾ ਵਿਖਾਉਣ ਦੇ ਲਈ ਇਹ ਸਭ ਕਰਦੇ ਨੇ। ਖੁਸ਼ੀ ਦਾ ਪੈਸੇ ਨਾਲ ਕੋਈ ਤਾਲੁਕ ਨਹੀਂ ਹੈ ਜੀ। ਵੈਸੇ ਸਾਡਾ ਹੋਣਾ ਚਾਹੀਦਾ ਹੈ ਮਾਪੇ ਵਿਆਹ ਤੇ ਖਰਚਾ ਕਰਨ ਦੀ ਥਾਂ ਡਿਪੋਜ਼ਿਟ ਦੇ ਦੇਣ ਕਪਲ ਨੂੰ। ਸੋ ਵਿਕਰਮਜੀਤ ਸਿੰਘ ਹੋਣਾ ਨੇ ਬੜੇ ਹੀ ਪਿਆਰੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ ਆ। ਬਿਲਕੁਲ ਜੀ, ਮੈਨੂੰ ਲੱਗਦਾ ਹੈ ਕਿ ਏਦਾਂ ਹੀ ਹੋਣਾ ਹੈ ਕੁਛ, ਕਿ ਰਾਜਿਆਂ ਦੇ ਵੇਲੇ ਦੀ ਰੀਤ ਹੋਣੀ ਹੈ ਕਿ ਬੱਚਿਆਂ ਦੇ ਸਿਰ ਤੋਂ ਪੈਸੇ ਵਾਰ ਕੇ ਆਪਣੇ ਉਹ ਗਰੀਬਾਂ ਚ ਸਿੱਕੇ ਵੰਡਦੇ ਹੋਣੇ ਆ। ਪਰ ਗੱਲ ਉਹੀ ਹੈ ਜੀ ਕਿ ਅੱਜ ਵੀ ਉਹ ਚੀਜ਼, ਇੱਕ ਤੇ ਹਾਈ ਸੋਸਾਇਟੀ ਹੈ ਜਿਹੜੀ, ਇੱਕ ਹਾਈ ਕਲਾਸ ਹੈ ਜਿਹੜੇ ਕਹਿ ਲਓ ਕਿ ਬੜੇ ਰਿਚ ਹੈ, ਬਹੁਤ ਅਮੀਰ ਲੋਕ ਨੇ, ਉਹ ਇਹ ਸਭ ਕੁਛ ਕਰਦੇ ਨੇ। ਗਰੀਬਾਂ ਦੇ ਕੋਲ ਇਹ ਕੁਝ ਕਰਨ ਦੀ ਗੁੰਜਾਇਸ਼ ਹੀ ਨਹੀਂ ਹੁੰਦੀ। ਉਹਨਾਂ ਨੂੰ ਉਹ ਵਿਚਾਰਿਆਂ ਦਾ ਸਿਰਫ ਹੱਥ ਅੱਡਿਆ ਹੁੰਦਾ ਉਹਨਾਂ ਅਮੀਰਾਂ ਦੇ ਅੱਗੇ ਕਿ ਉਹ ਸਾਨੂੰ ਦੇਣ ਤੇ ਸਾਡੀ ਰੋਜ਼ੀ ਰੋਟੀ ਚੱਲੇ। ਪਰ ਜਿਹੜੀ ਫਸਦੀ ਹੈ ਨਾ ਜੀ, ਉਹ ਜਿਹੜੀ ਮਿਡਲ ਕਲਾਸ ਹੈ, ਜਿਹੜਾ ਮੱਧ ਵਰਗ ਹੈ, ਉਹ ਸਭ ਤੋਂ ਜ਼ਿਆਦਾ ਮੈਨੂੰ ਲੱਗਦਾ ਸਫ਼ਰ ਕਰਦਾ, ਕਿਉਂਕਿ ਨਾ ਉਹ ਆਪਣੇ ਆਪ ਨੂੰ ਗਰੀਬ ਹੀ ਕਹਾਉਂਦੇ ਆ, ਤੇ ਆਪਣੇ ਆਪ ਨੂੰ ਹਮੇਸ਼ਾ ਉੱਚਾ ਚੁੱਕਣ ਦੇ ਲਈ ਫਿਰ ਉਹ ਦਿਖਾਵੇ ਦੇ ਵਿੱਚ ਜਿਹੜਾ ਫਸ ਜਾਂਦੇ ਨੇ, ਤੇ ਉਹੀ ਰਾਜਸੀ ਠਾਠ ਪਾਠ ਨਾਲ ਕਹਿ ਲਓ ਕਿ ਕੋਈ ਵੀ ਸੈਰਾ ਮਨੀਸ ਹੋ ਗਈਆਂ, ਚਾਹੇ ਆਪਣਾ ਰਹਿਣ ਸਹਿਣ ਹੋ ਗਿਆ ਜਾਂ ਵਿਆਹ ਸ਼ਾਦੀਆਂ, ਤੇ ਫਿਰ ਹੈਸੀਅਤ ਤੋਂ ਵੱਧ ਕੇ ਜਿਹੜੇ ਉਹ ਖਰਚੇ ਕਰਦੇ ਨੇ। ਤੇ ਇਹੀ ਜਦੋਂ ਅਸੀਂ ਆਪਣੀ ਚਾਦਰ ਤੋਂ ਬਾਹਰ ਪੈਰ ਪਸਾਰਦੇ ਹਾਂ ਤੇ ਮੈਨੂੰ ਲੱਗਦਾ ਇਹ ਸਾਰੀਆਂ ਮੁਸੀਬਤਾਂ ਦੀ ਵਜ੍ਹਾ ਬਣ ਜਾਂਦਾ ਆ ਕੇ ਕਿਤੇ ਨਾ ਕਿਤੇ ਸਾਡੇ ਲਈ। ਸੋ ਬਿਲਕੁਲ ਜੀ, ਜਿਵੇਂ ਤੁਸੀਂ ਕਿਹਾ ਕਿ ਖੁਸ਼ੀ ਦਾ ਪੈਸੇ ਨਾਲ ਕੋਈ ਤਾਲੁਕ ਨਹੀਂ ਹੈ, ਇਹ ਗੱਲ ਸਾਨੂੰ ਹਮੇਸ਼ਾ ਆਪਣੇ ਦਿਮਾਗ ਚ ਰੱਖਣੀ ਚਾਹੀਦੀ ਹੈ ਕਿ ਜਿਹੜੀ ਖੁਸ਼ੀ ਹੈ ਉਹਦਾ ਤਾਲੁਕ ਬਾਹਰਲੀਆਂ ਚੀਜ਼ਾਂ ਨਾਲ ਨਹੀਂ ਹੈ, ਚਾਹੇ ਉਹ ਪੈਸਾ ਹੋਵੇ ਜਾਂ ਹੋਰ ਕੋਈ ਵੀ ਮਟੀਰੀਅਲਿਸਟਿਕ ਚੀਜ਼ ਹੋਵੇ। ਖੁਸ਼ੀ ਸਾਡੀ ਆਪਣੀ ਸੋਚ ਹੈ ਜੀ, ਸਾਡੇ ਆਪਣੇ ਵਿਚਾਰ ਨੇ। ਅੱਜ ਜੇ ਸਾਡੀ ਖੁਸ਼ੀ ਕਿਸੇ ਇੱਕ ਚੀਜ਼ ਨਾਲ ਜੁੜੀ ਹੁੰਦੀ ਹੈ ਤੇ ਕੱਲ ਨੂੰ ਜਦੋਂ ਸਾਡੇ ਕੋਲ ਚੀਜ਼ ਆ ਜਾਂਦੀ ਹੈ ਤੇ 4 ਦਿਨਾਂ ਬਾਅਦ ਸਾਡੀ ਖੁਸ਼ੀ ਫੇਰ ਗਾਇਬ ਹੋ ਜਾਂਦੀ ਹੈ, ਕਿਉਂਕਿ ਸਾਨੂੰ ਇਹ ਲੱਗਦਾ ਹੈ ਕਿ ਸਾਡੀ ਖੁਸ਼ੀ ਉਸ ਚੀਜ਼ ਦੇ ਨਾਲ ਤੇ ਡਿਪੈਂਡ ਕਰਦੀ ਹੈ, ਉਹ ਬਾਹਰਲੀਆਂ ਚੀਜ਼ਾਂ ਤੇ। ਪਰ ਨਹੀਂ ਜੀ, ਜੇ ਅਸੀਂ ਬੈਠ ਕੇ ਕਿਤੇ ਆਰਾਮ ਨਾਲ ਸੋਚੀਏ ਤੇ ਖੁਸ਼ੀ ਸਾਡੀ ਇੱਕ ਆਪਣੀ ਸੋਚ ਹੈ, ਉਹ ਖੁਸ਼ੀ ਅਸੀਂ ਆਪਣੇ ਅੰਦਰੋਂ ਹੀ ਮਹਿਸੂਸ ਕਰ ਸਕਦੇ ਹਾਂ। ਤੇ ਵਿਆਹ ਬਿਲਕੁਲ ਜੀ, ਇਹਨਾਂ ਨੇ ਕਿਹਾ ਕਿ ਸਾਦਾ ਹੋਣੇ ਚਾਹੀਦੇ ਆ ਤੇ ਮਾਪਿਆਂ ਨੂੰ ਵਿਆਹਾਂ ਤੇ ਖਰਚ ਕਰਨ ਦੀ ਥਾਂ ਤੇ ਜਿਹੜਾ ਡਿਪੋਜ਼ਿਟ ਆ ਉਹ ਕਪਲ ਨੂੰ ਦੇ ਦੇਣਾ ਚਾਹੀਦਾ। ਬਿਲਕੁਲ, ਬਹੁਤ ਹੀ ਵਧੀਆ ਤਰੀਕਾ ਹੈ ਜੀ। ਇੱਕ ਤਰ੍ਹਾਂ ਤੁਹਾਡੇ ਬੱਚੇ ਜਿਹੜੇ ਬਾਕੀ ਲੋਕਾਂ ਨੂੰ ਖਵਾ ਕੇ ਜਾਂ ਆਪਣਾ ਦਿਖਾਵਾ ਕਰਨ ਦੀ ਜਗ੍ਹਾ ਤੇ, ਜੇ ਉਹੀ ਪੈਸੇ ਉਹੀ ਡਿਪੋਜ਼ਿਟ ਅਸੀਂ ਆਪਣੇ ਬੱਚਿਆਂ ਨੂੰ ਦੇ ਦਈਏ ਤੇ ਮੈਨੂੰ ਲੱਗਦਾ ਉਹਨਾਂ ਨੂੰ ਆਪਣੀ ਜ਼ਿੰਦਗੀ ਸ਼ੁਰੂ ਕਰਨ ਲਈ, ਆਪਣਾ ਗ੍ਰਸਥ ਜੀਵਨ ਸ਼ੁਰੂ ਕਰਨ ਲਈ ਬੜੀ ਸਪੋਰਟ ਮਿਲ ਜਾਂਦੀ ਹੈ। ਸੋ ਇੱਧਰ ਦੇ ਲੋਕ ਮੈਨੂੰ ਲੱਗਦਾ ਕਿ ਕਾਫੀ ਹੱਦ ਤੱਕ ਇੱਦਾਂ ਹੀ ਕਰਦੇ ਆ ਕਿ ਜਦੋਂ ਦੋ ਬੱਚੇ ਸੈਟਲ ਹੁੰਦੇ ਆ ਤੇ ਉਹਨਾਂ ਨੂੰ ਫਿਰ ਪੇਰੈਂਟਸ ਜੋ ਸਪੋਰਟ ਕਰਦੇ ਆ ਉਹਨਾਂ ਨੂੰ ਪੈਸੇ ਦੇ ਦਿੰਦੇ ਆ, ਉਹਨਾਂ ਨੇ ਉਹਦੇ ਪੈਸਿਆਂ ਨਾਲ ਵਰਲਡ ਟੂਰ ਤੇ ਜਾਣਾ ਹੋਵੇ ਜਾਂ ਫਿਰ ਆਪਣਾ ਵਿਆਹ ਤੇ ਖਰਚ ਕਰਨਾ ਹੋਵੇ ਜਾਂ ਫਿਰ ਉਹਨਾਂ ਨੇ ਆਪਣਾ ਕੋਈ ਘਰ ਲੈਣਾ ਹੋਵੇ ਉਹਦੇ ਤੇ ਖਰਚ ਕਰ ਦਿੰਦੇ ਨੇ। ਸੋ ਇਹ ਬੜੀਆਂ ਛੋਟੀਆਂ ਛੋਟੀਆਂ ਚੀਜ਼ਾਂ ਹੈ ਜੀ, ਜਿਨ੍ਹਾਂ ਨੂੰ ਜ਼ਿੰਦਗੀ ਦੇ ਵਿੱਚ ਸਾਨੂੰ ਬੈਠ ਕੇ ਸੋਚਣਾ ਚਾਹੀਦਾ ਹੈ ਕਿ ਕਿਵੇਂ ਕੀ ਕਰਨਾ ਹੈ। ਸੋ ਤੁਹਾਡੇ ਵਿਚਾਰਾਂ ਦੇ ਲਈ ਬਹੁਤ ਬਹੁਤ ਸ਼ੁਕਰੀਆ ਵਿਕਰਮਜੀਤ ਸਿੰਘ ਜੀ। ਸੋ ਤੁਹਾਡੇ ਬਾਕੀਆਂ ਦੇ ਵਿਚਾਰ ਬੈਠੀ ਵੀ ਮੈਂ ਉਡੀਕ ਰਹੀ ਹਾਂ ਤੇ ਇਹ ਉਡੀਕ ਦੇ ਨਾਲ ਨਾਲ ਅਸੀਂ ਇੱਕ ਗੀਤ ਵੀ ਸੁਣਦੇ ਹਾਂ ਤੇ ਗੀਤ ਤੋਂ ਬਾਅਦ ਫਿਰ ਅਸੀਂ ਇਸ ਮੁੱਦੇ ਦੇ ਨਾਲ ਹਾਜ਼ਰ ਹੁੰਦੀ ਹਾਂ ਮੈਂ ਜੀ।
ਕਹੀ ਨਾ ਤੇਰੇ ਦਰਬਾਰ ਮੇਰਾ ਨਾ ਹਰ ਸਾ ਲਿਖਿਆ ਯਾਰ ਤੇਰਾ, ਕਹੀ ਨਾ ਤੇਰੇ ਦਰਬਾਰ ਮੇਰਾ ਨਾ ਹਰ ਸਾ ਲਿਖਿਆ ਯਾਰ ਤੇਰਾ, ਇਸ ਜਵਾਨੋ ਨਾਮ ਕਦੇ ਨੀ ਹੋਰ ਕਿਸੇ ਦਾ ਲੈ ਸਕਦੇ, ਤੂੰ ਕਸਮ ਖਵਾ ਕੇ ਕੀ ਪੁੱਛਦੇ, ਤੈਨੂੰ ਹੁਣ ਵੀ ਝੂਠ ਨਹੀਂ ਕਹਿ ਸਕਦੇ, ਵੇ ਤੂੰ ਕਸਮ ਖਵਾ ਕੇ ਕੀ ਪੁੱਛਦੇ, ਤੈਨੂੰ ਹੁਣ ਵੀ ਝੂਠ ਨਹੀਂ ਕਹਿ ਸਕਦੇ, ਕਰੀ ਨਾ ਤਹਿਤ ਬਾਰ ਮੇਰਾ ਤੂੰ ਬਣ ਕੇ ਖਿਲੀ ਬਹਾਰ ਜਿਹਾ ਮੇਰੇ ਚਾਰੇ ਪਾਸੇ ਰਹਿਣਾ ਏ, ਫਿਰ ਕਿਹੜੀ ਗੱਲੋਂ ਹੱਥ ਫੜ ਸਾਡਾ ਸਿਰੇ ਆਪਣੇ ਤੇ ਤਰਦਾ ਏ, ਤੂੰ ਬਣ ਕੇ ਖਿਲੀ ਬਹਾਰ ਜਿਹਾ ਮੇਰੇ ਚਾਰੇ ਪਾਸੇ ਰਹਿਣਾ ਏ, ਫਿਰ ਕਿਹੜੀ ਗੱਲੋਂ ਹੱਥ ਫੜ ਸਾਡਾ ਸਿਰੇ ਆਪਣੇ ਤੇ ਤਰਦਾ ਏ, ਅਸੀਂ ਤੇਰੇ ਹਾਂ ਅਸੀਂ ਤੇਰੇ ਹਾਂ, ਤੋਂ ਵੱਧ ਕੇ ਕੁਝ ਨਹੀਂ ਕਹਿ ਸਕਦੇ ਤੂੰ ਕਸਮ ਖਵਾ ਕੇ ਕੀ ਪੁੱਛਦੇ ਤੈਨੂੰ ਹੁਣ ਵੀ ਝੂਠ ਨਹੀਂ ਕਹਿ ਸਕਦੇ ਤੂੰ ਕਸਮ ਖਵਾ ਕੇ ਕੀ ਪੁੱਛਦੇ ਤੈਨੂੰ ਹੁਣ ਵੀ ਝੂਠ ਨਹੀਂ ਕਹਿ ਸਕਦੇ ਕਾਹੀ ਇਹਨਾਂ ਤੇ ਇਤਬਾਰ ਮੇਰਾ
ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਆਸਟ੍ਰੇਲੀਆ ਤੁਸੀਂ ਹਰਮਨ ਰੇਡੀਓ ਨੂੰ ਫੋਨ ਕਰਕੇ ਵੀ ਸੁਣ ਸਕਦੇ ਹੋ ਨਾਓ ਕਾਲ ਟੂ ਲਿਸਨ ਡਾਇਰੈਕਟ ਡਾਇਲ ਨੰਬਰ ਫੋਰ ਆਸਟ੍ਰੇਲੀਆ ਕਾਲ ਪਲੱਸ 6128080560 ਫੋਰ USA ਕਾਲ ਪਲੱਸ 1213992424 ਔਰ ਪਲੱਸ 1717124325857 ਫੋਰ UK ਕਾਲ ਪਲੱਸ 4433001024455 ਫੋਰ ਕੈਨੇਡਾ ਕਾਲ ਪਲੱਸ 1867675024 ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ accounts@harmanradio.com ਜਾਂ ਵਿਜ਼ਿਟ ਕਰੋ ਸਾਡੀ ਵੈਬਸਾਈਟ harmanradio.com
ਤੂੰ ਚੱਲੀ ਕਿੱਥੇ ਚੱਲੀ ਮੈਨੂੰ ਦੱਸ ਕੇ ਤਾਂ ਜਾ ਕਰੋ ਹੁਣ ਰਲ ਕੇ ਮੌਜ ਉਡਾਵਾਂਗੇ ਬੜੀ ਕੁੱਟ ਸਬਰ ਦੀ ਦੀਏ ਹੁਣ ਰਲ ਕੇ ਮੌਜ ਉਡਾਵਾਂਗੇ ਬੜੀ ਕੁੱਟ ਸਬਰ ਦੀ ਦੀਏ ਤੂੰ ਦੀਏ ਦੀ ਕੀ ਗੱਲ ਕਰੇ
ਹਰਮਨ ਰੇਡੀਓ ਆਸਟ੍ਰੇਲੀਆ ਦੇ ਸੰਗ ਇਸ ਪ੍ਰੋਗਰਾਮ ਦੇ ਸਪਾਂਸਰ ਨੇ ਪੰਜਾਬ ਗ੍ਰੋਸਰੀ ਹਾਊਸ ਕੈਨਬਰਾ ਤੋਂ ਰਾਜਨਦੀਪ ਸਿੰਘ ਸਿਟੀ ਬੈਟਰੀਜ਼ ਬਲੈਕਟਾਊਨ ਤੋਂ ਦਵਿੰਦਰ ਸਿੰਘ ਈਸੀਟੀ ਆਟੋਮੋਟਿਵ ਕੈਨਬਰਾ ਤੋਂ ਸੁਖਪਾਲ ਸਿੰਘ ਨਵੀਂ ਪੱਡਾ ਫਰੋਮ ਬਗਬਸਟਰ ਪੈਸਟ ਕੰਟਰੋਲ ਸਰਵਿਸ ਮੈਲਬਰਨ ਯੂਐਸਏ ਤੋਂ ਪ੍ਰਦੀਪ ਤੂਰ
ਜੀ ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਤੇ ਪ੍ਰੋਗਰਾਮ ਚੱਲ ਰਿਹਾ ਜੀ ਲਹਿਰਾਂ ਤੇ ਲਹਿਰਾਂ ਦੇ ਵਿੱਚ ਲਹਿਰਾਂ ਲਗਾਈਆਂ ਸੀ ਅਸੀਂ ਹਰਮੀਤ ਸਿੰਘ ਚੰਨਾ ਹੁਣਾਂ ਦੀ ਫਰਮਾਇਸ਼ ਤੇ ਗੀਤ ਸੁਣ ਕੇ ਵੇ ਤੂੰ ਕਸਮ ਖਵਾ ਕੇ ਕੀ ਪੁੱਛਦਾ ਤੇ ਉਸ ਤੋਂ ਬਾਅਦ ਜਿਹੜਾ ਅਸੀਂ ਗੀਤ ਸੁਣਿਆ ਜੀ ਉਹ ਅਸੀਂ ਮੇਲ ਮਿੱਤਰ ਹੁਣਾਂ ਨੇ ਇਸ ਗੀਤ ਦੀ ਅਦਾਕਾਰੀ ਕੀਤੀ ਹੋਈ ਹੈ ਜੀ ਤੇ ਜਗਮੋਹਨ ਕੌਰ ਹੁਣਾਂ ਦੀ ਆਵਾਜ਼ ਦੇ ਵਿੱਚ ਤੇ ਕੇ ਦੀਪ ਹੁਣਾਂ ਦੀ ਆਵਾਜ਼ ਦੇ ਵਿੱਚ ਇਹ ਗੀਤ ਸੀ ਜਿਸ ਦੇ ਉੱਤੇ ਮੇਲ ਮਿੱਤਰ ਦੀ ਆਪਣੀ ਬੜੀ ਵਧੀਆ ਅਦਾਕਾਰੀ ਕੀਤੀ ਹੋਈ ਸੀ ਸੋ ਪ੍ਰੋਗਰਾਮ ਦੇ ਵਿੱਚ ਅਸੀਂ ਗੱਲਬਾਤ ਕਰ ਰਹੇ ਸੀ ਜੀ ਵਿਆਹਾਂ ਮੌਕੇ ਹੋ ਰਹੀਆਂ ਫਜ਼ੂਲ ਖਰਚਿਆਂ ਦੀ ਸੋ ਇਸ ਸੰਬੰਧੀ ਜੀ ਮੈਨੂੰ ਈਮੇਲਸ ਵੀ ਆਈਆਂ ਨੇ ਜਸਵਿੰਦਰ ਸਿੰਘ ਹੁਣਾਂ ਨੇ ਮੈਨੂੰ ਦੋ ਕਟਿੰਗਸ ਭੇਜੀਆਂ ਜਿਹਦੇ ਤੇ ਬਲਰਾਜ ਸਿੰਘ ਸਿੱਧੂ ਹੁਣਾਂ ਨੇ ਲਿਖਿਆ ਹੋਇਆ ਜੀ ਵਿਆਹ ਮੌਕੇ ਤੇ ਹੋ ਰਹੀਆਂ ਫਜ਼ੂਲ ਖਰਚਿਆਂ ਬਾਰੇ ਇੱਕ ਆਰਟੀਕਲ ਲਿਖਿਆ ਹੋਇਆ ਉਹ ਇਹਨਾਂ ਨੇ ਸਾਂਝਾ ਕੀਤਾ ਸੋ ਬਹੁਤ ਹੀ ਵਧੀਆ ਜੀ ਮੈਂ ਮੇਨ ਜਿਹੜੀ ਉਹ ਤੁਹਾਨੂੰ ਅੱਗੇ ਲਾਈਨ ਪੜ੍ਹ ਕੇ ਸੁਣਾਉਂਦੀ ਹਾਂ ਬਹੁਤ ਵਧੀਆ ਲੱਗੀ ਮੈਨੂੰ ਲਿਖਿਆ ਜੀ ਕਿ ਵਿਆਹ ਵੇਲੇ ਜਦੋਂ ਲੈਣ ਦੇਣ ਦੀ ਗੱਲ ਚੱਲਦੀ ਹੈ ਤਾਂ ਜ਼ਿਆਦਾਤਰ ਮੁੰਡੇ ਵਾਲੇ ਪੋਲੇ ਜਿਹੇ ਮੂੰਹ ਨਾਲ ਕਹਿਣਗੇ ਸਾਨੂੰ ਤਾਂ ਜੀ ਕੁਝ ਨਹੀਂ ਚਾਹੀਦਾ ਬਸ ਜੰਝ ਨੂੰ ਰੋਟੀ ਵਧੀਆ ਖਵਾ ਦਿਓ ਦਹੇਜ ਭਾਵੇਂ ਨਾ ਦੇਣਾ ਬਸ ਜੀ ਪੈ ਗਿਆ 10-15 ਲੱਖ ਦੇ ਸਿਰ ਤੇ ਪਾਣੀ ਸੋ ਬਿਲਕੁਲ ਜੀ ਇਹ ਬਿਲਕੁਲ ਠੀਕ ਹੈ ਕਈ ਲੋਕ ਤੇ ਹੁੰਦੇ ਜੀ ਜੋ ਸਿਰਫ ਥੱਲਿਓ ਗੁੱਝੀਆਂ ਜਿਹੀਆਂ ਗੱਲਾਂ ਕਰਦੇ ਕਿ ਨਹੀਂ ਜੀ ਤੁਸੀਂ ਤੁਹਾਡੀ ਜੋ ਮਰਜ਼ੀ ਹੋਊਗੀ ਤੁਸੀਂ ਦੇ ਦਿਓ ਸਾਨੂੰ ਤੇ ਕੁਝ ਨਹੀਂ ਚਾਹੀਦਾ ਤੁਸੀਂ ਆਪਣੀ ਧੀ ਨੂੰ ਦੇਣਾ ਜੋ ਦੇਣਾ ਬਸ ਬਾਕੀ ਸਾਡੇ ਵੱਲੋਂ ਤੇ ਜਾਣ ਜਾਊਗੀ ਤੁਸੀਂ ਰੋਟੀ ਖਵਾ ਦਿਓ ਜਿਸ ਤਰ੍ਹਾਂ ਆਰਟੀਕਲ ਦੀ ਗੱਲ ਕੀਤੀ ਪਰ ਕਈ ਜਗ੍ਹਾ ਤੇ ਸ਼ਰੇਆਮ ਵੀ ਜਿਹੜੀ ਪੈਸੇ ਚੱਲਦੇ ਦੇਖੇ ਗਏ ਆ ਮੈਂ ਆਪ ਦੇਖਿਆ ਜੀ ਕਈ ਜਗ੍ਹਾ ਤੇ ਪੰਜਾਬ ਦੇ ਵਿੱਚ ਪੁੱਛਦੇ ਹੁੰਦੇ ਸੀਗੇ ਭਈ ਕਿੰਨੇ ਲੱਖ ਲਗਾਉਂਗੇ ਜੀ ਯਾਨੀ ਵਿਆਹ ਚ ਵਿਚੋਲਾ ਜਿਹੜਾ ਉਹ ਵਿਚੋਲੇ ਨੇ ਗੱਲ ਸ਼ੁਰੂ ਕਰਨ ਤੋਂ ਪਹਿਲਾਂ ਇਹ ਪੁੱਛਣਾ ਕਿ ਤੁਸੀਂ ਕਿੰਨੇ ਲੱਖ ਲਾ ਸਕਦੇ ਹੋ ਤਾਂ ਕਿ ਫਿਰ ਉਹ ਜਿਹੜਾ ਵਿਚੋਲਾ ਉਸ ਹਿਸਾਬ ਦਾ ਜਿਹੜਾ ਰਿਸ਼ਤਾ ਉਹ ਤੁਹਾਨੂੰ ਦੱਸੇ ਉਸ ਤਰ੍ਹਾਂ ਦੀ ਦੱਸ ਪਾਏ ਤੇ ਵੀਹ 30-30 40-40 ਲੱਖ ਤੇ ਜਿਹੜੀਆਂ ਆਮ ਗੱਲਾਂ ਰਹੀਆਂ ਨੇ ਪੰਜਾਬ ਦੇ ਵਿੱਚ ਵਿਆਹ ਸ਼ਾਦੀਆਂ ਚ ਜੋ ਮੈਂ ਹੀ ਦੇਖੀਆਂ ਜੀ ਮੈਂ ਵੀ ਕਵਾਂ ਇੱਕ ਮਿਡਲ ਕਲਾਸ ਫੈਮਿਲੀ ਨੂੰ ਬਿਲੋਂਗ ਕਰਦੀ ਹਾਂ ਮੈਂ ਤੇ ਪਰ ਇਹ ਜਿਹੜੀਆਂ ਅੱਜ ਮੈਂ ਤੁਹਾਨੂੰ ਅੰਕੜੇ ਦੱਸੇ ਨੇ ਕਿ ਕਿੱਥੇ 500-200-400 crore ਰੁਪਏ ਵੀ ਜਿਹੜੇ ਵਿਆਹਾਂ ਤੇ ਖਰਚ ਕੀਤੇ ਜਾਂਦੇ ਤੇ ਫਿਰ ਸਾਡੇ ਲਈ ਬਿਲਕੁਲ ਜੀ ਫੈਰੀ ਟੇਲਸ ਨੇ ਬਿਲਕੁਲ ਬੜੀਆਂ ਕਾਲਪਨਿਕ ਗੱਲਾਂ ਤੇ ਇਹੋ ਜੇ ਇੰਨਾ ਖਰਚਾ ਕਰਕੇ ਕਿੰਨਾ ਖਰਚ ਇੰਨੇ 500 crore ਰੁਪਏ ਲਗਾ ਕੇ ਉਹ ਵਿਆਹ ਤੇ ਕੀ ਕੀਤਾ ਹੋਊਗਾ ਉਹਨਾਂ ਨੇ ਕੀ ਕਰ ਲਿਆ ਹੋਊਗਾ ਸੋ ਆਪਣੀ ਆਪਣੀ ਔਕਾਤ ਹੈ ਜੀ ਜਿੰਨੀ ਕਿਸੇ ਦੀ ਹੈਸੀਅਤ ਆ ਉਨਾ ਲਗਾ ਦਿੰਦਾ ਪਰ ਕਰੋ ਹੈਸੀਅਤ ਦੇ ਵਿੱਚ ਖੁਸ਼ੀਆਂ ਜੇ ਤੁਸੀਂ ਇਹਨਾਂ ਚੀਜ਼ਾਂ ਨਾਲ ਵੀ ਜੋੜਦੇ ਹੋ ਜਾਂ ਤੁਸੀਂ ਕੁਛ ਕਰਨਾ ਵੀ ਚਾਹੁੰਦੇ ਹੋ ਤੇ ਆਪਣੀ ਹੈਸੀਅਤ ਦੇ ਵਿੱਚ ਰਹਿ ਕੇ ਕਰੀਏ ਸੋ ਕਿਸੇ ਵੱਲ ਦੇਖ ਕੇ ਅਸੀਂ ਜਿਹੜੀ ਆਪਣੇ ਪੈਰ ਆਪਣੀ ਚਾਦਰ ਤੋਂ ਬਾਹਰ ਨਾ ਕੱਢੀਏ ਇਹ ਚੀਜ਼ ਨੂੰ ਧਿਆਨ ਚ ਰੱਖੀਏ ਸੋ ਸਾਡੇ ਨਾਲ ਤਰਸੇਮ ਰਟੋਲ ਹੁਣਾ ਨੇ ਵੀ ਜੀ ਸਾਂਝ ਪਾਈ ਹੈ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਤੇ ਕਹਿੰਦੇ ਭੈਣ ਜੀ ਪ੍ਰੋਗਰਾਮ ਵਧੀਆ ਚੱਲ ਰਿਹਾ ਹੈ ਸੋ ਬਹੁਤ ਬਹੁਤ ਸ਼ੁਕਰੀਆ ਜੀ ਕਹਿੰਦੇ ਕਿ ਮੇਰਾ ਵਿਆਹ 2009 ਵਿੱਚ ਹੋਇਆ ਸੀ ਕੋਈ ਖਾਸ ਧੂਮ ਧੜੱਕੇ ਨਾਲ ਨਹੀਂ ਹੋਇਆ ਸੀ ਕਿਉਂਕਿ ਇੰਨੇ ਪੈਸੇ ਨਹੀਂ ਸਨ ਜੇ ਕਿਤੇ ਮੇਰੇ ਕੋਲ ਪੈਸੇ ਹੁੰਦੇ ਤਾਂ ਮੈਂ ਵੀ ਮਹਾਰਾਜਾ ਰਣਜੀਤ ਤੋਂ ਘੱਟ ਨਾ ਕਰਦਾ ਭੈਣ ਜੀ ਤੁਸੀਂ ਕਹਾਵਤ ਤਾਂ ਸੁਣੀ ਹੋਏਗੀ ਕਿ ਅਮੀਰ ਦਾ ਸਲਾਹੀਏ ਨਾ ਤੇ ਗਰੀਬ ਦਾ ਨਿੰਦੀਏ ਨਾ ਬਿਲਕੁਲ ਜੀ ਮੈਂ ਵੀ ਉਹੀ ਕਿਹਾ ਕਿ ਜਿਸ ਕੋਲ ਜਿੰਨਾ ਹੁੰਦਾ ਹੈ ਉਨੀ ਵਾਹ ਤਾਂ ਉਹ ਜ਼ਰੂਰ ਲਗਾਉਂਦਾ ਹੈ ਕਿਸੇ ਅਮੀਰ ਨੂੰ ਨਿੰਦ ਨਹੀਂ ਰਹੇ ਜੀ ਕਿਸੇ ਅਮੀਰ ਦਾ ਸਲਾਹੀ ਹੈ ਨਾ ਤੇ ਗਰੀਬ ਦਾ ਨਿੰਦੀ ਹੈ ਨਾ ਬਿਲਕੁਲ ਜੀ ਅਮੀਰ ਦਾ ਸਲਾਉਣ ਦੀ ਗੱਲ ਇਹ ਹੈ ਕਿ ਜਦੋਂ ਤੁਹਾਨੂੰ ਰੱਬ ਨੇ ਇੰਨਾ ਦਿੱਤਾ ਹੁੰਦਾ ਹੈ ਨਾ ਉਹਦੇ ਵਿੱਚੋਂ ਇੱਕ ਦਸਵੰਧ ਦੀ ਜਿਹੜੀ ਅਸੀਂ ਗੱਲ ਕਰੀਏ ਜਿਹੜੇ ਗੁਰੂਆਂ ਨੇ ਸਾਡਿਆਂ ਨੇ ਸ਼ੁਰੂ ਕੀਤੀ ਸੀਗੀ ਸੋ ਕਿਤੇ ਨਾ ਕਿਤੇ ਉਹ ਜੇ ਹਰ ਕੋਈ ਬੰਦਾ ਆਪਣੀ ਕਮਾਈ ਚੋਂ ਦਸਵੰਧ ਹੀ ਕੱਢਣ ਲੱਗ ਜਾਵੇ ਤੇ ਮੈਨੂੰ ਲੱਗਦਾ ਕਿ ਦੁਨੀਆਂ ਚ ਗਰੀਬੀ ਜਿਹੜੀ ਆ ਉਹ ਬਹੁਤ ਘੱਟ ਜਾਊਗੀ ਬਹੁਤ ਕੀ ਰਹਿਣੀ ਨੀ ਸੋ ਇਹ ਗੱਲਾਂ ਹੁੰਦੀਆਂ। ਸੋ ਬਾਕੀ ਤੁਸੀਂ ਕਿਹਾ ਜੀ ਕੋਈ ਵਿਆਹ ਖਾਸ ਧੂਮ ਧੜੱਕੇ ਨਾਲ ਨਹੀਂ ਹੋਇਆ ਕਿਉਂਕਿ ਉਦੋਂ ਇੰਨੇ ਪੈਸੇ ਨਹੀਂ ਸੀ ਜੀ, ਪਰ ਇੱਕ ਗੱਲ ਇਹ ਸੋਚ ਕੇ ਦੇਖੋ ਕਿ ਵਿਆਹ ਤੇ ਚਾਹੇ ਉਦੋਂ ਇੰਨੇ ਪੈਸੇ ਨਹੀਂ ਲੱਗੇ ਸੀ, ਪਰ ਉਹ ਵਿਆਹ ਅਜੇ ਵੀ ਬੜਾ ਖੂਬਸੂਰਤ ਚੱਲਦਾ ਹੋਣਾ ਆ। ਜੇ ਹੁਣ ਅਸੀਂ ਆਪਣੇ ਪੇਰੈਂਟਸ ਦੇ ਵੱਲ ਦੇਖੀਏ, ਆਪਣੇ ਮਾਪਿਆਂ ਵੱਲ ਦੇਖੀਏ, ਜਿਹੜਾ ਉਹਨਾਂ ਦੇ ਵਿਆਹ ਹੋਏ ਸੀ ਉਸ ਸਮੇਂ ਦੇ ਵਿੱਚ, ਮੈਨੂੰ ਯਾਦ ਹੈ ਜੀ ਕਿ ਐਲਬਮ ਦੇ ਨਾਲ ਤੇ ਉਹ ਬਲੈਕ ਐਂਡ ਵਾਈਟ ਜਿਹੀਆਂ ਫੋਟੋਆਂ ਛੋਟੀਆਂ ਛੋਟੀਆਂ ਉਹਨਾਂ ਦੀ ਐਲਬਮ ਚ ਲੱਗੀਆਂ ਹੁੰਦੀਆਂ ਸੀ ਤੇ ਅਸੀਂ ਉਹ ਫੋਟੋਆਂ ਦੇਖ ਕੇ ਬੜਾ ਖੁਸ਼ ਹੋਈਦਾ ਹੁੰਦਾ ਸੀ ਤੇ ਬੜੇ ਸਾਦਾ ਜਿਹੇ ਤਰੀਕੇ ਨਾਲ ਉਹ ਵਿਆਹਾਂ ਦੀਆਂ ਫੋਟੋਆਂ ਦੇਖੀ ਦੀਆਂ ਸੀਗੀਆਂ ਜੋ ਦੇਖਿਆ ਸੀ ਉਹਨਾਂ ਫੋਟੋਆਂ ਦੇ ਵਿੱਚ। ਪਰ ਜੇ ਅੱਜ ਦੇਖੀਏ ਤੇ ਇੰਨੇ ਸਾਲਾਂ ਬਾਅਦ ਵੀ ਉਹਨਾਂ ਦਾ ਰਿਸ਼ਤਾ ਜਿਹੜਾ ਆ ਉਹ ਕਿੰਨਾ ਗੂੜਾ ਹੈ, ਯਾਨੀ ਉਹ ਵਿਆਹ ਦੀਆਂ ਤੇ ਖਰਚੇ ਗਏ ਪੈਸੇ ਉਸ ਗੱਲ ਤੇ ਕੋਈ ਇਫੈਕਟ ਨਹੀਂ ਕਰਦੇ ਕਿ ਉਹ ਰਿਸ਼ਤਾ ਕਿੱਦਾਂ ਦਾ ਨਿਭਣਾ ਅੱਗੇ ਜਾ ਕੇ ਕਿੱਦਾਂ ਦਾ ਚੱਲਣਾ। ਸੋ ਤੁਸੀਂ ਵਿਆਹ ਤੇ ਤਾਂ ਜਿਹੜੇ ਪੈਸੇ ਲਾਉਣੇ ਸੀਗੇ ਉਹ ਤੇ ਖਾ ਪੀ ਕੇ ਚਲੇ ਜਾਣਾ ਸੀਗਾ ਸਾਰਿਆਂ ਨਾਲ। ਸੋ ਉਸ ਚੀਜ਼ ਨੂੰ ਦਿਲ ਵਿੱਚ ਉਸ ਚੀਜ਼ ਦੀ ਰੰਜਿਸ਼ ਨਾ ਰੱਖੋ ਵੀ ਉਸ ਟਾਈਮ ਤੇ ਕੋਈ ਪੈਸੇ ਨਹੀਂ ਸੀ, ਇੰਨੇ ਤੇ ਵਿਆਹ ਇੰਨੇ ਧੂਮ ਧੜੱਕੇ ਨਾਲ ਨਹੀਂ ਹੋਇਆ। ਪਰ ਉਸ ਗੱਲ ਨੂੰ ਜ਼ਰੂਰ ਧਿਆਨ ਵਿੱਚ ਰੱਖੋ ਕਿ ਜਿਹੜਾ ਹੱਥ ਤੁਸੀਂ ਉਦੋਂ ਫੜਿਆ ਸੀ ਉਹ ਹੱਥ ਅੱਜ ਵੀ ਤੁਹਾਡੇ ਹੱਥ ਵਿੱਚ ਹੈ ਤੇ ਹਰ ਔਖੇ ਸੌਖੇ ਵੇਲੇ ਉਹ ਤੁਹਾਡੇ ਨਾਲ ਖੜਾ ਹੋਇਆ ਹੈ ਜੀ। ਸੋ ਵੱਡੀਆਂ ਗੱਲਾਂ ਇਹ ਹੁੰਦੀਆਂ ਨੇ। ਸੋ ਪ੍ਰੋਗਰਾਮ ਦੇ ਵਿੱਚ ਸਾਂਝ ਪਾਉਣ ਦੇ ਲਈ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੇ ਵਿਕਰਮਜੀਤ ਸਿੰਘ ਹੁਣਾਂ ਨੇ ਵੀ ਕਿਹਾ ਕਿ ਜੀ ਵਿਆਹ ਦੇ ਉੱਤੇ ਜ਼ਿਆਦਾ ਖਰਚੇ ਜਿਹੜੇ ਉਹ ਨਹੀਂ ਕਰਨੇ ਚਾਹੀਦੇ ਤੇ ਜਿਹੜਾ ਦਹੇਜ ਨੇ ਉਹਦੀ ਜਗ੍ਹਾ ਤੇ ਸਾਨੂੰ ਜਿਹੜੀ ਕੁੜੀ ਹੈ ਉਹਨੂੰ ਫਾਈਨੈਂਸ਼ੀਅਲੀ ਇੰਡੀਪੈਂਡੈਂਟ ਕਰਨਾ ਚਾਹੀਦਾ। ਬਿਲਕੁਲ ਜੀ, ਤੁਸੀਂ ਕੁੜੀਆਂ ਦੀ ਜਿਹੜੀ ਜੇ ਗੱਲ ਕਰੀਏ ਕਿ ਪੰਜਾਬ ਦੇ ਵਿੱਚ ਹਰ ਕੋਈ ਅੱਜ ਕੱਲ ਜੋ ਭਰੂਣ ਹੱਤਿਆ ਹੋ ਰਹੀ ਹੈ ਜਾਂ ਕੁੜੀਆਂ ਨਾਲ ਵਿਤਕਰੇ ਹੋ ਰਹੇ ਨੇ ਜਾਂ ਕੁੜੀਆਂ ਨੂੰ, ਉਹਦਾ ਕਿਤੇ ਨਾ ਕਿਤੇ ਸੰਬੰਧ ਇਹੀ ਹੈ ਜੀ ਕਿ ਇਹ ਡਰ ਲੱਗਦਾ ਹੁੰਦਾ ਕਿ ਸਹੁਰਿਆਂ ਨੇ ਜਾ ਕੇ ਪਤਾ ਨਹੀਂ ਉਹਦੇ ਨਾਲ ਕੀ ਸਲੂਕ ਹੋਏਗਾ ਜਾਂ ਦਹੇਜ ਦੇਣਾ ਪਏਗਾ। ਸੋ ਆਪਣੀਆਂ ਕੁੜੀਆਂ ਨੂੰ ਅਸੀਂ ਇੰਨੇ ਉਹਨਾਂ ਨੂੰ ਪੈਰਾਂ ਤੇ ਖੜੇ ਕਰ ਦਈਏ, ਉਹਨਾਂ ਨੂੰ ਇੰਨੀਆਂ ਸਟਰੋਂਗ ਬਣਾ ਦਈਏ ਕਿ ਉਹ ਜ਼ਿੰਦਗੀ ਦੀ ਕਿਸੇ ਵੀ ਜਿਹੜੀ ਹਾਲਾਤਾਂ ਦਾ ਮੁਕਾਬਲਾ ਕਰ ਸਕਣ ਤੇ ਫਾਈਨੈਂਸ਼ੀਅਲੀ ਵੀ ਅਸੀਂ ਉਹਨਾਂ ਨੂੰ ਇੰਡੀਪੈਂਡੈਂਟ ਕਰ ਸਕੀਏ। ਤੇ ਮੈਨੂੰ ਲੱਗਦਾ ਇਹੋ ਜਿਹੀਆਂ ਜਿਹੜੇ ਚੁਣੌਤੀਆਂ ਸਾਡੇ ਸਾਹਮਣੇ ਆਉਂਦੀਆਂ ਉਹ ਜ਼ਰੂਰ ਹੀ ਦੂਰ ਹੋਣਗੀਆਂ। ਸੋ ਵਿਕਰਮਜੀਤ ਜੀ ਇੱਕ ਵਾਰ ਫੇਰ ਤੋਂ ਪ੍ਰੋਗਰਾਮ ਦੇ ਵਿੱਚ ਤੁਹਾਡੇ ਇਹਨਾਂ ਵਿਚਾਰਾਂ ਦੇ ਲਈ ਸ਼ੁਕਰੀਆ। ਤੇ ਜਸਪਾਲ ਸਿੱਡੀ ਵਾਲਿਆਂ ਨੇ ਵੀ ਜੀ ਅੱਜ ਫੇਰ ਹਾਜ਼ਰੀ ਲਵਾਈ ਹੈ ਜੀ, ਤੇ ਥੋੜੇ ਲੇਟ ਹੋ ਗਏ ਹਾਜ਼ਰੀ ਲਵਾਉਣ ਦੇ ਵਿੱਚ ਅੱਜ ਇਹ, ਪਰ ਕੋਈ ਗੱਲ ਨੀ ਜੀ। ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਕਹਿੰਦੇ ਪ੍ਰੋਗਰਾਮ ਵਧੀਆ ਚੱਲ ਰਿਹਾ ਹੈ, ਡਰਾਈਵਿੰਗ ਚ ਬਿਜ਼ੀ ਆ, ਲਿਖਣ ਦਾ ਟਾਈਮ ਘੱਟ ਆ। ਬਿਲਕੁਲ ਜੀ, ਸਾਨੂੰ ਪਤਾ ਹੁੰਦਾ ਤੁਸੀਂ ਡਰਾਈਵਿੰਗ ਕਰ ਰਹੇ ਹੁੰਦੇ ਹੋ ਸਵੇਰੇ ਸਵੇਰੇ, ਪਰ ਕੋਈ ਗੱਲ ਨੀ, ਤੁਸੀਂ ਹਾਜ਼ਰੀ ਆਪਣੀ ਜਿਹੜੀ ਜ਼ਰੂਰ ਲਗਵਾ ਦਿੰਦੇ ਹੋ। ਤੇ ਵਿਆਹ ਤੇ ਪੈਸੇ ਸੁੱਟਣ ਬਾਰੇ ਕਹਿੰਦੇ ਪੱਕਾ ਪਤਾ ਕਰਨਾ ਆ ਤਾਂ ਆਪਾਂ ਸਾਰੇ ਇੱਕ ਗੀਤ ਸੁਣ ਲੈਂਦੇ ਆ, ਅੱਜ ਜਿੰਨਾ ਚਿਰ ਨੱਚੇਗੀ ਮੈਂ ਵਾਰੀ ਜਾਊਂਗਾ ਨੋਟ ਤੇਰੇ ਜੀਜੇ ਦਾ ਇਹ ਦਿਲ ਦਰਿਆ ਸਾੜੀਏ। ਵਾਹ ਜੀ ਵਾਹ, ਵਾਹ ਜੀ ਵਾਹ, ਆ ਤੇ ਰੌਣਕ ਹੀ ਲਾ ਦਿੱਤੀ ਆ ਤੁਸੀਂ ਅੱਜ ਲਹਿਰਾਂ ਦੇ ਵਿੱਚ ਇਹ ਗੀਤ ਦੇ ਨਾਲ। ਸੋ ਸਰਬਜੀਤ ਭਾਜੀ ਨੂੰ ਕਹੂੰਗੀ ਤੇ ਇਹ ਗੀਤ ਜਿਹੜਾ ਜ਼ਰੂਰੀ ਅਸੀਂ ਜਸਪਾਲ ਸਿੱਧੀ ਹੁਣਾਂ ਦੀ ਫਰਮਾਇਸ਼ ਤੇ ਸਾਰਿਆਂ ਨੇ ਸੁਣਨਾ ਤੇ ਸ਼ਾਇਦ ਸਾਨੂੰ ਵੀ ਕੋਈ ਸਿਰਾ ਲੱਭ ਜਾਏ ਕਿ ਹੈ ਨਾ ਕਿਉਂ ਪੈਸੇ ਵਾਰਦੇ ਆ ਤੇ ਕਿਉਂ ਸੁੱਟਦੇ ਆ। ਸੋ ਪਤਾ ਨੀ ਹੁਣ ਇਹ ਉਹ ਜੀਜੇ ਜ਼ਿਆਦਾ ਖੁਸ਼ ਹੁੰਦੇ ਆ ਪੈਸੇ ਸੁੱਟ ਕੇ ਜਾਂ ਉਹ ਸਾਲੀਆਂ ਉਹ ਪੈਸੇ ਆਪਣੇ ਤੋਂ ਵਾਰਦੇ ਵੇਖ ਕੇ ਜ਼ਿਆਦਾ ਖੁਸ਼ ਹੁੰਦੀਆਂ। ਸੋ ਇਹ ਹੁਣ ਗੀਤ ਸੁਣ ਕੇ ਹੀ ਪਤਾ ਲੱਗਣਾ ਹੈ ਜੀ, ਪਰ ਪ੍ਰੋਗਰਾਮ ਦੇ ਵਿੱਚ ਸਾਂਝ ਪਾਉਣ ਦੇ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜਸਪਾਲ ਜੀ। ਸੋ ਪ੍ਰੋਗਰਾਮ ਦੇ ਨਾਲ ਤੁਸੀਂ ਇਸੇ ਤਰ੍ਹਾਂ ਜਿੰਨਾ ਵੀ ਟਾਈਮ ਬਚਿਆ ਜ਼ਰੂਰ ਜੁੜੇ ਰਹਿਣਾ ਕਿਉਂਕਿ ਗੀਤ ਅਸੀਂ ਜ਼ਰੂਰ ਚਲਾਵਾਂਗੇ ਪ੍ਰੋਗਰਾਮ ਦੇ ਵਿੱਚ। ਸੋ ਬਾਕੀ ਜੀ ਮੇਰੀਆਂ ਕੋਈ ਵੀ ਗੱਲ ਕਰਾਂ, ਮੇਰੀਆਂ ਯਾਦਾਂ ਦਾ ਸਿਰਾ ਮੇਰੇ ਪਿਛੋਕੜ ਵੱਲ ਤੁਰੀ ਜਾਂਦਾ ਹੈ ਜੀ। ਸੋ ਮੈਨੂੰ ਲੱਗਦਾ ਕਿ ਸਮੇਂ ਦੀ ਰਫਤਾਰ ਦੇ ਨਾਲ ਹਮੇਸ਼ਾ ਹੀ ਸਭ ਕੁਝ ਬਦਲਦਾ ਆਇਆ ਹੈ, ਪਰ ਮੈਨੂੰ ਇਹ ਲੱਗਦਾ ਕਿ ਜਿੰਨੀ ਤਬਦੀਲੀ ਸਾਡੀ ਪੀੜ੍ਹੀ ਨੇ ਵੇਖੀ ਹੈ ਨਾ, ਸ਼ਾਇਦ ਪਹਿਲਾਂ ਇਸ ਤੋਂ ਕਿਸੇ ਨੇ ਨਾ ਵੇਖੀ ਹੋਵੇ ਹੈ ਨਾ। ਵੱਧ ਤੋਂ ਵੱਧ ਇਹ ਹੋ ਗਿਆ ਸੀਗਾ ਕਿ ਸਾਈਕਲ ਸੀਗੇ ਤੇ ਚਲੋ ਸਕੂਟਰ ਆ ਗਏ, ਸਕੂਟਰ ਸੀ ਤੇ ਚਲੋ ਜੀ ਕਾਰ ਆ ਗਈ, ਜੇ ਰੇਡੀਓ ਸੀ ਤੇ ਰੇਡੀਓ ਤੋਂ ਬਾਅਦ ਚਲੋ ਜੀ ਟੀਵੀ ਆ ਗਏ। ਪਰ ਉਸ ਤੋਂ ਬਾਅਦ ਜਿਹੜੀ ਤੇਜ਼ੀ ਦੇ ਨਾਲ ਸਮੇਂ ਦੇ ਨਾਲ ਨਾਲ ਸਾਡੇ ਰਹਿਣ ਸਹਿਣ ਦੇ ਵਿੱਚ ਜਾਂ ਹੋਰ ਰਸਮਾਂ ਰਵਾਇਤਾਂ ਨੂੰ ਜਿਉਣ ਦੇ ਲਈ ਜਿਹੜੀ ਤਬਦੀਲੀ ਆਈ ਹੈ ਉਹ ਸਭ ਤੋਂ ਵੱਧ ਆਈ ਹੈ ਜੀ। ਮੈਨੂੰ ਯਾਦ ਹੈ ਕਿ ਬਜ਼ੁਰਗ ਦੱਸਦੇ ਹੁੰਦੇ ਸੀ ਕਿ ਉਹਨਾਂ ਦੇ ਵੇਲਿਆਂ ਚ ਜਿਹੜੀਆਂ ਬਰਾਤਾਂ ਹੁੰਦੀਆਂ ਸੀ ਨਾ ਉਹ ਕਈ ਕਈ ਦਿਨ ਪਹਿਲਾਂ ਢੁਕਦੀਆਂ ਹੁੰਦੀਆਂ ਸੀ, ਪਿੰਡਾਂ ਦੇ ਲੋਕ ਆਪਸ ਵਿੱਚ ਮਿਲ ਜੁਲ ਕੇ ਰੋਟੀ ਪਾਣੀ ਕਰ ਲੈਂਦੇ ਹੁੰਦੇ ਸੀਗੇ ਤੇ ਫਿਰ ਆਪ ਹੀ ਬਿਸਤਰੇ ਵਗੈਰਾ ਮੰਜੇ ਵਗੈਰਾ ਇਕੱਠੇ ਕਰ ਲੈਣੇ ਤੇ ਉਹ ਬਰਾਤਾਂ ਜਿਹੜੀਆਂ ਰੁਕਦੀਆਂ ਹੁੰਦੀਆਂ ਸੀ ਉਹਨਾਂ ਦੇ ਰਹਿਣ ਦਾ ਖਾਣ ਪੀਣ ਦਾ ਪ੍ਰਬੰਧ ਪਿੰਡ ਆਪਸ ਵਿੱਚ ਮਿਲ ਕੇ ਹੀ ਪਿੰਡ ਦੇ ਲੋਕ ਕਰ ਲੈਂਦੇ ਹੁੰਦੇ ਸੀ। ਤੇ ਵੈਸੇ ਵਿਆਹਾਂ ਦੇ ਵਿੱਚ ਜਿਹੜੇ ਬਿਸਤਰੇ ਵਗੈਰਾ ਇਕੱਠੇ ਕਰਨੇ ਇਹ ਤਾਂ ਮੈਂ ਆਪਣੀ ਹੋਸ਼ ਵਿੱਚ ਵੀ ਦੇਖਿਆ ਜੀ, ਜਦੋਂ ਕਿਸੇ ਦੇ ਘਰ ਕਿਸੇ ਦੀ ਭੈਣ ਦਾ ਵਿਆਹ ਹੁੰਦਾ ਸੀ ਤੇ ਸਾਰਾ ਪਿੰਡ ਹੀ ਬੜਾ ਹੰਬੜਾ ਮਾਰਦਾ ਹੁੰਦਾ ਸੀ, ਹਾਂਜੀ ਕਿਸੇ ਨੇ ਆਪਣੇ ਘਰੋਂ ਬਿਸਤਰੇ ਦੇ ਜਾਣੇ ਜਾਂ ਕਿਸੇ ਨੇ ਕਹਿਣਾ ਵੀ ਤੁਹਾਡੇ ਆਏ ਗਏ ਨੂੰ ਸਾਡੇ ਵੱਲ ਛੱਡ ਜਾਇਓ। ਜਾਂ ਹੋਰ ਵੀ ਚੀਜ਼ਾਂ, ਹੋਰ ਵੀ ਜਿਹੜੇ ਕੰਮ ਕਾਰ ਹੁੰਦੇ ਸੀ ਵਿਆਹ ਦੇ ਨਾਲ ਜੁੜੇ ਹੋਏ, ਉਹਨਾਂ ਦੇ ਵਿੱਚ ਸਾਰਾ ਜਿਹੜਾ ਸ਼ਰੀਕਾ ਭਾਈਚਾਰਾ ਉਹ ਹੁੰਮ ਹੁਮਾ ਕੇ ਪਹੁੰਚਦਾ ਹੁੰਦਾ ਸੀ। ਪਰ ਕਿੰਨੇ ਸਾਦੇ, ਕਿੰਨੇ ਹਾਸੇ ਖੁਸ਼ੀ ਦੇ ਨਾਲ ਲਬਰੇਜ਼ ਹੁੰਦੇ ਸੀ ਉਹ ਵਿਆਹ। ਕਈ ਕਈ ਦਿਨ ਪਹਿਲਾਂ ਹੀ ਘੋੜੀਆਂ ਸੁਹਾਗਾਂ ਦੀਆਂ ਜਿਹੜੀਆਂ ਆਵਾਜ਼ਾਂ ਆ ਉਹ ਵਿਆਹ ਵਾਲੇ ਘਰੋਂ ਆਉਣ ਲੱਗ ਪੈਂਦੀਆਂ ਹੁੰਦੀਆਂ ਸੀ। ਕਿੰਨੀਆਂ ਸਾਦੀਆਂ ਹੁੰਦੀਆਂ ਸੀ ਉਹ ਵਿਆਹ ਦੀਆਂ ਰਸਮਾਂ, ਕੋਈ ਦਿਖਾਵਾ ਨਹੀਂ, ਬਸ ਸ਼ਗਨ ਹੁੰਦੇ ਸੀ ਜੀ। ਪਰੰਪਰਾ ਤੇ ਖੁਸ਼ੀ ਜਿਨ੍ਹਾਂ ਵਿੱਚੋਂ ਡੁੱਲ ਡੁੱਲ ਕੇ ਪੈਂਦੀ ਹੁੰਦੀ ਸੀ। ਘਰ ਵਿੱਚ ਪਾਠ ਹੋਣਾ ਤੇ ਪਾਠੀ ਸਿੰਘਾਂ ਦੀ ਸੇਵਾ ਦੇ ਨਾਲ ਸ਼ਰੀਕੇ ਭਾਈਚਾਰੇ ਨੇ ਵੀ ਉਹ ਕਈ ਦਿਨ ਪਹਿਲਾਂ ਹੀ ਇੱਕ ਘਰ ਵਿੱਚ ਇਕੱਠੇ ਹੋ ਜਾਣਾ ਤੇ ਉਹਨਾਂ ਦੀ ਰੋਟੀ ਪਾਣੀ ਇੱਕ ਘਰ 'ਚ ਸ਼ੁਰੂ ਹੋ ਜਾਣਾ ਨਾ, ਤੇ ਫਿਰ ਨਾਨਕਾ ਮੇਲ ਢੁੱਕਣਾ, ਨੱਚਣ ਗਾਉਣਾ, ਨੱਚਣਾ ਗਾਉਣਾ, ਉਹ ਸਿੱਠਣੀਆਂ, ਛੰਦ ਬੋਲੀਆਂ। ਪਰ ਅੱਜ ਕੱਲ ਜਿਹੜੇ ਵਿਆਹ ਆ ਜੀ, ਦੌਰ ਬਦਲ ਗਿਆ ਬਹੁਤ। ਸਿਰਫ ਮੈਰਿਜ ਪੈਲਸਾਂ ਵਿੱਚ ਹੀ ਪਹੁੰਚੋ, ਸ਼ਗਨ ਫੜਾਓ ਤੇ ਡੀਜੇ ਤੇ ਜਿਹੜਾ ਵੱਜਦਾ ਉਹ ਕੰਨ ਚੀਰਵਾ ਜਿਹੜਾ ਸੰਗੀਤ ਹੁੰਦਾ ਉਹ ਸੁਣੋ, ਤੇ ਖਾਣਾ ਖਾਣ ਦੇ ਨਾਂ ਤੇ ਪਹਿਲਾਂ ਤਾਂ ਇਹ ਸੋਚਣਾ ਪੈਂਦਾ ਵੀ ਪਲੇਟ 'ਚ ਪਾਈਏ ਕੀ, ਕਿਉਂਕਿ ਪਲੇਟ ਦਾ ਸਾਈਜ਼ ਤਾਂ ਉਨਾ ਕੀ ਹੁੰਦਾ ਹੈ ਜੀ। ਪਰ ਜਿਹੜੀਆਂ ਚੀਜ਼ਾਂ ਉੱਥੇ ਪਈਆਂ ਹੁੰਦੀਆਂ ਨੇ ਉਹ ਗਿਣਤੀ ਤੋਂ ਵੀ ਕਈ ਵਾਰੀ ਬਾਹਰ ਦੀਆਂ ਹੁੰਦੀਆਂ, ਤੇ ਕਿੰਨਾ ਕੁ ਬੰਦਾ ਉਹ ਇੰਨੀ ਕੁ ਪਲੇਟ ਦੇ ਵਿੱਚ ਕੀ ਭਰ ਲਵੇ। ਸੋ ਇਹੋ ਜਿਹੇ ਵਿਆਹ ਅੱਜ ਕੱਲ ਹੋ ਰਹੇ ਨੇ। ਸੋ ਬਾਕੀ ਜੀ, ਮੈਂ ਵੀ ਇੱਕ ਵਿਆਹ ਜਿਹੜਾ ਜਾ ਕੇ ਹੁਣ ਪੰਜਾਬ ਦੇ ਵਿੱਚ ਅਟੈਂਡ ਕਰਨਾ, ਸੋ ਉਹਦੇ ਬਾਰੇ ਵੀ ਫਿਰ ਮੈਂ ਆ ਕੇ ਤੁਹਾਨੂੰ ਸਭ ਨੂੰ ਦੱਸਾਂਗੀ। ਸੋ ਇਹ ਪਰਿਵਰਤਨ ਜਿਹੜੇ ਆ ਕਿੱਥੇ ਕੁ ਤੱਕ ਹੋਏ ਨੇ ਇਹ, ਕਿਉਂਕਿ ਕਾਫੀ ਦੇਰ ਬਾਅਦ ਜਾ ਰਹੀ ਹਾਂ ਪੰਜਾਬ, ਸ਼ਾਇਦ ਹੋਰ ਵੀ ਬਹੁਤ ਤਬਦੀਲੀ ਦੇਖਣ ਨੂੰ ਮਿਲੇ। ਸੋ ਉਹ ਸਾਰੀਆਂ ਤਬਦੀਲੀਆਂ ਮੈਂ ਵਾਪਸ ਆ ਕੇ ਤੁਹਾਡੇ ਸਾਰਿਆਂ ਨਾਲ ਜ਼ਰੂਰ ਸਾਂਝੀਆਂ ਕਰਾਂਗੀ ਜੀ। ਤੇ ਬਾਕੀ ਮੈਨੂੰ ਲੱਗਦਾ ਹੈ ਕਿ ਇੱਕ ਗੀਤ ਸੁਣ ਲਈਏ ਹੁਣ, ਸਾਡੇ ਕੋਲ ਸੁਰਜੀਤ ਸੰਧੂ ਹੁਣਾਂ ਦੀ ਇੱਕ ਜਿਹੜੀ ਫਰਮਾਇਸ਼ ਹੁਸਨ ਪਈ ਹੋਈ ਹੈ, ਤੇ ਇੱਕ ਸਾਨੂੰ ਜੀ ਹੁਣੇ ਜਿਹੜੀ ਜਸਪਾਲ ਸਿਡਨੀ ਵਾਲਿਆਂ ਨੇ ਗੀਤ ਭੇਜਿਆ ਉਹ ਵੀ ਅਸੀਂ ਪ੍ਰੋਗਰਾਮ ਦੇ ਵਿੱਚ ਲਗਾਉਣਾ ਹੈ। ਸੋ ਸੁਣਦੇ ਹਾਂ ਜੀ ਇੱਕ ਗੀਤ ਜੀ। ਅਸੀਂ ਗੀਤ ਸੁਣ ਰਹੇ ਸੀ ਜੀ ਪੁੱਤ ਜੱਟਾਂ ਦੇ ਵਿੱਚੋਂ ਡੇਮੂ, ਤੇ ਮੈਨੂੰ ਲੱਗਦਾ ਕਿ ਤੁਹਾਨੂੰ ਸਾਰਿਆਂ ਨੂੰ ਜ਼ਰੂਰ ਪਸੰਦ ਆਇਆ ਹੋਣਾ ਜੀ। ਤੇ ਪ੍ਰੋਗਰਾਮ ਦੇ ਵਿੱਚ ਹੁਣ ਜਿਹੜਾ ਜ਼ਿਆਦਾ ਸਮਾਂ ਨਹੀਂ ਬਚਿਆ, ਸੋ ਪ੍ਰੋਗਰਾਮ ਦੇ ਤੁਹਾਡੇ ਤੱਕ ਪਹੁੰਚਾਉਣ ਲਈ ਸਾਨੂੰ ਜਿੱਥੇ ਸਰਬਜੀਤ ਭਾਜੀ ਸਾਡੀ ਤਕਨੀਕੀ ਹੈਲਪ ਕਰਦੇ ਨੇ ਜੀ ਮੇਰੀ ਆਵਾਜ਼ ਨੂੰ ਤੁਹਾਡੇ ਤੱਕ ਪਹੁੰਚਾਉਣ ਲਈ, ਸੋ ਉਹਨਾਂ ਦਾ ਧੰਨਵਾਦ ਕਰਦੀ ਹਾਂ ਤੇ ਨਾਲ ਦੀ ਨਾਲ ਮੈਂ ਧੰਨਵਾਦ ਕਰਦੀ ਹਾਂ ਜੀ ਆਪਣੇ ਸਾਰੇ ਸਪੋਂਸਰ ਦਾ ਜੋ ਸਾਨੂੰ ਫਾਈਨੈਂਸ਼ੀਅਲੀ ਵੀ ਮਦਦ ਕਰਦੇ ਨੇ ਕਿਉਂਕਿ ਇਹ ਸਾਰਾ ਕੁਝ ਚਲਾਉਣ ਲਈ ਸੈਟਅਪ ਕਰਨ ਲਈ ਜੀ ਬਿਲਕੁਲ ਪੈਸੇ ਦੀ ਜਿਹੜੀ ਜ਼ਰੂਰਤ ਆ ਉਹ ਪੈਂਦੀ ਹੈ, ਸੋ ਮੈਂ ਆਪਣੇ ਸਾਰੇ ਸਪੋਂਸਰ ਦਾ ਤਹਿ ਦਿਲੋਂ ਧੰਨਵਾਦ ਕਰਦੀ ਹਾਂ ਜੀ ਜੋ ਸਾਡੀ ਇਹ ਹੈਲਪ ਕਰਦੇ ਨੇ, ਤੇ ਤੁਹਾਡੇ ਵਿੱਚੋਂ ਵੀ ਕਿਸੇ ਨੇ ਜੀ ਆਪਣਾ ਕੋਈ ਬਿਜ਼ਨਸ ਨੂੰ ਪ੍ਰਮੋਟ ਕਰਨ ਲਈ ਪੁੱਛਣਾ ਹੋਵੇ ਤੇ ਤੁਸੀਂ ਜ਼ਰੂਰੀ ਸਾਡੀ ਜਿਹੜੀ ਵੈਬਸਾਈਟ ਹੈ ਹਰਮਨ ਰੇਡੀਓ ਦੀ ਉਹਦੇ ਤੇ ਜਾ ਕੇ ਦੇਖ ਸਕਦੇ ਹੋ ਤੇ ਸਾਡੇ ਨਾਲ ਜਿਹੜਾ ਰਾਬਤਾ ਕਾਇਮ ਕਰ ਸਕਦੇ ਹੋ। ਸੋ ਅੱਜ ਦੇ ਪ੍ਰੋਗਰਾਮ ਦੌਰਾਨ ਜੀ ਗੱਲਬਾਤ ਕਰਦਿਆਂ ਮੇਰੇ ਤੋਂ ਕਈ ਭੁੱਲਾਂ ਚੁੱਕਾਂ ਹੋ ਗਈਆਂ ਹੋਣਗੀਆਂ, ਉਹਦੇ ਲਈ ਮੈਂ ਮਾਫੀ ਚਾਹੁੰਦੀ ਹਾਂ। ਤੇ ਪ੍ਰੋਗਰਾਮ ਦੇ ਵਿੱਚ ਜੀ ਮੇਰੇ ਕੋਲ ਇੱਕ ਗੁਰਜੀਤ ਸਿੰਘ ਚਹਿਲ ਹੁਣਾਂ ਦਾ ਮੈਲਬਨ ਤੋਂ ਮੈਸੇਜ ਵੀ ਆਇਆ, ਮੈਂ ਉਹ ਵੀ ਤੁਹਾਡੇ ਨਾਲ ਸਾਂਝਾ ਕਰਦਾ ਜੀ। ਬੋਲ ਇੰਡੀਆ ਬੋਲ ਤੋਂ ਇੱਕ ਇਹਨਾਂ ਨੇ ਮੈਨੂੰ ਇੱਕ ਮੈਸੇਜ ਜਿਹੜਾ ਚੁਟਕਲਾ ਕਹਿ ਲਓ ਸ਼ੇਅਰ ਕੀਤਾ ਜੀ। ਸੀਨੀਅਰ ਡਾਕਟਰ ਆਪਣੇ ਜੂਨੀਅਰ ਡਾਕਟਰ ਨੂੰ ਪੁੱਛਦਾ ਕਿਆ ਪੇਸ਼ੈਂਟ ਨੰਬਰ 29 ਕੋ ਹੋਸ਼ ਆ ਗਿਆ, ਤੋ ਜੂਨੀਅਰ ਡਾਕਟਰ ਕਹਿੰਦਾ ਅੱਛਾ ਉਹ ਕਿਆ ਵੋ ਬੇਹੋਸ਼ ਥਾ, ਕਹਿੰਦਾ ਮੈਨੇ ਤੋ ਉਸਕਾ ਪੋਸਟਮਾਰਟਮ ਕਰਵਾ ਦਿਆ। ਲਓ ਜੀ ਤੁਸੀਂ ਹੁਣ ਇੱਦਾਂ ਦੇ ਜਿਹੜੇ ਆ ਨਾ ਇਹੋ ਜਿਹੇ ਬਲੌਗ ਨਾ ਮੈਨੂੰ ਭੇਜੋ, ਇਹੋ ਜਿਹੇ ਜੋਕ ਨਾ ਭੇਜੋ, ਮੈਂ ਇੰਡੀਆ ਜਾਣਾ ਆ, ਸੋ ਡਰਾਓ ਨਾ ਤੁਸੀਂ। ਸੋ ਤੇ ਹੋਰ ਅੱਜ ਦੇ ਪ੍ਰੋਗਰਾਮ ਦੇ ਵਿੱਚ ਮੈਨੂੰ ਲੱਗਦਾ ਸਮਾਂ ਜਿਹੜਾ ਹੋਰ ਇਜਾਜ਼ਤ ਨਹੀਂ ਦੇ ਰਿਹਾ ਕਿ ਤੁਹਾਡੇ ਨਾਲ ਹੋਰ ਗੱਲਾਂ ਬਾਤਾਂ ਮੈਂ ਮਾਰ ਸਕਾਂ ਬੈਠ ਕੇ। ਸੋ ਤੁਹਾਡੇ ਸੁਝਾਵਾਂ ਦਾ ਜੀ, ਤੁਹਾਡੀ ਫੀਡਬੈਕ ਦਾ ਸਾਨੂੰ ਹਮੇਸ਼ਾ ਇੰਤਜ਼ਾਰ ਰਹਿੰਦਾ, ਸੋ ਉਹਦੇ ਸਾਨੂੰ ਆਪਣੇ ਸੁਝਾਵ ਤੇ ਜਿਹੜੀ ਫੀਡਬੈਕ ਉਹ ਜ਼ਰੂਰ ਭੇਜਦੇ ਰਿਹਾ ਕਰੋ। ਤੇ ਅੱਜ ਜਿਹੜਾ ਪ੍ਰੋਗਰਾਮ ਦੇ ਦੌਰਾਨ ਅਸੀਂ ਗੱਲਬਾਤ ਕੀਤੀ ਵਿਆਹਾਂ ਦੇ ਵਿੱਚ ਹੋ ਰਹੇ ਇਹ ਜਿਹੜੇ ਵਾਧੂ ਇੱਕ ਕਹਿ ਲਓ ਕਿ ਹੈਸੀਅਤ ਤੋਂ ਵੱਧ ਜਿਹੜਾ ਅਸੀਂ ਪੈਸਾ ਲਾਉਂਦੇ ਹਾਂ ਜਾਂ ਕਰਦੇ, ਇਹਦੇ ਉੱਤੇ ਬੈਠ ਕੇ ਸਾਨੂੰ ਜ਼ਰੂਰ ਸੋਚਣਾ ਚਾਹੀਦਾ, ਤੇ ਜੇ ਹੋ ਸਕੇ ਤੇ ਇਹਨਾਂ ਕੰਮਾਂ ਲਈ ਸਾਨੂੰ ਆਪਣੇ ਸਮਾਜ ਨੂੰ ਜ਼ਰੂਰ ਕਿਤੇ ਨਾ ਕਿਤੇ ਜਾਗਰੂਕ ਕਰਨਾ ਚਾਹੀਦਾ ਜੀ। ਇੰਨਾ ਕੁ ਮੈਨੂੰ ਲੱਗਦਾ ਕਿ ਇੱਕ ਕਿਸੇ ਵੀ ਦੇਸ਼ ਦੇ ਵਿੱਚ ਜਿੱਥੇ ਵੀ ਬੈਠੇ ਹਾਂ ਜੀ, ਸਮਾਜ 'ਚ ਬੈਠੇ ਹਾਂ, ਉਹਦੇ ਲਈ ਇੰਨਾ ਕੁ ਕਰ ਗੁਜ਼ਰਨਾ ਸਾਨੂੰ ਚਾਹੀਦਾ। ਸੋ ਪ੍ਰੋਗਰਾਮ ਦੇ ਵਿੱਚ ਅੱਜ ਤਾਂ ਜੀ ਇੰਨਾ ਹੀ, ਤੇ ਮੈਂ ਤੁਹਾਡੇ ਕੋਲ ਹੁਣ 2 ਮਹੀਨਿਆਂ ਦੀ ਜਿਹੜੀ ਛੁੱਟੀ ਲੈ ਰਹੀ ਹਾਂ, ਅਗਲੇ ਹਫ਼ਤੇ ਮਿਲਣ ਦਾ ਵਾਅਦਾ ਮੈਂ ਨਹੀਂ ਕਰ ਸਕਦੀ, ਪਰ ਚੜ੍ਹਦੇ ਸਾਲ ਦੇ ਨਾਲ ਹੀ ਜੀ ਮੈਂ ਤੁਹਾਡੇ ਰੂਬਰੂ ਦੁਬਾਰਾ ਜ਼ਰੂਰ ਪੇਸ਼ ਹੋਵਾਂਗੀ, ਤੇ ਕੋਸ਼ਿਸ਼ ਕਰਾਂਗੀ ਜੇ ਵਿੱਚ ਮੈਂ ਆਪਣੀਆਂ ਛੁੱਟੀਆਂ ਦੇ ਦੌਰਾਨ ਆਪਣੇ ਹੋਲੀਡੇਜ਼ ਦੇ ਦੌਰਾਨ ਮੈਂ ਤੁਹਾਡੇ ਨਾਲ ਕਿਸੇ ਤਰ੍ਹਾਂ ਵੀ ਹਰਮਨ ਰੇਡੀਓ ਦੁਆਰਾ ਰਾਬਤਾ ਕਾਇਮ ਕਰ ਸਕਾਂ, ਤੇ ਮੈਨੂੰ ਬਹੁਤ ਖੁਸ਼ੀ ਹੋਏਗੀ ਜੀ। ਸੋ
ਇੱਦਾਂ ਤੇਰੇ ਤੇ ਹੁਸਨ ਚੜਿਆ, ਇੱਦਾਂ ਦੇ ਸਰਦਾਰੀਏ ਹੱਸ ਤੇਰੇ ਵੀ ਤਰੀਫਾਂ ਖੱਟ ਦੇ ਜਿੱਦਾਂ ਤੇਰੇ ਤੇ ਹੁਸਨ ਚੜਿਆ ਇੱਦਾਂ ਗਏ ਨੇ ਦਿਨ ਜੱਟ ਦੇ ਜਿੱਦਾਂ ਤੇਰੇ ਤੇ ਹੁਸਨ ਚੜਿਆ ਇੱਦਾਂ ਗਏ ਨੇ ਦਿਨ ਜੱਟ ਦੇ ਜਿੱਦਾਂ ਤੇਰੇ ਤੇ ਹੁਸਨ ਚੜਿਆ ਇੱਦਾਂ ਗਏ ਨੇ ਦਿਨ ਜੱਟ ਦੇ
ਜੀ ਸੁਰਜੀਤ ਸੰਧੋਣਾ ਦੀ ਫਰਮਾਇਸ਼ ਤੇ ਗੀਤ ਸੁਣ ਰਹੇ ਸੀ ਜੀ ਹੁਸਨ ਜਿਸ ਨੂੰ ਗਾਇਆ ਸੀ ਸੁਰਜੀਤ ਭੁੱਲਰ ਹੁਣਾਂ ਨੇ ਤਾਂ ਸਾਡੇ ਤੋਂ ਫਰਮਾਇਸ਼ ਇੱਕ ਹੋਰ ਅਜੇ ਪਈ ਹੋਈ ਹੈ ਜੀ ਬਟੂਆ ਜੀ ਹਾਂ ਇਹ ਗੀਤ ਸੁਣਦੇ ਜਾਂਦੇ ਆ ਸੋ ਇਸ ਗੀਤ ਦੇ ਨਾਲ ਹੀ ਤੁਸੀਂ ਮੈਨੂੰ ਦਿਓ ਇਜਾਜ਼ਤ ਸੋ ਰੱਬ ਰਾਖਾ
ਤੱਕ ਨੱਚੇਗੀ ਤੂੰ ਵਾਰੀ ਜਾਊਂਗਾ ਨੋਟ ਤੇਰੇ ਜੀਜੇ ਦਾ ਏ ਦਿਲ ਦਰਿਆ ਸਾਲੀਏ ਜਦੋਂ ਤੱਕ ਨੱਚੇਗੀ ਤੂੰ ਵਾਰੀ ਜਾਊਂਗਾ ਨੋਟ ਤੇਰੇ ਜੀਜੇ ਦਾ ਏ ਦਿਲ ਦਰਿਆ ਸਾਲੀਏ ਤੱਕ ਨੱਚੇਗੀ ਤੂੰ ਵਾਰੀ ਜਾਊਂਗਾ ਨੋਟ ਤੇਰੇ ਜੀਜੇ ਦਾ ਦਿਲ ਦਰਿਆ ਸਾਲੀਏ ਜਦੋਂ ਤੱਕ ਨੱਚੇਗੀ ਤੂੰ ਵਾਰੀ ਜਾਊਂਗਾ ਨੋਟ ਤੇਰੇ ਜੀਜੇ ਦਾ ਦਿਲ ਦਰਿਆ ਸਾਲੀਏ
ਸਵੇਰੇ ਜੀਜਾ ਖਾਲੀ ਹੋਏ ਬਟੂਏ ਨੂੰ ਤੋਰੀ ਵਾਂਗੂ ਮੂਲ ਮਚਾ ਕੇ ਬੈਠੀ ਨਾ ਕੇ ਸਵੇਰੇ
ਹਸਾਬ ਨੂੰ ਬਾਣੀਆਂ ਨਾ ਜਾਣੀ ਤੂੰ ਚਿਤਾਵਲੀ ਦੇ ਲਾਭ ਨੂੰ ਚਿਤਾਵਲੀ ਦੇ ਲਾਭ ਨੂੰ ਮੋੜ ਦੂੰਗਾ ਮੁੱਲ ਤੇਰੇ ਇੱਕ ਇੱਕ ਨਖਰੇ ਦਾ ਮੋੜ ਦੂੰਗਾ ਮੁੱਲ ਤੇਰੇ ਇੱਕ ਇੱਕ ਨਖਰੇ ਦਾ ਬਾਂਹ ਵਿੱਚ ਬਾਂਹ ਕੀੜਾ ਪਾ ਸਾਲੀ ਜਦੋਂ ਤੱਕ ਨੱਚੇਗੀ ਤੂੰ ਵਾਰੀ ਜਾਊਂਗਾ ਨੋਟ ਤੇਰੇ ਜੀਜੇ ਦਾ ਏ ਦਿਲ ਦਰਿਆ ਸਾਲੀਏ ਜਦੋਂ ਤੱਕ ਨੱਚੇਗੀ ਤੂੰ ਵਾਰੀ ਜਾਊਂਗਾ ਨੋਟ ਤੇਰੇ ਜੀਜੇ ਦਾ ਏ ਦਿਲ ਦਰਿਆ ਸਾਲੀਏ
ਹੋਇਆ ਮੈਂ ਫਨਾ ਗਈ ਜਾ